अज्ञान अंधेर बनास। हर कृपा ते संत भेटिया नानक मन पुरगास। सतनाम श्री वाहिगुरु जीओ। सुही महला चौथा। हर नाम हर रंग है, हर रंग मजीठै रंग। गुर तुठै रंग चाड़िया फिर बौड़ न होवी भंग। हर नाम हर रंग है, हर रंग मजीठै रंग। गुर तुठै रंग चाड़िया फिर बौड़ न होवी भंग। मेरे मन हर राम नाम कर रंग। गुर तुठै हर उपदेसिया हर भेटिया राओ नसंग। और आओ मुंद यानी मनमुखी फिर आवन जाना अंग। हर प्रभु चेतना आयो मन दूजा भाओ सहलंग। हम मैल भरे दोहचारिया हर राख अंगी अंग। गुर अमृत सर नवलाया सब लाथे किल विख पंग। हर दीना दीन दयाल प्रभ सत संगत मिल हो संग। मिल संगत हर रंग पाया जन नानक मन तन रंग। हर दीना दीन दयाल प्रभ सत संगत मिल हो संग। मिल संगत हर रंग पाया जन नानक मन तन रंग। वाहिगुरु जी का खालसा वाहिगुरु जी की फतेह। परम पवित्र पूजनीक सत्कारयोग सतगुरु गरीब नवाज जी दी साजी नवाज जी गुरु खालसा साह संगत जीओ सतगुरु जी दी अपर अपार मेहर और बख्शिश दा सदका आप सारे ही बड़भागे हो जो सतगुरु जी दी पावन बाणी दा रागी सिंघां तों बड़े प्यार नाल कीर्तन श्रवण कर रहे से। भगत रविदास जी दी बाणी उन्होंने सच्ची प्रीति वाहिगुरु नाल किवें जोड़ी से। बाकी सारियां ही प्रीतां नूं त्याग करके इको एक गुरु चरणा नाल ही अपने प्यार नूं दृढ़ कीता सी। अते सानू भी यही प्रेरणा बख्शिश कीती है क्योंकि प्रीत तों बिना बंदा अधूरा है। सो प्रीत परमेश्वर दी भागां वालियां नूं ही प्राप्त हुंदी है। प्रीत प्रीत गुरिया मोहन लालना जप मन एक है अबर नहीं को लेख है। संत लाग मन है छाड़ दुबदा की कुरिया। इस करके जड़ी गुरु चरणा दी प्रीत है ये लोक परलोक नू सवारन वाली है। आओ हुण सतगुरु जी दी पावन पवित्र बाणी दे विचार सारियां ही संगतां एकाग्रता नाल श्रवण करिए। मन बिरती दी पवित्रता वास्ते गज के बोलो सतनाम। सुही महला चौथा। श्री गुरु रामदास जी महाराज जी दी पावन पवित्र गुरबाणी दा शब्द है जिदे विच सतगुरु जी नाम नाल रंग प्यार पाउण दा ही विचार वर्णन करनगे। हर नाम हर रंग है। हरी वाहिगुरु दा जो नाम है ए ही वाहिगुरु दे प्यार दा एक रंग है। ਬਾਕੀ ਜਿਹੜੇ ਰੰਗ ਹਨ ਅਧੂਰੇ ਹਨ, ਲੈ ਜਾਣ ਵਾਲੇ ਹਨ, ਸਦਾ ਰਹਿਣ ਵਾਲੇ ਨੇ। ਕੱਚਾ ਰੰਗ ਕੁਸੁੰਧ ਕਾ ਥੋੜੜਿਆ ਦਿਨ ਚਾਰ ਜੀਉ, ਕੱਚਾ ਰੰਗ ਕੁਸੁੰਧ ਕਾ ਪਾਣੀ ਧੋਤਾ ਫਿਰ ਨਾ ਰੋਹੋਈ। ਜਿੰਨੇ ਵੀ ਰੰਗ ਹੈ ਉਹ ਸਾਰੇ ਕੱਚੇ ਹੈ। ਆਮ ਸੱਤ ਰੰਗ ਹਨ, ਇਹ ਸੂਰਜ ਦੀ ਲਾਈਟ ਵਿੱਚੋਂ ਹੀ ਪੈਦਾ ਹੁੰਦੇ ਹਨ ਅਤੇ ਸੂਰਜ ਦੇ ਪ੍ਰਕਾਸ਼ ਨਾਲ ਹੀ ਉੱਡ ਜਾਂਦੇ ਹਨ। ਸੋ ਪਰੰਤੂ ਇਹ ਜਿਹੜਾ ਨਾਮ ਦਾ ਮਜੀਠੀ ਰੰਗ ਹੈ ਇਹ ਸਾਧ ਸੰਗਤ ਜੀ ਪ੍ਰਾਪਤ ਹੀ ਔਖਾ ਹੁੰਦਾ, ਪਰ ਜਿਹਨੂੰ ਪ੍ਰਾਪਤ ਹੋ ਜਾਏ ਫਿਰ ਲਹਿੰਦਾ ਨਹੀਂ। ਭਾਵੇਂ ਬੰਦ ਬੰਦ ਕੱਟਿਆ ਜਾਏ, ਭਾਵੇਂ ਆਰੇ ਫੇਰੇ ਜਾਣ, ਭਾਵੇਂ ਜੰਬੂਰਾ ਨਾਲ ਮਾਸ ਨੋਚਿਆ ਜਾਏ, ਭਾਵੇਂ ਚਰਖੜੀ ਤੇ ਸਰੀਰ ਦੇ ਤੂੰਬੇ ਤੂੰਬੇ ਕੀਤੇ ਜਾਣ, ਪ੍ਰੰਤੂ ਇਹ ਰੰਗ ਉਤਰਦਾ ਨਹੀਂ। ਇਹ ਪੱਕਾ ਰੰਗ ਜੂ ਹੋਇਆ, ਇਸ ਕਰਕੇ ਪ੍ਰਾਪਤ ਭਾਗਾਂ ਵਾਲਿਆਂ ਨੂੰ ਹੀ ਹੋਇਆ ਕਰਦਾ। ਤਾਂ ਤੇ ਸਤਿਗੁਰੂ ਜੀ ਇਸੇ ਕਰਕੇ ਹੀ ਇਸ ਰੰਗ ਬਾਰੇ ਪ੍ਰੇਰਨਾ ਦੇ ਰਹੇ ਹਨ। ਹਰੀ ਦਾ ਜਿਹੜਾ ਨਾਮ ਹੈ ਇਹ ਹਰੀ ਦੇ ਰੰਗ ਪਿਆਰ ਨੂੰ ਪ੍ਰਗਟ ਕਰਨ ਵਾਲਾ ਹੈ। ਨਾਮ ਤੋਂ ਬਿਨਾਂ ਇਹ ਜਿਹੜੀਆਂ ਅਵਸਥਾ ਹਨ ਪ੍ਰਾਪਤ ਹੋ ਹੀ ਨਹੀਂ ਸਕਦੀਆਂ। ਹਰ ਰੰਗ ਮਜੀਠਾ ਰੰਗ, ਹਰੀ ਦੇ ਨਾਮ ਵਿੱਚ ਆਪਣੇ ਮਨ ਨੂੰ ਰੰਗ ਰੰਗ ਲੈ, ਕਿਉਂਕਿ ਇੱਥੇ ਮੰਗਾਂ ਆ ਨਾ, ਬੁਲਾਉਣ ਵਿੱਚ ਥੋੜੀ ਵਿਚਾਰ ਦੀ ਲੋੜ ਹੈ। ਰੰਗ ਹਰੀ ਦੇ ਪ੍ਰੇਮ ਵਿੱਚ, ਵਾਹਿਗੁਰੂ ਦੇ ਪਿਆਰ ਵਿੱਚ ਆਪਣੇ ਆਪ ਨੂੰ ਰੰਗ ਲੈ। ਕਿਹੜੇ ਰੰਗ ਵਿੱਚ ਰੰਗ ਲਈਏ? ਮਜੀਠਾ ਰੰਗ, ਇਹ ਜਿਹੜਾ ਨਾਮ ਰੂਪੀ ਪ੍ਰੇਮ ਦਾ ਮਜੀਠੀ ਰੰਗ ਹੈ, ਇਸ ਵਿੱਚ ਤੂੰ ਆਪਣੇ ਮਨ ਬੁੱਧੀ ਰੂਪੀ ਕੱਪੜੇ ਨੂੰ ਰੰਗ ਲੈਣਾ ਕਰ। ਸੋ ਭਗਤੀ ਦੀ ਮੱਟੀ ਲੈਣੀ ਹੈ ਔਰ ਨਾਮ ਰੂਪੀ ਜਲ ਪਾਉਣਾ ਹੈ ਅਤੇ ਪ੍ਰੇਮ ਰੂਪੀ ਰੰਗ ਪਾਉਣਾ ਹੈ ਤੇ ਇਸ ਮਨ ਬੁੱਧੀ ਰੂਪੀ ਕੱਪੜੇ ਨੂੰ ਰੰਗਣਾ ਹੈ। ਮਜੀਠੀ ਰੰਗ ਜਿਹੜਾ ਇਹ ਲਾਲ ਰੰਗ ਤੋਂ ਬਣਾਇਆ ਜਾਂਦਾ ਹੈ। ਜਿਸ ਤਰ੍ਹਾਂ ਤਾਂਬੇ ਦੀ ਕੋਈ ਗਾਗਰ ਹੋਵੇ ਜਾਂ ਤਾਂਬੇ ਦਾ ਕੋਈ ਪਾਤਰ ਹੋਵੇ, ਉਹਦੇ ਵਿੱਚ ਫਿਰ ਲਾਲ ਰੰਗ ਪਾਣੀ ਵਿੱਚ ਉਬਾਲਣਾ ਹੈ। ਭਾਵ ਜਿਸ ਤਰ੍ਹਾਂ 4 ਕਿਲੋ ਪਾਣੀ ਹੋਵੇ, ਰੰਗ ਕਾਢਦਿਆਂ 1 ਕਿਲੋ ਰਹਿ ਜਾਏ, ਉਹਦੇ ਚ ਤਾਂਬੇ ਆਦਿਕ ਦੇ ਪੈਸੇ ਵੀ ਪਾਉਣੇ ਪੈਂਦੇ, ਥੋੜੀ ਨੀਲੇ ਥੋਥੇ ਦੀ ਪੁੱਠ ਦੇਣੀ ਪੈਂਦੀ, ਉਹ ਫਿਰ ਜਿਹੜਾ ਲਾਲ ਰੰਗ ਹੈ ਨਾ ਮਜੀਠੀ ਰੰਗ ਬਣ ਜਾਂਦਾ। ਇੰਨਾ ਪੱਕਾ ਔਰ ਗਾੜਾ ਹੋ ਜਾਂਦਾ, ਉਤਰਦਾ ਨਹੀਂ। ਕੱਪੜਾ ਜਿੰਨਾ ਧੋਵੋਗੇ ਉਨਾ ਹੀ ਜ਼ਿਆਦਾ ਲਾਲੀ ਪ੍ਰਗਟ ਹੋਵੇਗੀ। ਕੱਪੜਾ ਫਾਟ ਵਿਛਕ ਜਾਵੇ ਲੇਕਿਨ ਜਿਹੜੀ ਰੰਗ ਦੀ ਆਭਾ ਹੈ ਉਹ ਖਤਮ ਨਹੀਂ ਹੋਵੇਗੀ। ਇਹ ਤਾਂ ਹੈ ਇੱਕ ਦੁਨਿਆਵੀ ਮਜੀਠੀ ਰੰਗ, ਪ੍ਰੰਤੂ ਸੋ ਕੱਪੜੇ ਦੇ ਨਾਲ ਹੀ ਮੌਜੂਦ ਹੈ। ਕੱਪੜਾ ਫਟ ਗਿਆ, ਗਲ ਸੜ ਗਿਆ ਤੇ ਨਾਲ ਹੀ ਰੰਗ ਜਾਂਦਾ ਲੱਗਿਆ। ਪਰ ਜਿਹੜਾ ਨਾਮ ਦਾ ਮਜੀਠੀ ਰੰਗ ਆ ਨਾ, ਇਹ ਸਰੀਰ ਤੋਂ ਬਾਅਦ ਵੀ ਮੌਜੂਦ ਰਹਿੰਦਾ। ਜਦੋਂ ਉਹਨਾਂ ਰੰਗੇ ਹੋਏ ਮਨ ਵਾਲੇ ਪ੍ਰੇਮੀਆਂ ਦੀਆਂ ਕਥਾਵਾਂ ਆਪਾਂ ਗੁਰੂ ਘਰ ਵਿੱਚ ਬੈਠ ਕੇ ਜਾਂ ਅੱਗੇ ਪਿੱਛੇ ਕਰਦੇ ਹਾਂ ਤੇ ਉਹਨਾਂ ਦੀਆਂ ਗਾਥਾ ਸੁਣਨੇ ਨਾਲ ਹੀ ਸੋ ਸਰੋਤਿਆਂ ਨੂੰ ਵੀ ਇਹ ਰੰਗ ਦੀ ਪ੍ਰਾਪਤੀ ਦਾ ਉਤਸ਼ਾਹ ਅਤੇ ਜਿਹੜੇ ਅਮਲ ਕਰਦੇ ਉਹਨਾਂ ਨੂੰ ਵੀ ਇਹ ਰੰਗ ਪ੍ਰਾਪਤ ਹੋ ਜਾਂਦਾ ਹੈ। ਗੱਜ ਕੇ ਬੋਲੋ ਸਾਧਨਾ। ਇਹ ਰੰਗ ਦੀ ਅਲੌਕਿਕਤਾ ਸਾਰੇ ਰੰਗਾਂ ਨੂੰ ਨਿਰਾਲੀ ਹੈ। ਇਸ ਨੂੰ ਸਤਿਗੁਰੂ ਜੀ ਨੇ ਨਾਮ ਔਰ ਪ੍ਰੇਮ ਦਾ ਮਜੀਠੀ ਰੰਗ ਵਰਣਨ ਕੀਤਾ ਹੈ। ਲਾਲ ਰੰਗ ਤਿਸ ਕੋ ਲੱਗੈ ਜਿਸ ਕੈ ਬਡਭਾਗਾ, ਮਹਿਲਾ ਕਦੇ ਨਾ ਹੋਵੇ ਨਾ ਲਾਗੈ ਦਾਗਾ, ਤੇਰਾ ਏਕੋ ਨਾਮ ਮਜੀਠੜਾ, ਰਤਾ ਮੇਰਾ ਚੋਲਾ ਸਾਧ ਰੰਗ ਢੋਲਾ। ਇਸ ਕਰਕੇ ਇਹ ਜਿਹੜਾ ਤੇਰਾ ਇੱਕ ਨਾਮ ਹੈ ਇਹ ਮਜੀਠੀ ਰੰਗ ਹੈ। ਬਾਕੀ ਦੂਏ ਰੰਗਾਂ ਨੂੰ ਕਹਿ ਦਿੰਦੇ ਮਜੀਠ ਦਾ ਰੰਗ ਹੈ, ਪ੍ਰੰਤੂ ਅਸਲੀ ਪੱਕਾ ਮਜੀਠੀ ਰੰਗ ਵਾਹਿਗੁਰੂ ਦਾ ਪਿਆਰ ਹੀ ਹੈ। ਸੋ ਸਤਿਗੁਰੂ ਜੀ ਦਾ ਪਿਆਰ ਜਿਹੜਾ ਇਹ ਹਰ ਇਨਸਾਨ ਨੂੰ ਪ੍ਰਾਪਤ ਹੋਣਾ ਦੁਰਲੱਭ ਹੀ ਹੈ। ਜਿਹਦੇ ਤੇ ਗੁਰੂ ਜੀ ਕਿਰਪਾ ਕਰ ਦੇਣ ਉਹਨਾਂ ਨੂੰ ਇਹ ਪਿਆਰ ਦੀ ਜਿਹੜੀ ਅਵਸਥਾ ਹੈ ਪ੍ਰਾਪਤ ਹੁੰਦੀ। ਪਰ ਪ੍ਰੇਮੀਆਂ ਦੀ ਸ਼ਰਧਾ ਵੀ ਅਲੌਕਿਕ ਹੀ ਹੈ। ਭਾਈ ਜੇਠਾ ਜੀ ਸ੍ਰੀ ਗੋਇੰਦਵਾਲ ਸਾਹਿਬ ਆ ਰਹੇ ਸਨ ਤਰਨ ਤਾਰਨ ਸਾਹਿਬ, ਇਕ ਰੇਹੜੀ ਉਪਰ ਕੁਝ ਅੰਬ ਪਏ ਸਨ। ਸੋ ਰੇਹੜੀ ਵਾਲਾ ਵੇਚ ਰਿਹਾ ਸੀ। ਉਹਨਾਂ ਅੰਬਾਂ ਵਿਚ ਇਕ ਅੰਬ ਬੜਾ ਸੁੰਦਰ ਅੰਬ ਲੱਗਿਆ। ਕਹਿਣ ਲੱਗੇ, ਇਹ ਅੰਬ ਮੇਰੇ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਦੇ ਰਸਨਾ ਲਾਇਕ ਕਰਨ ਦੇ ਯੋਗ ਹੈ। ਉਸ ਨੂੰ ਖਰੀਦ ਲਿਆ, ਪਾਸ ਲੈ ਲਿਆ। ਇਸੇ ਤਰ੍ਹਾਂ ਕੋਈ ਪ੍ਰੇਮੀ ਵਸਤਰ ਵੇਚ ਰਿਹਾ ਸੀ, ਕੋਈ ਵਸਤਰ ਉਹਨਾਂ ਦੇ ਮਨ ਨੂੰ ਭਾਇਆ, ਇਹ ਵੀ ਸ੍ਰੀ ਗੁਰੂ ਅਮਰਦਾਸ ਜੀ ਦੇ ਪਹਿਨਣੇ ਯੋਗ ਹੈ, ਉਹ ਵੀ ਖਰੀਦ ਲਿਆ। ਚੱਲ ਪਏ ਹਨ। ਹੁਣ ਉਦੋਂ ਪੈਦਲ ਹੀ ਰਸਤੇ ਸਨ। ਚਲਦਿਆਂ ਚਲਦਿਆਂ ਗਰਮੀ ਦਾ ਮੌਸਮ ਸੀ, ਅੰਬ ਜਿਹੜਾ ਸੀ ਢਿੱਲਾ ਹੋਣਾ ਸ਼ੁਰੂ ਹੋ ਗਿਆ। ਸੋ ਜਦੋਂ ਵਿਚਾਰ ਕੀਤੇ ਕਿ ਗੋਇੰਦਵਾਲ ਸਾਹਿਬ ਪਹੁੰਚਣ ਤੋਂ ਪਹਿਲਾਂ ਇਹ ਜਿਹੜਾ ਅੰਬ ਹੈ ਇਹ ਫਿਸ ਜਾਏਗਾ, ਖਤਮ ਹੋ ਜਾਏਗਾ, ਪਰ ਮੇਰੀ ਸ਼ਰਧਾ ਤਾਂ ਸੀ ਸਤਿਗੁਰੂ ਜੀ ਦੇ ਰਸਨੀ ਲਾਇਕ ਕਰਾਉਣਾ, ਹੁਣ ਕਿਵੇਂ ਕੀਤਾ ਜਾਏ। ਸੋ ਗੋਇੰਦਵਾਲ ਤੋਂ ਥੋੜਾ ਹੀ ਫਾਸਲੇ ਤੇ ਸਨ, ਪ੍ਰੰਤੂ ਸਤਿਗੁਰੂ ਜੀ ਤੱਕ ਅੰਬ ਪਹੁੰਚਣਾ ਮੁਸ਼ਕਿਲ ਸੀ, ਗਰਮੀ ਜ਼ਿਆਦਾ ਸੀ, ਅੰਬ ਜਿਹੜਾ ਸੀ ਉਹ ਫਿਸ ਚੁੱਕਾ ਸੀ। ਸੋ ਕਹਿਣ ਲੱਗੇ, ਸਤਿਗੁਰੂ ਜੀ ਤਾਂ ਸਰਵੱਤਰ ਹੀ ਵਿਆਪਕ ਹਨ, ਅਤੇ ਮਹਾਰਾਜ ਜੀ ਦਾ ਵਚਨ ਵੀ ਹੈ ਕਿ ਜਿਹੜਾ ਸਿੱਖ ਦਾ ਮੂੰਹ ਇਹ ਗੁਰੂ ਦੀ ਗੋਲਕ ਹੈ, ਗੱਜ ਕੇ ਬੋਲੋ ਸਾਧਨਾ। ਸੋ ਗੁਰੂ ਅਮਰਦਾਸ ਜੀ ਦਾ ਅੰਤਰੀਵ ਆਪਣੇ ਹਿਰਦੇ ਵਿਚ ਧਿਆਨ ਧਾਰ ਕੇ ਉਸ ਅੰਬ ਨੂੰ ਭਾਈ ਜੇਠਾ ਜੀ ਨੇ ਚੂਪ ਲਿਆ। ਗੱਜ ਕੇ ਬੋਲੋ ਸਾਧਨਾ। ਫਿਰ ਮਨ ਚ ਵਿਚਾਰ ਆਈ, ਸ਼ਰਧਾ ਤਾਂ ਦੋ ਵਸਤੂਆਂ ਦੀ ਸੀ, ਅੰਬ ਚ ਪਾਉਣ ਦੀ ਤੇ ਵਸਤਰ ਪਨਾਉਣ ਦੀ। ਹੁਣ ਵਸਤਰ ਵੀ ਇਥੋਂ ਹੀ ਪਨਾ ਦਈਏ, ਉਹਦੀ ਬੁਕਲ ਵੀ ਆਪ ਮਾਰ ਲਈ। ਜਦੋਂ ਚਲਦੇ ਚਲਦੇ ਸ੍ਰੀ ਗੋਇੰਦਵਾਲ ਸਾਹਿਬ ਆ ਪਹੁੰਚੇ, ਸਤਿਗੁਰੂ ਜੀ ਆਪਣੇ ਤਖਤਾਂ ਤੇ ਸੁਭਾਏ ਮਾਨ ਸਨ, ਚੌਰ ਹੋ ਰਿਹਾ ਸੀ ਸਿੱਖ ਸੰਗਤਾਂ, ਸਤਿਗੁਰੂ ਜੀ ਦਾ ਪਾਵਨ ਦਰਸ਼ਨ ਕਰਕੇ ਲਾਭ ਪ੍ਰਾਪਤ ਕਰ ਰਹੀਆਂ ਸਨ। ਜਗਿਆਸੂ ਰੂਪੀ ਕੰਨੀਆਂ ਦੇ ਹਿਰਦੇ ਕਵਲ ਜਿਹੜੇ ਸਨ ਉਹ ਗੁਰੂ ਰੂਪੀ ਸੂਰਜ ਦਾ ਦਰਸ਼ਨ ਕਰਕੇ ਖਿੜ ਰਹੇ ਸਨ, ਵਿਕਸਿਤ ਹੋ ਰਹੇ ਸਨ। ਸੋ ਜਦੇ ਨੂੰ ਭਾਈ ਜੇਠਾ ਜੀ ਪਹੁੰਚ ਗਏ ਤੇ ਨਮਸਕਾਰ ਕੀਤੀ, ਸਤਿਗੁਰੂ ਜੀ ਨੇ ਭਾਈ ਬੱਲੂ ਜੀ ਨੂੰ ਉਹ ਅੰਬ ਦੀ ਗੁਠਲੀ ਫੜਾਈ ਅਤੇ ਆਪਣੇ ਦੰਦਾਂ ਚੋਂ ਜੋ ਅੰਬ ਦੇ ਸਾਧ ਸੰਗਤ ਜੀ ਜੂਸੇ ਦੀਆਂ ਤਾਰਾਂ ਸਨ ਉਹ ਕੱਢ ਰਹੇ ਸਨ। ਕਹਿਣ ਲੱਗੇ, ਭਾਈ ਸਾਹਿਬ ਤੁਹਾਡਾ ਆਪਾਂ ਨੂੰ ਦਿੱਤਾ ਹੋਇਆ ਅੰਬ ਪਹੁੰਚ ਗਿਆ, ਬੜਾ ਮਿੱਠਾ ਸੀ, ਬੜਾ ਸਵਾਦ ਸੀ, ਉਹ ਅੰਬ ਸਾਨੂੰ ਪਹੁੰਚ ਗਿਆ ਅਤੇ ਤੁਹਾਡਾ ਕੱਪੜਾ ਜਿਹੜਾ ਉਹ ਵੀ ਸਾਨੂੰ ਪਹੁੰਚ ਗਿਆ। ਸੋ ਜਦੋਂ ਸਤਿਗੁਰੂ ਜੀ ਦੇ ਮੁੱਖ ਕਮਲ ਤੋਂ ਐਸੇ ਪਿਆਰਮਈ ਬਚਨ ਸੁਣੇ ਤੇ ਭਾਈ ਜੇਠਾ ਜੀ ਦਾ ਹਿਰਦਾ ਸਾਧ ਸੰਗਤ ਜੀ ਗਦਗਦ ਹੋ ਗਿਆ ਕਿ ਧੰਨ ਸਤਿਗੁਰੂ ਜੀ ਦੀਆਂ ਭੇਟਾਵਾਂ ਨੂੰ ਕਿਸ ਤਰ੍ਹਾਂ ਪ੍ਰਵਾਨ ਕਰਦੇ ਹੋ। ਇਸ ਤਰ੍ਹਾਂ ਦੇ ਇੱਕ ਲੇਖ ਨੇ ਭਾਈ ਮਰਦਾਨਾ ਜੀ ਨੇ ਵੀ ਸਤਿਗੁਰੂ ਗਰੀਬਨਵਾਸ ਜੀ ਨੂੰ ਬੇਨਤੀ ਕੀਤੀ ਸੀ ਕਿ ਮਹਾਰਾਜ ਸਾਨੂੰ ਕਲਯੁਗੀ ਜੀਵਾਂ ਨੂੰ ਭੁੱਖ ਤ੍ਰੇਹ ਵਿਆਪਦੀ ਰਹਿੰਦੀ ਹੈ, ਆਪ ਨੂੰ ਜਦੋਂ ਕਹੀਏ ਆਪ ਰੱਜੇ ਹੀ ਰਹਿੰਦੇ ਹੋ। ਕਹਿਣ ਲੱਗੇ, ਮਰਦਾਨਾ ਜੀ ਮੈਂ ਤੈਨੂੰ ਕੀ ਦੱਸਾਂ, ਸਾਨੂੰ ਖਿਲਾਉਣ ਵਾਲੇ ਪ੍ਰੇਮੀ ਇੰਨੇ ਆ ਕਿ ਸਾਹ ਹੀ ਨਹੀਂ ਆਉਣ ਦਿੰਦੇ। ਮਾਰਨ ਬਰਾਟ ਰੂਪ ਧਾਰ ਕੇ ਜਦੋਂ ਮੁਖੜਾ ਕਮਲ ਖੋਲਿਆ ਉਹਦੇ ਵਿਚ ਕਈ ਪ੍ਰਕਾਰ ਦੇ ਪਦਾਰਥ ਸਨ। ਗੱਜ ਕੇ ਬੋਲੋ ਸਤਿਨਾਮ। ਕਹਿਣ ਲੱਗੇ, ਪ੍ਰੇਮੀ ਜਦੋਂ ਵੀ ਲੰਗਰ ਜਾਂ ਜਲ ਪਾਣੀ ਛਕਣ ਲੱਗਦੇ, ਅਰਦਾਸਾ ਸੋਧਦੇ, ਉਹਨਾਂ ਦੀ ਅਰਪਿਤ ਕੀਤੀ ਹੋਈ ਵਸਤੂ ਸਾਨੂੰ ਉਦੋਂ ਹੀ ਪਹੁੰਚ ਜਾਂਦੀ ਹੈ। ਸਾਨੂੰ ਤਾਂ ਸਾਹ ਹੀ ਨਹੀਂ ਲੈਣ ਦਿੰਦੇ ਇੰਨੇ ਛਕਾਉਣ ਵਾਲੇ, ਇਸ ਕਰਕੇ ਸਾਨੂੰ ਭੁੱਖ ਨਹੀਂ ਲੱਗਦੀ। ਭਾਵ ਨੀ ਭਗਤ ਭਾਏ ਕੌਡੀ ਅਗਰ ਭਾਗ ਰਾਖੇ, ਤਾਂ ਹੀ ਗੁਰ ਸਰਬ ਨਿਧਾਨ ਦਾਨ ਦੇਤ। ਭਾਈ ਕੱਟੂ ਸ਼ਾਹ ਬੜੇ ਮਹਾਂਪੁਰਖ ਹੋਏ ਹਨ, ਛੇਵੇਂ ਪਾਤਸ਼ਾਹ ਜੀ ਦੇ ਸਮੇਂ ਕਸ਼ਮੀਰ ਤੋਂ ਸੰਗਤਾਂ ਮਧੂ ਮੱਖੀ ਦਾ ਸ਼ਹਿਦ ਲੈ ਕੇ ਸਤਿਗੁਰੂ ਜੀ ਵਾਸਤੇ ਆ ਰਹੀਆਂ ਸਨ। ਮਹਾਤਮਾ ਦੇ ਡੇਰੇ ਵਿਸ਼ਰਾਮ ਕੀਤਾ, ਲੰਗਰ ਪਾਣੀ ਛਕਿਆ। ਸੋ ਭਾਈ ਸਾਹਿਬ ਨੇ ਵੇਖਿਆ ਕਿ ਇੱਕ ਮਟਕੀ ਹੈ। ਕਹਿਣ ਲੱਗੇ, ਗੁਰਮੁਖੋ ਇਸ ਮਟਕੀ ਵਿੱਚ ਕੀ ਹੈ? ਕਹਿਣ ਲੱਗੇ, ਕਸ਼ਮੀਰੀ ਮੱਖੀਆਂ ਦਾ ਸ਼ਹਿਦ ਹੈ। ਕਹਿਣ ਲੱਗੇ ਸਾਨੂੰ ਵੀ ਇਹ ਸ਼ਹਿਦ ਥੋੜਾ ਛਕਾਓ। ਆਮ ਪੰਜਾਬ ਦਾ ਸ਼ਹਿਦ ਤਾਂ ਛਕਦੇ ਰਹੀਦਾ। ਕਸ਼ਮੀਰ ਚ ਸੁਣਿਆ ਕਿ ਬੜੇ ਬੜੇ ਸੁੰਦਰ ਬ੍ਰਿਕਸ਼ ਹਨ, ਜੜੀਆਂ ਬੂਟੀਆਂ ਝਾੜੀਆਂ ਹਨ, ਸੁੰਦਰ ਫੁੱਲਾਂ ਦੀਆਂ ਵਾਦੀਆਂ ਹਨ, ਸਵੱਛ ਦੇਸ਼ ਹੈ। ਉਸ ਦੇਸ਼ ਦੀਆਂ ਮੱਖੀਆਂ ਦਾ ਜਿਹੜਾ ਸ਼ਹਿਦ ਹੈ, ਜ਼ਿਆਦਾ ਜੜੀਆਂ ਬੂਟੀਆਂ ਹੋਣ ਦੇ ਕਾਰਨ ਸੁਣਿਆ ਕਿ ਗੁਣਕਾਰੀ ਬੜਾ। ਸੋ ਵੇਖੀਏ ਤਾਂ ਸਹੀ ਪੀ ਦੇ ਵਿੱਚ ਪੰਜਾਬ ਦੇ ਸ਼ਹਿਦ ਨਾਲੋਂ ਕੋਈ ਵਿਸ਼ੇਸ਼ਤਾ ਜ਼ਿਆਦਾ ਹੈ, ਕੋਈ ਸਵਾਦ ਵਿੱਚ ਫਰਕ ਹੈ। ਸੋ ਇਹ ਸੰਗਤ ਨੂੰ ਬਚਨ ਕੀਤਾ। ਸੰਗਤ ਕਹਿਣ ਲੱਗੀ, ਲਓ ਜੀ ਗੁਰੂ ਸਾਹਿਬ ਨੂੰ ਭੋਗ ਲਵਾਏ ਤੋਂ ਬਿਨਾਂ ਤੁਹਾਨੂੰ ਪਹਿਲਾਂ ਹੀ ਸ਼ਹਿਦ ਚਕਾ ਦਈਏ। ਅਸੀਂ ਤਾਂ ਪ੍ਰਤਿਗਿਆ ਕੀਤੀ ਹੈ ਕਿ ਗੁਰੂ ਮਹਾਰਾਜ ਦੇ ਰਸਨੀ ਲਾਇਕ ਕਰਾਉਣਾ, ਅਸੀਂ ਆਪ ਵੀ ਨਹੀਂ ਘਰ ਚ ਵਰਤੇ। ਇਹ ਸੁੱਚਾ ਸ਼ਹਿਦ ਲਿਆ ਕੇ ਗੁਰੂ ਸਾਹਿਬ ਜੀ ਵਾਸਤੇ ਲਈ ਜਾ ਰਹੇ ਹੋ। ਉਹ ਕਹਿਣ ਲੱਗੇ ਤਾਂ ਤੁਹਾਨੂੰ ਭੁਲੇਖਾ ਹੈ, ਮੱਖੀ ਦੇ ਮੂੰਹ ਦੁਆਰਾ ਇਹ ਸ਼ਹਿਦ ਬਣਦਾ, ਸੁੱਚਾ ਤਾਂ ਰੱਬ ਦਾ ਨਾਂ ਹੀ ਹੈ। ਸੋ ਅੱਗੇ ਤੁਹਾਡੀ ਮਰਜ਼ੀ ਹੈ, ਪਰ ਜਿੱਥੇ ਕਿਸੇ ਦਾ ਮਨ ਟਿਕਿਆ ਹੋਵੇ ਉਹ ਉੱਥੇ ਹੀ ਟਿਕਿਆ ਹੁੰਦਾ। ਸ਼ਹਿਦ ਲੈ ਕਰਕੇ ਗੁਰੂ ਮਹਾਰਾਜ ਦੇ ਦਰਬਾਰ ਵਿਚ ਆ ਗਏ। ਦਲ ਭੰਜਨ ਗੁਰ ਸੂਰਮਾ ਸ੍ਰੀ ਹਰਗੋਬਿੰਦ ਸਾਹਿਬ ਜੀ ਬਰਾਜੇ ਹੋਏ ਸਨ ਸੰਗਤਾਂ ਵਿਚ। ਸਾਰੀਆਂ ਸੰਗਤਾਂ ਨੇ ਆਪੋ ਆਪਣੀਆਂ ਭੇਟਾਂ ਅਰਪਣ ਕੀਤੀਆਂ ਅਤੇ ਮੇਵੜੇ ਅਰਦਾਸੀ ਸਿੱਖਾਂ ਨੇ ਸਾਰਿਆਂ ਦੀਆਂ ਮਨੋਕਾਮਨਾ ਦੀ ਪੂਰਤੀ ਲਈ ਅਰਦਾਸਾਂ ਕੀਤੀਆਂ, ਸਤਿਗੁਰੂ ਜੀ ਦੇ ਚਰਨਾਂ ਚ ਬੇਨਤੀਆਂ ਕੀਤੀਆਂ। ਸੋ ਜਦੋਂ ਇਹਨੀ ਸ਼ਹਿਤ ਦੀ ਅਰਦਾਸ ਕਰਾਈ ਦੂਜੀਆਂ ਭੇਟਾਵਾਂ ਦੇ ਸਹਿਤ, ਸਤਿਗੁਰੂ ਜੀ ਕਹਿਣ ਲੱਗੇ, ਭਾਈ ਇਹ ਸ਼ਹਿਦ ਕਿੱਥੋਂ ਆਇਆ ਹੈ? ਕਹਿਣ ਲੱਗੇ, ਜੀ ਕਸ਼ਮੀਰ ਚੋਂ ਲਿਆਏ ਹਾਂ। ਕਹਿਣ ਲੱਗੇ, ਸੁਣਿਆ ਵੀ ਕਸ਼ਮੀਰ ਦਾ ਸ਼ਹਿਦ ਬੜਾ ਗੁਣਕਾਰੀ ਹੈ, ਸੋ ਕਾਫ ਨਾਸ਼ਕ ਹੈ, ਲਿਆਓ ਇਹ ਸ਼ਹਿਦ ਚੱਖ ਕੇ ਵੇਖੀਏ ਕਿਹੋ ਜਿਹਾ ਸਵਾਦ ਹੈ, ਨਾ ਪ੍ਰੇਮੀਆਂ ਦੀ ਭਾਵਨਾ ਪੂਰੀ ਹੋ ਜਾਵੇਗੀ। ਜਦੋਂ ਮਟਕੀ ਦੇ ਉਪਰੋਂ ਚੱਪਣ ਚੁੱਕਿਆ ਤੇ ਸ਼ਹਿਦ ਵਿਚ ਕੋਈ ਨੀ, ਸਾਰੀ ਮਟਕੀ ਕੀੜਿਆਂ ਨਾਲ ਭਰੀ ਹੋਈ ਸੀ। ਗੱਜ ਕੇ ਬੋਲੋ ਸਤਨਾਮ। ਸਤਿਗੁਰੂ ਗਰੀਬ ਨਿਵਾਜ ਕਹਿਣ ਲੱਗੇ, ਪ੍ਰੇਮੀਓ ਤੁਸੀਂ ਤਾਂ ਕਹਿੰਦੇ ਸੀ ਅਸੀਂ ਬੜਾ ਸੁੰਦਰ ਸ਼ਹਿਦ ਲਿਆਏ ਹਾਂ, ਇਹਦਾ ਕੀੜਿਆਂ ਨਾਲ ਭਰਿਆ ਹੋਇਆ। ਕਹਿੰਦੇ, ਮਹਾਰਾਜ ਪਤਾ ਨੀ ਕੀ ਭਾਵੀ ਵਰਤੀ ਹੈ, ਸ਼ਹਿਦ ਵਿਚ ਤਾਂ ਕਦੇ ਕੀੜਾ ਪੈਂਦਾ ਹੀ ਨੀ, ਨਾ ਘਿਓ ਚ ਕੀੜਾ ਪੈਂਦਾ ਨਾ ਸ਼ਹਿਦ ਚ ਪੈਂਦਾ, ਇਹ ਤਾਂ ਪਹਿਲੀ ਵਾਰੀ ਅਸਚਰਜ ਗੱਲ ਵੇਖੀ। ਇਹ ਤਾਂ ਕਦੀ ਸੁਣਨ ਚ ਵੀ ਨੀ ਆਈ ਕਿ ਘਿਓ ਤੇ ਸ਼ਹਿਦ ਚ ਕੀੜਾ ਪੈ ਜਾ, ਪਹਿਲੀ ਵਾਰੀ ਗੱਲ ਵੇਖੀ। ਹਾਂ, ਜਿਹੜੇ ਸ਼ਹਿਦ ਚ ਖੰਡ ਰਲਾਈ ਹੋਵੇ ਉਹ ਚ ਜਰੂਰ ਕੀੜਾ ਪੈ ਜੂ, ਜਿਹੜਾ ਅਸਲੀ ਸ਼ਹਿਦ ਉਹ ਚ ਕਦੀ ਕੀੜਾ ਨੀ ਪਏਗਾ। ਸੋ ਕਹਿੰਦੇ ਜੀ, ਅਸੀਂ ਇਹਨੂੰ ਗਰਮ ਕਰਕੇ ਫਿਰ ਮਲਮਲ ਦੀ ਟਾਕੀ ਵਿਚ ਪੁਣ ਕੇ ਫੇਰ ਲਿਆਏ ਕਿ ਮੱਖੀ ਦਾ ਕੋਈ ਪਾਰ ਜਾਂ ਡੰਗ ਦਾ ਕੋਈ ਅੰਸ ਨਾ ਰਹਿ ਜਾਏ। ਬੜੀ ਸਫਾਈ ਕਰਕੇ ਲਿਆਂਦਾ, ਸਾਨੂੰ ਹੈਰਾਨੀ ਨਹੀਂ ਆਉਂਦੀ ਕਿ ਕੀੜਾ ਪੈ ਕਿਵੇਂ ਗਿਆ, ਕੀੜੇ ਕਿਵੇਂ ਪੈ ਗਏ ਹਨ। ਸਤਿਗੁਰੂ ਜਾਣੀ ਜਾਣ ਸਨ ਗਰੀਬ ਨਿਵਾਜ। ਕਹਿਣ ਲੱਗੇ, ਰਸਤੇ ਚ ਆਪ ਜੀ ਨੇ ਕਿਤੇ ਵਿਸ਼ਰਾਮ ਵੀ ਕੀਤਾ ਸੀ? ਕਹਿੰਦੇ, ਹਾਂ, ਇੱਕ ਜਗ੍ਹਾ ਮਹਾਤਮਾ ਕੱਟੂ ਸ਼ਾਹ ਦੇ ਡੇਰੇ ਵਿਸ਼ਰਾਮ ਕੀਤਾ ਸੀ। ਕਹਿਣ ਲੱਗੇ, ਕੋਈ ਵਚਨ ਵਿਲਾਸ ਵੀ ਹੋਇਆ ਸੀ? ਕਹਿੰਦੇ, ਹਾਂ ਜੀ, ਉਹਨੇ ਸਾਡੀ ਸੇਵਾ ਬੜੀ ਕੀਤੀ। ਸੋ ਉਹਨਾਂ ਨੇ ਪੁੱਛਿਆ ਕਿ ਆ ਮਟਕੀ ਵਿਚ ਕੀ ਹੈ? ਅਸੀਂ ਕਿਹਾ, ਜੀ ਸ਼ਹਿਦ ਹੈ। ਉਹਨੇ ਕਿਹਾ, ਆਪ ਕਿੱਥੇ ਲਿਜਾ ਰਹੇ ਹੋ? ਅਸਾਂ ਬੇਨਤੀ ਕੀਤੀ, ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਵਾਸਤੇ ਲਿਜਾ ਰਹੇ ਹਾਂ। ਕਹਿਣ ਲੱਗੇ, ਮੈਂ ਵੀ ਉਹਨਾਂ ਦਾ ਇੱਕ ਨਾਚੀਜ਼ ਸਿੱਖ ਹਾਂ। ਸੋ ਗੁਰੂ ਤੇ ਸਿੱਖ ਭੇਦ ਰੂਪ ਹੁੰਦੇ, ਇਸ ਸ਼ਹਿਦ ਵਿਚੋਂ ਥੋੜਾ ਸ਼ਹਿਦ ਸਾਨੂੰ ਵੀ ਚਖਾ ਦਿਓ, ਸਵਾਦ ਦਿਖਾ ਦਿਓ, ਵੇਖੀਏ ਕੈਸਾ ਹੈ, ਸੁੰਦਰ ਹੈ ਔਰ ਰਸਦਾਈ ਹੈ, ਗੁਣਕਾਰੀ ਹੈ। ਆਸਾਂ ਨੇ ਕਿਹਾ ਕਿ ਅਸੀਂ ਪ੍ਰਤਿਗਿਆ ਕੀਤੀ, ਜਦ ਤੱਕ ਸਤਿਗੁਰੂ ਜੀ ਦੇ ਰਸਨੀ ਲਾਇਕ ਨਹੀਂ ਕਰਾਉਂਦੇ, ਸਾਡੇ ਚ ਜਿਹੜਾ ਹੋਰ ਘਰ ਵਿਚ ਮੌਜੂਦ ਸ਼ਹਿਦ ਹੈ ਅਸੀਂ ਉਨਾ ਚਿਰ ਆਪਣੇ ਪਰਿਵਾਰ ਚ ਵੀ ਨਹੀਂ ਵਰਤਣਾ, ਤੇ ਤੁਹਾਨੂੰ ਪਹਿਲਾਂ ਕਿਵੇਂ ਛਕਾ ਦਈਏ? ਭਾਈ ਸਾਹਿਬ ਕਹਿਣ ਲੱਗੇ, ਚੰਗਾ ਫਿਰ ਤੁਹਾਡੀ ਮਰਜ਼ੀ, ਜਾਓ ਫਿਰ ਭਾਈ ਗੁਰੂ ਸਾਹਿਬ ਨੂੰ ਹੀ ਦਾ ਭੋਗ ਲਵਾਓ। ਸੋ ਸਤਿਗੁਰੂ ਜੀ, ਅਸੀਂ ਆਪ ਜੀ ਪਾਸ ਆ ਗਏ, ਅਸੀਂ ਭੁੰਨੇ ਵੀ ਨਹੀਂ ਰੱਖਿਆ, ਬੜੇ ਅਦਬ ਨਾਲ ਉੱਚੀ ਜਗ੍ਹਾ ਟਿਕਾਉਂਦੇ ਰਹੇ ਹਾਂ, ਸਤਿਕਾਰ ਰੱਖਦੇ ਰਹੇ ਤੁਹਾਡੀ ਭੇਟਾ ਜਾਣ ਕੇ। ਸਾਨੂੰ ਨੀ ਇਹ ਪਤਾ ਨਾ ਮਲੂਮ ਕੀ ਕਾਰਨ ਬਣਿਆ, ਕਿਹਦੇ ਵਿਚ ਕੀੜੇ ਪੈ ਗਏ, ਸ਼ਹਿਦ ਚ ਕੀੜਾ ਪੈਂਦਾ ਨੀ, ਅਸੀਂ ਖੁਦ ਬੜੇ ਅਸਚਰਜ ਹਾਂ। ਸਤਿਗੁਰੂ ਜੀ ਕਹਿਣ ਲੱਗੇ, ਫਿਰ ਭਾਈ ਕੱਟੂ ਸ਼ਾਹ ਨੂੰ ਤੁਸੀਂ ਸ਼ਾਇਦ ਛਕਾਇਆ ਕਿਉਂ ਨਾ? ਕਹਿੰਦੇ ਜੀ ਸਾਡੀ ਪ੍ਰਤਿਗਿਆ ਸੀ ਆਪ ਜੀ ਨੂੰ ਛਕਾਉਣਾ। ਕਹਿੰਦੇ ਫਿਰ ਮੈਨੂੰ ਤੇ ਮੇਰੇ ਸਿੱਖ ਨੂੰ ਦੋ ਸਮਝਿਆ ਨਾ? ਭਾਈ ਕੱਟੂ ਸ਼ਾਹ ਨੂੰ ਛਕਾਇਆ ਹੋਇਆ ਸ਼ਾਇਦ ਮੈਨੂੰ ਪਹੁੰਚ ਜਾਣਾ ਸੀ। ਜਿਹੜੀ ਤੁਸੀਂ ਸਿੱਖ ਵਿਚ ਦੋਸ਼ ਦ੍ਰਿਸ਼ਟੀ ਕੀਤੀ ਤਾਂ ਇਹਦੇ ਚ ਕੀੜੇ ਪਏ। ਜਾਓ ਹੁਣ ਉੱਥੇ ਲਿਜਾ ਕੇ ਪਹਿਲਾਂ ਉਹਨੂੰ ਛਕਾਓ, ਫਿਰ ਮੈਨੂੰ ਪਹੁੰਚੇਗਾ। ਕਹਿੰਦੇ ਮਹਾਰਾਜ ਹੁਣ ਤਾਂ ਕੀੜੇ ਬਣੇ, ਇਹਨੂੰ ਸਿੱਟ ਦੇ ਉੱਥੇ ਲਿਜਾ ਕੇ ਕੀ ਕਰਨਾ? ਕਹਿੰਦੇ ਕੀੜੇ ਨਹੀਂ, ਤੁਹਾਡੀ ਦ੍ਰਿਸ਼ਟੀ ਵਿਚ ਦੋਸ਼ ਹੋਣ ਕਰਕੇ ਕੀੜੇ ਪਏ, ਚੁੱਕ ਕੇ ਲੈ ਜਾਓ ਇੱਥੋਂ। ਉਹਨੀ ਪੈਰੀ ਸਤਿਗੁਰੂ ਜੀ ਨੇ ਭਾਈ ਕੱਟੂ ਸ਼ਾਹ ਦੇ ਪਾਸ ਉਸ ਸੰਗਤ ਨੂੰ ਸ਼ਹਿਦ ਦੇ ਕੇ ਤੋਰ ਦਿੱਤਾ। ਭਾਈ ਸਾਹਿਬ ਕਹਿਣ ਲੱਗ ਪਏ, ਕਹਿੰਦੇ ਸੁਣਾਓ ਭਾਈ ਗੁਰੂ ਸਾਹਿਬ ਨੂੰ ਛਕਾ ਦਿੱਤਾ? ਕਹਿੰਦੇ ਮਹਾਰਾਜ ਤਾਂ ਕੀੜਿਆਂ ਨਾਲ ਭਰਿਆ ਹੋਇਆ। ਕਹਿੰਦੇ ਨਹੀਂ ਭਾਈ, ਕੀੜਿਆਂ ਨੇ ਨੀ ਭਰਿਆ, ਤੁਹਾਡੀ ਦ੍ਰਿਸ਼ਟੀ ਵਿਚ ਦੋਸ਼ ਹੋਣ ਕਰਕੇ ਕੀੜੇ। ਲਿਆਓ ਤਾਂ ਛੱਕ ਕੇ ਵੇਖੀਏ, ਕੀੜੇ ਆ ਕੇ ਸਾਫ਼ ਹੋਈ। ਜਿਲੇ ਚੱਪਣ ਚੱਕਿਆ ਤੇ ਵਿਚ ਚਿਹਰਾ ਨਜ਼ਰ ਆਵੇ, ਕੁੰਗੂ ਵਰਗਾ ਉਜਲ, ਗੱਜ ਕੇ ਬੋਲੋ ਸਤ। ਉੱਥੇ ਸਾਖੀ ਦਾ ਮਤਲਬ ਇਹ ਹੈ ਕਿ ਸਿੱਖ ਗੁਰੂ ਔਰ ਗੁਰੂ ਸਿੱਖ ਹੈ ਏਕੋ ਗੁਰ ਉਪਦੇਸ਼ ਚਲਾਏ। ਗੁਰੂ ਔਰ ਸਿੱਖ ਅਭੇਦ ਸਰੂਪ ਹਨ। ਸਿੱਖ ਦਾ ਮੂੰਹ ਗੁਰੂ ਦੀ ਗੋਲਕ ਜਾਣ ਕੇ ਅੰਨ ਪਾਣੀ ਜਿਹੜਾ ਪਾਉਣਾ, ਇਹ ਬਹੁਤ ਵੱਡਾ ਪਵਿੱਤਰ ਕਰਮ। ਇਹਦੇ ਨਾਲ ਵੱਧ ਕੋਈ ਪਵਿੱਤਰ ਕਰਮ ਹੈ ਹੀ ਨਹੀਂ, ਸਭ ਨੂੰ ਵੱਧ ਪਵਿੱਤਰ ਕਰਮ। ਸੋ ਇਹ ਤਾਂ ਹੈ ਸਤਿਗੁਰੂ ਜੀ ਦਾ ਇਤਿਹਾਸ। ਅੱਜ ਵੀ ਕਈ ਪ੍ਰੇਮੀ ਇਸ ਤਰ੍ਹਾਂ ਦੀ ਭੇਦ ਬੁੱਧੀ ਵਿਚ ਕਈ ਵਾਰੀ ਪੈ ਜਾਂਦੇ। ਸੋ ਪ੍ਰੰਤੂ ਜਿਹੜੇ ਗੁਰੂ ਨਾਲ ਅਭੇਦ ਹੋਏ ਮਹਾਂਪੁਰਖ ਹਨ, ਉਹਨਾਂ ਦੀਆਂ ਪਟਾਵਾਂ ਇਸ ਤਰ੍ਹਾਂ ਪਹੁੰਚ ਜਾਣੀਆਂ। ਹਰਖੁਆਲ ਡੇਰੇ ਦੀ ਵਾਰਤਾ ਹੈ, ਗੁਰਦੁਆਰਾ ਸਾਹਿਬ ਸ੍ਰੀ ਕੜਾਹ ਪ੍ਰਸ਼ਾਦ ਜੀ ਨੂੰ ਭਾਈ ਮੱਖਣ ਸਿੰਘ ਨੇ ਭੋਗ ਲਵਾਇਆ ਤੇ ਪ੍ਰਸ਼ਾਦ ਸੀਤਲ ਨਾ ਕੀਤਾ, ਗਰਮ ਸੀ, ਗਰਮ ਨੂੰ ਭੋਗ ਲਵਾ ਤਾ। ਜਦੋਂ ਮਹਾਂਪੁਰਸ਼ਾਂ ਵਾਸਤੇ ਲੰਗਰ ਲੈ ਕੇ ਗਿਆ, ਮਹਾਂਪੁਰਸ਼ਾਂ ਨੇ ਮੁਖੜਾ ਖੋਲਿਆ, ਸਾਰਾ ਹੀ ਛਾਲਿਆਂ ਨਾਲ ਭਰਿਆ ਹੋਇਆ। ਬਾਬਾ ਜਵਾਲਾ ਸਿੰਘ ਜੀ ਉਹ ਬੈਠੇ ਆਪਣੇ ਆਸਣ ਤੇ ਸਨ, ਕਹਿਣ ਲੱਗੇ ਮਹਾਰਾਜ ਆਪ ਜੀ ਦਾ ਮੁਖੜਾ ਛਾਲਿਆਂ ਨਾਲ ਭਰਿਆ ਹੋਇਆ। ਕਹਿੰਦੇ ਅੱਜ ਗੁਰਦੁਆਰਾ ਸਾਹਿਬ ਤੈ ਤੱਤੇ ਪ੍ਰਸ਼ਾਦ ਨੂੰ ਭੋਗ ਨੀ ਲਵਾਇਆ, ਜਦੋਂ ਭੋਗ ਲਵਾਇਆ ਸਾਡੇ ਮੂੰਹ ਚ ਛਾਲੇ ਪੈ ਗਏ। ਹੁਣ ਭੋਗ ਤਾਂ ਲਵਾਇਆ ਦਸਾਂ ਗੁਰੂਆਂ ਨੂੰ ਤੇ ਛਾਲੇ ਮਹਾਂਪੁਰਖਾਂ ਦੇ ਮੂੰਹ ਚ ਪੈ ਰਹੇ, ਇਹਦਾ ਮਤਲਬ ਮਹਾਂਪੁਰਖ ਗੁਰੂਆਂ ਨਾਲ ਅਭੇਦ ਸਨ। ਗੱਜ ਕੇ ਬੋਲੋ ਸਤਨਾਮ। ਔਰ ਹੁੰਦੇ ਵੀ ਅਭੇਦ ਹੀ ਹਨ। ਬ੍ਰਹਮ ਗਿਆਨੀ ਆਪ ਪਰਮੇਸ਼ਰ, ਬ੍ਰਹਮ ਗਿਆਨੀ ਕੋ ਖੋਜ ਹੈ ਮਹੇਸ਼ਰ। ਕਹਿਣ ਲੱਗੇ ਮਹਾਰਾਜ ਹੁਣ ਕਿਵੇਂ ਹਟਣਗੇ, ਕੋਈ ਦਵਾਈ ਲਿਆਈਏ? ਕਹਿੰਦੇ ਦਵਾਈਆਂ ਨਾਲ ਛਾਲੇ ਹਟਣ ਵਾਲੇ ਨਹੀਂ, ਦੁਬਾਰਾ ਕੇਸੀ ਇਸ਼ਨਾਨ ਕਰਕੇ, ਜਪਜੀ ਸਾਹਿਬ ਔਰ ਵੱਡਾ ਆਨੰਦ ਸਾਹਿਬ ਪੜ੍ਹ ਕੇ, ਪ੍ਰਸ਼ਾਦ ਸੀਤਲ ਕਰਕੇ, ਫਿਰ ਗੁਰਦੁਆਰਾ ਸਾਹਿਬ ਭੋਗ ਲਓ ਅਤੇ ਮਾਫ਼ੀ ਮੰਗੋ। ਇਸੇ ਤਰ੍ਹਾਂ ਕੀਤਾ ਗਿਆ। ਜਦੋਂ ਦੁਬਾਰਾ ਭੋਗ ਲਵਾਇਆ, ਮਾਫ਼ੀ ਮੰਗੀ, ਫਿਰ ਮਹਾਂਪੁਰਸ਼ਾਂ ਕੋ ਆਏ, ਮੁਖੜਾ ਖੋਲ ਕੇ ਵਿਖਾਇਆ ਤੇ ਕੋਈ ਛਾਲਾ ਨਹੀਂ। ਗੱਜ ਕੇ ਬੋਲੋ ਸਤਿਗੁਰੂ। ਗੁਰੂ ਤੇ ਸਿੱਖ ਜਿਹੜਾ ਇੱਕ ਸਰੂਪ ਹੈ। ਤਾਂ ਹੀ ਮਾਰਨ ਕਾ ਵਾਹ ਵਾਹ ਗੁਰੂ ਗੋਬਿੰਦ ਸਿੰਘ ਆਪੇ ਗੁਰ ਚੇਲਾ। ਚੇਲਾ ਤੇ ਗੁਰੂ ਇੱਕ ਸਰੂਪ ਹੈ, ਪਰ ਜੇ ਚੇਲਾ ਗੁਰੂ ਦਾ ਬਣ ਜਾ, ਕੋਈ ਮਨ ਦੇ ਚੇਲੇ ਆ, ਕੋਈ ਕਿਸੇ ਦੇ ਚੇਲੇ, ਅੱਜ ਕੱਲ ਚੇਲੇ ਵੀ ਕਈਆਂ ਹੁੰਦੇ ਹਨ, ਗੁਰੂ ਦਾ ਚੇਲਾ ਬਣਨਾ ਬਹੁਤ ਔਖਾ। ਜੇ ਗੁਰੂ ਦੇ ਬਣ ਜਾਈਏ ਤੇ ਗੁਰੂ ਤੇ ਸਿੱਖ ਫਿਰ ਦੋ ਨੀ ਰਹਿੰਦੇ, ਇੱਕ ਹੀ ਬਣ ਜਾਂਦੇ। ਹਰ ਹਰ ਜਨ ਦੋ ਏਕ ਹੈ, ਬਿਬ ਵਿਚਾਰ ਕਛ ਨਾ ਹੈ, ਜਲ ਤੇ ਉਪਜ ਤਰੰਗ ਜਿਉਂ ਜਲ ਹੀ ਬਿਖੈ ਸਮਾ ਹੈ। ਇਸ ਕਰਕੇ ਸਾਧ ਸੰਗਤ ਜੀ ਪ੍ਰੇਮੀਆਂ ਦੀਆਂ ਵਾਸਤਾ ਬੜੀਆਂ ਅਲੌਕਿਕ। ਇੱਕ ਫਕੀਰ ਹੋਇਆ ਸਾਈ ਖਾਕੀ ਸ਼ਾਹ, ਉਹਨਾਂ ਦਾ ਮਕਬਰਾ ਹੈ ਹਰਖੁਆਲ ਡੇਰੇ ਦੇ ਨਾਲ ਹੀ। ਕੋਈ ਬ੍ਰਾਹਮਣ ਉਹਨਾਂ ਕੋ ਆਇਆ ਕਰਦਾ ਸੀ, ਬੜਾ ਪ੍ਰੇਮੀ ਸੀ ਮਹਾਂਪੁਰਸ਼ਾਂ ਦਾ। ਕਹਿਣ ਲਗਾ ਸਾਈ ਜੀ ਆਪ ਜੀ ਕੋਲ ਆਉਂਦੇ ਹਾਂ, ਹੋਰ ਕਈ ਪ੍ਰਸ਼ਾਦ ਦਿੰਦੇ ਰਹਿੰਦੇ ਹੋ, ਪਰ ਕਿਤੇ ਪੰਡਤਾਂ ਵਾਲਾ ਭੋਜਨ ਵੀ ਛਕਾ ਦਿਆ ਕਰੋ। ਕਹਿਣ ਲੱਗੇ ਪੰਡਤਾਂ ਦਾ ਭੋਜਨ ਕੀ ਹੁੰਦਾ? ਕਹਿੰਦੇ ਜੀ ਖੀਰ ਹੁੰਦੀ ਹੈ। ਕਹਿੰਦੇ ਖੀਰ ਛਕਾ ਦਿਆਂਗੇ ਕਿਤੇ, ਕੋਈ ਗੱਲ ਨਹੀਂ, ਸਮਾਂ ਬਣ ਜਾਏਗਾ। ਕਿਸੇ ਚੌਧਰੀ ਦੀਆਂ ਮਹੀਆਂ ਸੋਈਆਂ, ਉਹਨ ਦੁੱਧ ਦੀ ਖੀਰ ਖੁੱਲੀ ਬਣਾ ਕੇ ਬਲਟੋਹੀ ਭਰ ਕੇ ਚੱਪਣ ਦੇ ਕੇ ਮੂੰਹ ਬੰਨ ਕੇ ਇੱਕ ਮਹਿਰੇ ਸਿੰਘ ਕੋ ਬਲਟੋਹੀ ਦੇ ਦਿੱਤੀ ਕਿ ਸਾਈ ਜੀ ਵਾਸਤੇ ਸੂਚੀ ਲੈ ਜਾ, ਉੱਥੇ ਸੰਗਤ ਵਿਚ ਵਰਤ ਜਾਏਗੀ। ਉਹ ਜਦੋਂ ਮਹਿਰਾ ਲੈ ਕੇ ਤੁਰਿਆ, ਰਾਤ ਮਨ ਬੇਈਮਾਨ ਹੋ ਗਿਆ, ਕੋਈ ਪਤਾ ਨੀ ਸੰਤਾਂ ਕੋ ਸੰਗਤ ਜ਼ਿਆਦਾ ਹੋਵੇ ਤੇ ਵਰਤ ਜਾ ਤੇ ਮੈਨੂੰ ਹਿੱਸਾ ਮਿਲੇ ਜਾਂ ਨਾ ਮਿਲੇ, راج ایک ہر کوٹا پورا کر لیے جج کے بولو یہ مانیا نا بے مان سو ان کی کیتا بلٹوئی لاہی چپن چکیا ہوں کھیر چکیے پر مہاپرخ مہاپرخ اپنی پیٹا نو بگڑن دے جھوٹھی ہون دے جڑے کامل فقیر ہن کامل پہنچے ہوئے مہاپرخ ہن جلے چپن چکیا بچ فنی اور ناگ بیٹھا فن کھلاری انہیں کہ آؤ چودھری نے سائی ہونا نے ٹچر کی بچ سپ بہالیا تے کہندا کھیر دیا دبا سب چپن رکھ کے منہ بن دیتا ایک تو ڈنگ نہ مارتے ڈردا ڈردا نا بلٹوئی ہی لے کے آ گیا سائی جی کہن لگے لا بھی پنڈتا تو روز ہی سانو کہندا ہوندا سی اج تیرا بھوجن آ گیا جانی جان پوچھا تھوڑا بھی کی لیا اپنی انترجامتا نے مہاتما کہن لگے کاکی چاہ جی سو کہن لگے بھائی میں رہا تو ہی برتا کھیر سنگت نو شکا پہلا پنڈت نو چنگی طرح پیٹ بھر کے شکا پھر سنگتا نو برتا دے وہ ڈردا کھولے نا کہندے وہ کھولتا نہیں ہوں ایک تو جھوٹا سی ایک ڈرے دوہی پاسے ڈر سی کھولے نا کہندے وہ کھول ڈر نا فقیران دے فراٹے ہی ہوندے ہے کہ کھیر ہی ہے جلے چپن چکیا تے کھیر گج کے بولو ساتنا کہندے فقیران دے فراٹے ہی ہوندے بچ کھیر ہی ہے ڈر نا کھیر چکائی وہ مہاپرکھ بڑے برہم گیانی ہوئے سائیں خاکی شاہ کہے ایک بات ہر میرا ہم ہر کی جات کہندے اسی واہگرو دے اسی واہگرو دی جات جدوں کوئی واہگرو دا پیارا بن جاؤ دی کوئی جات نہیں رنجی جاتاں جو تاں انہاں لوکاں نے منیا جڑے رب تو بے مکھ جڑے رب دے بن جاندے نا وہ انہاں چیزاں تو اوپر اٹھ جاندے گج کے بولو ساتنام بھاو ہے کہ پریمیاں دیاں کہانیاں علیحدہ جنہاں نوں اے پریم دا مجیٹھی رنگ چڑھ جائے سدگرو بابا نانک ایک جگہ گئے بھائی سنگتیا جی حضور کہن لگے پتر توں کیوں آیا کہندا جی میں تہاڈا سکھ بننا ہے کہن لگے سکھی تا پھر بڑی اوکھی ہے گرسکھی باریک ہے تکھی کھنڈے دھار ہے اے بالہ نکی مردہ ہوئے مرید نہ گلی ہوبنا صدق صبر شاہید بھارم پو ہوبنا لالا مل خرید کارے جوبنا جی میں مل خریدیا گلام ہوئے نا جتھے اوہدا مالک کہے اونوں کام کرنا پیندا اس طرح جڑا سکھ ہے اے بھی گرو دا مل خریدیا ہویا سیوک ہے میں بندہ بہ خرید سچ صاحب میرا سو مہاراج کہن لگے پھر ساڈا حکم منے گا کہندے مارا میں دنیا تے آیا ہی حکم مننا اور تا میرا آن دا پرجوجن ہی کوئی نہیں کہندے چنگا پھر جنگل چوں سوکیاں لکڑاں چن کے چیخا چن لے چیخا چن لے حضور چیخا چنتی چنگا پھر اینوں چنڈا لا دے اگ لا دے اگ لا تی چنگا بھائی ہن تو بچ بہ جا حکم من کے بچ بہ گیا شری مردانہ جی کہن لگے ہے حضور دیکھو بالک کنا منموہنا سونا سی اور آگیاکاری کنا باقی بچن تا منے اے ہونہار بالک جاپدا سی اگ وچ بہن دا حکم کیوں کرتا دیکھو نا سڑ کے بچے ہی بھسم ہو گیا جی وہ بچن مندا ہی سی تے آپ جی نو اینی کسوٹی تنس نہ لاؤنی چاہی دی تگڑی ست گرو جی کہن لگے مردانہ جی شنکا نہیں کری دی ہوندی گرو دی کرت اوپر گر کہیا ساکار کماو گر کی کرنی کاہے تاب ہو گرو کدی سیوک دا برا نہیں کردا شنکا نہیں کری دی دیکھ رنگ کرتار دے تو اپنا کیرتن کر آپ جی دا آشا یہی ہونا نا کہ اس چیخا بچوں اس والک دیاں آستیاں لیاں دیاں جان اودے حالے جڑے آنگ سن کچ وانگوں بڑے کوڑے اور کمزور سن بچپن والے سن دودھ بھی دودھ دندے دند سن تے آستیاں تے دند اتھوں کتھوں ملنے اور بچے ہی سب کچھ سڑ گیا ہونا کیونکہ ہڈیاں مضبوط ہی کچھ بچ دیاں نا تے بچیاں دیاں ہڈیاں تاں ادوں ہی اگنی اپنی لپیٹ وچ لے لیندی بڑیاں کوڑیاں ہوندیاں کہن لگے نہیں اے نہیں ساڈا بھاو توں حکم من خیر حکم مننا پیا جلے راکھ پرے کیتی کی ویکھدا بھائی سنگتیا جی بچ اویں کیویں بیٹھے این لال سرخ چہرہ مثال مو اکھاں جلدیاں تا ਧੰਨ ਨਿਰੰਕਾਰ ਤੂੰ ਹੀ ਨਿਰੰਕਾਰ ਸਤਨਾਮ ਸ੍ਰੀ ਵਾਹਿਗੁਰੂ ਦਾ ਜਾਪ ਕਰ ਰਹੇ ਮਰਦਾਨਾ ਹੈਰਾਨ ਕਮਾਲ ਦੀ ਗੱਲ ਹੈ ਸਾਹਮਣੇ ਮੈਂ ਸਾਰੀ ਖੇਡ ਵੇਖੀ ਹੈ ਹੋਇਆ ਕੀ ਕਹਿੰਦੇ ਮਹਾਰਾਜ ਤਾਂ ਸਾਬਤ ਸੂਰਤ ਮਹਾਰਾਜ ਕਹਿੰਦੇ ਮਰਦਾਨਿਆ ਇਹ ਕੁੰਦਨ ਤਾਂ ਅੱਗੇ ਸੀ ਸੋਨਾ ਪਰੰਤੂ ਹੁਕਮ ਦੀ ਮਨੌਤ ਕਰਾ ਕੇ ਇਹਨੂੰ 12 ਬੰਨੀ ਦਾ ਬਣਾ ਦਿੱਤਾ ਗੱਜ ਕੇ ਬੋਲੋ ਸਰ ਇਹਨੂੰ ਕਹਿੰਦੇ ਕਸਵੱਟੀ ਇਹਨੂੰ ਕਹਿੰਦੇ ਪ੍ਰੇਮ ਦੀ ਮਜ਼ਲ ਪ੍ਰੇਮ ਦੀ ਘਾਟੀ ਪ੍ਰੇਮੀ ਆਦਮੀ ਗੁਰੂ ਦੇ ਬਚਨ ਤੇ ਕਿੰਤੂ ਨਹੀਂ ਕਰਦਾ ਅੱਜ ਦਾ ਸਿੱਖ ਤਾਂ ਕਿੰਤੂ ਪ੍ਰੰਤੂ ਕਰਨ ਨੂੰ ਬਹੁਤ ਤਕੜਾ ਆਪਨੰ ਦੇ ਚੁਰੂ ਭਰ ਪਾਣੀ ਤੇ ਨਿੰਦੇ ਜੇ ਗੰਗਾ ਆਨੀ ਆਪ ਕਿਸੇ ਨੂੰ ਪਾਣੀ ਦੀ ਚੂਲੀ ਪਿਲਾਉਣ ਜੋਗੇ ਨੀ ਨਿੰਦਿਆ ਉਹਨਾਂ ਦੀ ਕਰਨੀ ਜਿਹਨੀ ਭਗੀਰ ਸਰ ਗਿਆ ਉਹਨਾਂ ਦੁਨੀਆਂ ਤੇ ਗੰਗਾ ਵਗਾ ਦਿੱਤਾ ਨਿੰਦਾ ਕਰਨ ਨੂੰ ਕਿੰਤੂ ਪ੍ਰੰਤੂ ਕਰਨ ਨੂੰ ਬੜੇ ਤਗੜੇ ਸ਼ੇਰ ਤੇ ਜੇ ਕਿਤੇ ਕਸਵੱਟੀ ਉਹ ਆਪਣੇ ਤੇ ਲੱਗ ਜਾ ਫਿਰ ਪਤਾ ਲੱਗਦਾ ਵੀ ਅਸੀਂ ਖੜੇ ਕਿੱਥੇ ਕੇ ਗੱਜ ਕੇ ਬੋਲੋ ਸਤਨਾਮ ਬਾਬਾ ਨਾਨਕ ਸਿੰਘ ਜੀ ਨੂੰ ਕਿਸੇ ਪ੍ਰੇਮੀ ਨੇ ਕਿਹਾ ਕਹਿੰਦੇ ਤੁਸੀਂ ਗੁਰੂ ਨਾਨਕ ਸਾਹਿਬ ਦੇ ਰੋਜ਼ ਦਰਸ਼ਨ ਕਰਦੇ ਆ ਸਾਨੂੰ ਵੀ ਕਰਾ ਦਿਓ ਕਹਿਣ ਲੱਗੇ ਇੱਕ ਅੱਧੇ ਕਰਨੇ ਆ ਕਿ ਦਸਾਂ ਦੇ ਕਹਿੰਦੇ ਇੱਕ ਦੇ ਨਹੀਂ ਹੁੰਦੇ ਕਹਿੰਦੇ ਜੇ ਹੁਣ ਤੈਨੂੰ ਯਕੀਨ ਨਹੀਂ ਤੇ ਤੈਨੂੰ ਕਰੀਏ ਕਿ ਗੁਰੂ ਗ੍ਰੰਥ ਸਾਹਿਬ ਦੇ ਕਰ ਲਾ ਗੱਜ ਕੇ ਬੋਲੋ ਸਤਨਾਮ ਜੇ ਪ੍ਰਤੱਖ ਵੀ ਕਰਨਾ ਤੇ ਪਰ ਭਾਈ ਫਿਰ ਪ੍ਰੇਮ ਦੀ ਅਵਸਥਾ ਨੂੰ ਧਾਰਨ ਕਰ ਪ੍ਰਤੱਖ ਵੀ ਹੋ ਜਾਣਗੇ ਹੁਣ ਬਾਬਾ ਨਾਨਕ ਸਿੰਘ ਜੀ ਜਿਹੜੇ ਪ੍ਰਤੱਗਿਆ ਕੀਤੀ ਤੇ ਦੁਨੀਆਂ ਭੋਗ ਲਾਉਂਦੀ ਇੱਕ ਰਸਮਾਂ ਹੀ ਕਰਦੀ ਹੈ ਕਦੀ ਭੋਗ ਲਵਾਇਆ ਤੇ ਨਹੀਂ ਨਾ ਕਿਸੇ ਨੇ ਗੱਜ ਕੇ ਬੋਲੋ ਸਤਨਾਮ ਪਰ ਬਾਬਾ ਨਾਨਕ ਸਿੰਘ ਨੇ ਪ੍ਰਤੱਖ ਲਵਾਇਆ ਕਲੇਰਾਂ ਵਾਲੇ ਮਹਾਂਪੁਰਸ਼ ਹਨ ਭੋਜਨ ਕੇਸੀ ਇਸ਼ਨਾਨ ਕਰਕੇ ਬਾਣੀ ਪੜ੍ਹਦਿਆਂ ਤਿਆਰ ਕਰਕੇ ਚਰਨਾਂ ਚ ਬਹਿ ਜਾਣਾ ਆਪਾਂ ਤਾਂ ਭੋਗ ਲਾਉਣ ਗਿਆ ਵੀ ਛੂ ਮੰਤਰ ਹੀ ਕਰਦੇ ਹਾਂ ਇੰਨਾ ਵੀ ਨਹੀਂ ਉਡੀਕਦੇ ਵੀ ਭੋਜਨ ਛਕਣ ਲੱਗਿਆ ਇੰਨਾ ਟਾਈਮ ਲੱਗਦਾ ਗੱਜ ਕੇ ਬੋਲੋ ਸਤ ਆਮ ਗੁਰਦੁਆਰਿਆਂ ਚ ਰਿਵਾਜ ਹੈ ਜਾਂ ਤਾਂ ਕੜਾਹੀਆ ਰੱਖ ਦੇਣਗੇ ਜਾਂ ਬੜਾ ਸਾਰਾ ਬਾਟਾ ਹੁਣ ਤੁਹਾਡੇ ਘਰ ਕੋਈ ਪ੍ਰਾਹੁਣਾ ਆ ਜਾਏ ਤੁਸੀਂ ਥਾਲ ਕੌਲੀਆਂ ਚਮਚੇ ਲਾਲਾ ਰੱਖਦੇ ਹੈ ਤੇ ਮਹਾਰਾਜ ਦੇ ਮੂਹਰੇ ਉਵੇਂ ਕੜਾਹੀਆ ਰੱਖ ਦਿੰਦੇ ਹਾਂ ਭੋਗ ਵਾਸਤੇ ਮਹਾਰਾਜ ਦੇ ਚਰਨਾਂ ਚ ਵੀ ਥਾਲਾ ਲਾਉਣਾ ਚਾਹੀਦਾ ਗੱਜ ਕੇ ਬੋਲੋ ਸਾਧਨ ਇਹ ਰਸਮ ਵੀ ਬਾਬਾ ਆਨੰਦ ਸਿੰਘ ਜੀ ਮਹਾਰਾਜ ਨੇ ਚਲਾਈ ਨਹੀਂ ਆਮ ਵੱਡਿਆਂ ਵੱਡਿਆਂ ਸਥਾਨਾਂ ਤੇ ਇਵੇਂ ਚਲੀ ਜਾ ਰਹੇ ਸ਼੍ਰੋਮਣੀ ਕਮੇਟੀ ਦੀ ਮੈਂ ਵੇਖਿਆ ਉਹ ਭੋਗ ਲਾਉਣ ਲਈ ਦੂਨੇ ਵਿਚ ਪਾ ਕੇ ਰੱਖ ਦੇਣਗੇ ਮਹਾਰਾਜ ਦੇ ਸਰੂਪ ਦੇ ਨੀਚੇ ਗੱਜ ਕੇ ਬੋਲੋ ਸਾਧ ਕੌਲੀ ਵੀ ਨਹੀਂ ਵਿਚਾਰਿਆਂ ਨੂੰ ਲੱਜਦੀ ਇੰਨੀ ਕਗਾਲੀ ਆ ਗਈ ਇਹਨਾਂ ਲੋਕਾਂ ਕੋਲ ਮੁਆਫ ਕਰਨ ਧੰਨ ਬਾਬਾ ਆਨੰਦ ਸਿੰਘ ਜੀ ਧੰਨ ਹੋਣ ਕਿਉਂ ਨਾ ਦਸਮ ਪਾਤਸ਼ਾਹ ਆਪ ਸੌ ਸਾਖੀ ਜੀ ਉਹਨਾਂ ਦਾ ਨਾਂ ਲਿਆ ਜਾਏ ਨੰਦ ਸਿੰਘ ਪੂਰਾ ਅਤਰ ਸਿੰਘ ਸੂਰਾ ਬ੍ਰਹਮ ਗਿਆਨੀ ਸਾਧ ਸੰਗਤ ਜੀ ਭੋਜਨ ਤਿਆਰ ਕਰਕੇ ਬੈਠ ਗਏ ਨਾਲ ਹੋਰ ਵੀ ਕਈ ਪ੍ਰੇਮੀ ਸਨ ਇੱਕ ਦਿਨ ਗੁਜਰਿਆ ਦੋ ਦਿਨ ਗੁਜਰੇ ਤਿੰਨ ਦਿਨ ਚਾਰ ਪੰਜ ਛੇ ਸੱਤ ਦਿਨ ਹੋ ਗਏ ਬਾਕੀ ਤਾਂ ਮੇਰੇ ਅਰਗੇ ਖਿਸ ਗਿਆ ਵੀ ਸੱਤ ਦਾ ਭੁੱਖ ਝੱਲੀ ਨਹੀਂ ਜਾਂਦੀ ਬਾਬਾ ਜੀ ਕਹਿਣ ਲੱਗੇ ਹੁਣ ਪ੍ਰਤੱਗਿਆ ਕੀਤੀ ਮੈਦਾਨ ਤਾਂ ਨਹੀਂ ਛੱਡਣਾ ਜਦ ਤੱਕ ਗੁਰੂ ਗ੍ਰੰਥ ਸਾਹਿਬ ਚੋਂ ਪ੍ਰਤੱਖ ਪ੍ਰਗਟ ਹੋ ਕੇ ਗੁਰੂ ਨਾਨਕ ਸਾਹਿਬ ਭੋਜਨ ਨਹੀਂ ਛਕਦੇ ਆਨੰਦ ਸਿੰਘ ਨਹੀਂ ਚੌਂਕੜਾ ਖੋਲੇਗਾ ਜਿਹੜਾ ਸੱਤਵਾਂ ਦਿਨ ਆਇਆ ਗੁਰੂ ਗ੍ਰੰਥ ਸਾਹਿਬ ਚੋਂ ਐਂ ਹੱਥ ਨਿਕਲਿਆ ਬਾਬਾ ਜੀ ਕਹਿਣ ਲੱਗੇ ਇਉਂ ਨਹੀਂ ਮੈਂ ਛਕਾਉਣਾ ਪ੍ਰਤੱਖ ਆਓ ਮਿਲੇ ਪ੍ਰਤੱਖ ਗਸਾਈਆਂ ਧੰਨਾ ਬੜਾ ਭਾਗਾ ਜਿਵੇਂ ਨਾਮਦੇਵ ਨੇ ਕੀਤਾ ਨਾਮਦੇਵ ਦਾ ਨਾਨਾ ਸੀ ਜਿਹੜਾ ਬਾਮਦੇਵ ਉਹ ਕਿਤੇ ਬਾਂਡੇ ਜਾਣ ਲੱਗਾ ਨਾਮਦੇਵ ਨੂੰ ਕਹਿ ਗਿਆ ਕਿਉਂਕਿ ਇਹਦਾ ਪਿਤਾ ਛੋਟੇ ਹੁੰਦੇ ਦਾ ਮਰ ਗਿਆ ਸੀ ਮਾਤਾ ਆਪਣੇ ਪੇਕੇ ਘਰ ਰਹਿੰਦੀ ਸੀ ਉਹ ਆਪਣੇ ਪਿਓ ਨੂੰ ਹੁਣ ਪਿਓ ਹੀ ਕਹਿਣਾ ਸੀ ਨਾ ਇਹ ਪੁੱਤ ਵੀ ਮਾਂ ਦੇ ਰੀਸੇ ਆਪਣੇ ਨਾਨੇ ਨੂੰ ਪਿਓ ਕਹਿੰਦਾ ਸੀ ਹੈਗਾ ਇਹਦਾ ਨਾਨਾ ਸੀ ਗੱਜ ਕੇ ਬੋਲੋ ਸਤਨਾਮ ਉਹ ਨਾਮਦੇਵ ਨੂੰ ਕਹਿਣ ਲੱਗਾ ਸੋਨੇ ਦੀ ਕਟੋਰੀ ਲੈ ਲਾ ਤੇ ਰੋਜ਼ ਕਪਲਾ ਗੂ ਦਾ ਦੁੱਧ ਛਕਾਇਆ ਕਰ ਭੋਗ ਲਵਾ ਕਰ ਤਸਾ ਇਸੇ ਤਰ੍ਹਾਂ ਲੰਗਰ ਪਾਣੀ ਦਾ ਹੁਣ ਉਹ ਤਾਂ ਸਾਡੇ ਅਰਗਾ ਹੀ ਸੀ ਇੱਕ ਰਸਮ ਹੀ ਕਰਦਾ ਸੀ ਮੋਹਰੇ ਮਾੜਾ ਜਿਹਾ ਰੱਖਣਾ ਛੂ ਮੰਤਰ ਕਰਨੇ ਬਾਅਦ ਚ ਆਪੇ ਹੀ ਛੱਕ ਜਾਣਾ ਗੱਜ ਕੇ ਬੋਲੋ ਸਤਨਾਮ ਇਹ ਭੋਲਾ ਸੀ ਇਹਨੂੰ ਨਾ ਪਤਾ ਨਾ ਬੱਚਾ ਸੀ ਹਿਰਦਾ ਸੁੱਧ ਸੀ ਫਿਰ ਨਾਨਾ ਸੱਚੀ ਮੁੱਚੀ ਛਕਾਉਂਦਾ ਜਾਂ ਕਿਰਿਆ ਹੀ ਕਰਦਾ ਰੱਖ ਕੇ ਬਹਿ ਗਿਆ ਜਿਲੇ ਰੁਮਾਲ ਚੱਕਿਆ ਤੇ ਦੁੱਧ ਉਵੇਂ ਦੂਈ ਵਾਰੀ ਦੇਖਿਆ ਤੀ ਵਾਰੀ ਕਹਿਣ ਲੱਗਾ ਨਾਨੇ ਦੀ ਰੋਜ਼ ਛਕਦਾ ਤੇ ਮੈਨੂੰ ਕੀ ਹੈ ਜੇ ਮੈਂ ਦੱਸਿਆ ਵੀ ਨਹੀਂ ਛਕਿਆ ਭਗਵਾਨ ਨੇ ਉਹ ਨਾਰਾਜ਼ ਹੋਵੇਗਾ ਸੋਇਨ ਕਟੋਰੀ ਅੰਮ੍ਰਿਤ ਭਰੀ ਲੈ ਨਾਮੇ ਨਾ ਆਗਿਆ ਤਰੀ ਦੁੱਧ ਪੀਓ ਮੇਰੇ ਗੋਬਿੰਦ ਰਾਏ ਨਹੀਂ ਤਾਂ ਘਰ ਕੋ ਬਾਪ ਰਸਾਏ। ਇਹਨੂੰ ਵੀ 3 ਦਿਨ ਹੱਥ ਧਾਰਨਾ ਪਿਆ ਸੀ। 3 ਦਿਨ ਆਵਾਜ਼ ਆਈ, ਉਹ ਕਦੀ ਪੱਥਰ ਦੀਆਂ ਮੂਰਤਾਂ ਵੀ ਛੱਗਦੀਆਂ। ਨਾਮਦੇਵ ਕਹਿੰਦਾ ਜੇ ਮੂਰਤਾਂ ਛੱਗਦੀਆਂ ਨੀ ਤਾਂ ਬੋਲਦੀਆਂ ਕਿਵੇਂ ਆ, ਜੇ ਬੋਲ ਸਕਦੀਆਂ ਤੇ ਛੱਗ ਵੀ ਸਕਦੀਆਂ। ਉੱਥੇ ਪ੍ਰਤੱਖ ਆ ਗਿਆ। ਇਹ ਹੈ ਸ਼ਰਧਾ, ਇਹ ਹੈ ਪਿਆਰ, ਇਹਨੂੰ ਕਹਿੰਦੇ ਭਗਤੀ ਦੇ ਪ੍ਰੇਮ ਦਾ ਰੰਗ। ਅੱਜ ਕੱਲ ਹੁਣ ਰਸਮਾਂ ਆਪਾਂ ਕਰੀ ਜਾਂਦੇ ਹਾਂ, ਪਰ ਪ੍ਰੇਮ ਵਾਲੀ ਖੇਡ ਕਿਤੇ ਭਾਗਾਂ ਵਾਲੇ ਕੋਲ ਹੋਵੇਗੀ। ਗੱਜ ਕੇ ਬੋਲੋ ਸਤਨਾਮ। ਇਹ ਨੀ ਮੈਂ ਕਹਿ ਸਕਦਾ ਗੁਰੂ ਦਾ ਪੰਥ ਖਾਲੀ ਆ, ਹੈਗੇ ਆ ਜਿਹੜੇ ਪ੍ਰੇਮੀ ਬਈ, ਜਿਨ੍ਹਾਂ ਤੇ ਕਿਰਪਾ ਕਰਦਾ ਵਾਹਿਗੁਰੂ। ਪਰ ਜੇ ਤੁਸੀਂ ਪ੍ਰੇਮ ਧਾਰੋਗੇ ਤੁਹਾਡੇ ਤੇ ਵੀ ਮਿਹਰ ਕਰਦਾ ਹੈਗਾ ਵਾਹਿਗੁਰੂ, ਤਾਂ ਕਿਸੇ ਨਾਲ ਦਵੈਸ਼ ਨੀ ਨਾ ਕਰਦਾ। ਗੱਲ ਸਾਡੇ ਪਿਆਰ ਦੀ ਘਾਟ, ਆਪਾਂ ਉਹਨੂੰ ਨੀ ਦੋਸ਼ੀ ਠਹਿਰਾ ਸਕਦੇ, ਦੋਸ਼ੀ ਆਪ ਹੈ। ਹਮ ਅਵਗਣ ਸਹਿ ਨਾਹੀ ਦੋਸ, ਦੋਸ ਤਾਂ ਸਾਡੇ ਚ, ਉਹਦੇ ਚ ਨੀ ਕੋਈ ਦੋਸ਼। ਇਸ ਕਰਕੇ ਪਿਆਰੋ, ਇਹ ਹੈ ਪ੍ਰੇਮੀਆਂ ਦੀ ਅਵਸਥਾ। ਮਾਤਾ ਭਾਗ ਪਰੀ ਕਸ਼ਮੀਰ ਚ ਮਹਾਰਾਜ ਵਾਸਤੇ ਆਪ ਰੇਜਾ ਕਟੇ 6ਵੇਂ ਪਾਤਸ਼ਾਹ, ਤੇ ਰੋਜ ਯਾਦ ਕਰੇ। ਪਰਿਵਾਰ ਨੇ ਕਹਿਣਾ ਮਾਤਾ ਜੀ ਉੱਥੇ ਬੜੇ ਬੜੇ ਰਾਜੇ ਮਹਾਰਾਜ ਆਉਂਦੇ ਆ ਤੇ ਸਾਡੇ ਆ ਖੱਦਰ ਦੇ ਕਿਨ ਪਹਿਨਣੇ। ਕਹਿੰਦੇ ਇਹ ਗੱਲ ਨਹੀਂ, ਉਹ ਪ੍ਰੇਮ ਦੇ ਭੁੱਖੇ। 6ਵੇਂ ਪਾਤਸ਼ਾਹ ਚੜਦਾ ਮਾਤਾ ਜੀ ਦੇ ਘਰ ਗਏ ਤੇ ਮਾਤਾ ਜੀ ਪ੍ਰੇਮ ਚ ਭੇਟਾ ਦੇਣੀ ਭੁੱਲ ਗਈ। ਸੱਚੇ ਪਾਤਸ਼ਾਹ ਕਹਿਣ ਲੱਗੇ ਮਾਤਾ ਮੈਂ ਰੋਜ਼ ਅਰਦਾਸਾਂ ਕਰਦੀ ਆ, ਉਹ ਰੇਜਾ ਕਿੱਥੇ ਆ, ਉਹ ਰੁਪਈਆ ਤੇ ਗੁੜ ਦੀ ਰੋੜੀ ਕਿੱਥੇ ਆ, ਮੰਗ ਕੇ ਭੇਟਾ ਲੈ ਲੇ। ਇਸ ਤਰ੍ਹਾਂ 9ਵੇਂ ਪਾਤਸ਼ਾਹ ਬਲਾਕੀ ਦਾਸ ਦੀ ਮਾਂ ਢਾਕੇ ਬਗਾਲੇ ਚ ਇੱਕ ਪਲੰਗ ਮਹਾਰਾਜ ਦਾ ਰੱਖਿਆ ਹੋਇਆ, ਬਿਸਤਰਾ ਰੋਜ਼ ਝਾੜ ਕੇ ਨਵਾਂ ਵਿਛਾਉਣਾ, ਰੋਜ਼ ਗੜਬਾ ਜਲਦਾ ਰੱਖਣਾ, ਬਕਾਇਦਾ ਦਾਤਣ ਉਵੇਂ ਰੱਖਣੇ, ਦੋਨੋ ਵੇਲੇ ਜਲ ਪਾਣੀ ਤੇ ਲੰਗਰ ਦਾ, ਸਤਿਗੁਰੂ ਜੀ ਨੂੰ ਪਲੰਗ ਤੇ ਆਪਣੇ ਫੁਰਨੇ ਨਾਲ ਸਜਾ ਕੇ ਸਾਰੀ ਕਿਰਿਆ ਕਰਨੀ, ਅਤੇ ਪ੍ਰਤੱਖ ਜਾਣ ਕੇ ਰੋਜ਼ ਚੌਰ ਕਰਨਾ, ਜਿਵੇਂ ਪ੍ਰਤੱਖ ਕਰੀਦਾ ਮਹਾਰਾਜ ਚ। ਅਸੀਂ ਤਾਂ ਗੁਰੂ ਗ੍ਰੰਥ ਘਰਾਂ ਚ ਪ੍ਰਕਾਸ਼ ਕੀਤੇ ਆ, ਤਾਂ ਨੀ ਕਰਨ ਨੂੰ ਤਿਆਰ। ਸ਼ਰਧਾਲੂ ਮਨ ਦੀ ਕਲਪਨਾ ਨਾਲ ਮਹਾਰਾਜ ਦਾ ਆਕਾਰ ਬਣਾ ਕੇ ਸਭ ਕੁਛ ਕਰ ਦਿੰਦੇ। ਗੱਜ ਕੇ ਬੋਲੋ ਸਾਧ ਨੂੰ, ਜਿਵੇਂ ਭਾਈ ਜੇਠਾ ਜੀ ਨੇ ਮਨ ਦੇ ਸਰੂਪ ਦੁਆਰਾ ਸਭ ਕੁਝ ਕੀਤਾ ਨਾ। ਲੰਮਾ ਸਮਾਂ ਗੁਜ਼ਰ ਗਿਆ। ਬਲਾਕੀ ਦਾਸ ਜੀ ਕਹਿਣ ਲੱਗੇ ਮਾਤਾ ਜੀ ਸਾਡੇ ਗਰੀਬਾਂ ਦੇ ਕਿੱਥੇ ਆਉਣ। ਕਹਿੰਦੇ ਨਹੀਂ, ਉਹ ਗਰੀਬ ਪਰਵਰ ਹਨ, ਉਹਨਾਂ ਨੂੰ ਅਮੀਰ ਨਵਾਜ ਨਹੀਂ ਕਹਿੰਦੇ, ਗਰੀਬ ਨਵਾਜ ਕਹਿੰਦੇ। ਐਸੀ ਲਾਲ ਤੁਝ ਬਿਨ ਕਵਨ ਕਰੈ, ਗਰੀਬ ਨਵਾਜ ਗੁਸਾਈਆ ਮੇਰਾ ਮਾਥਾ ਛਤਰ ਧਰੈ, ਜਾਂ ਕੀ ਛੋਤ ਜਗਤ ਕੋ ਲਾਗੈ ਤਾਂ ਪਰ ਤੂੰ ਹੀ ਧਰੈ। ਉਹਦਾ ਗਰੀਬਾਂ ਦੇ ਉੱਤੇ ਕਿਰਪਾ ਕਰਦਾ। ਖੈਰ ਸਤਿਗੁਰੂ 9ਵੇਂ ਪਾਤਸ਼ਾਹ ਚਲੇ ਗਏ ਇਹਨਾਂ ਦੇ ਘਰ, ਉਸ ਪਲੰਗ ਤੇ ਜਾ ਕੇ ਸਜੇ। ਅੱਜ ਮਾਤਾ ਜੀ ਨੇ ਪ੍ਰਤੱਖ ਚੌਰ ਕਰਕੇ ਮਨ ਦੀ ਭਾਵਨਾ ਪੂਰੀ ਕੀਤੀ, ਜਲ ਪਾਣੀ ਲੰਗਰ ਪਾਣੀ ਛਕਾਇਆ। ਫਿਰ ਸਤਿਗੁਰੂ ਗਰੀਬ ਨਵਾਜ ਜੀ ਨੂੰ ਬੇਨਤੀ ਕੀਤੀ, ਮਹਾਰਾ ਹੁਣ ਬਿਰਧ ਉਮਰ ਹੈ, ਮੇਰੀ ਅੱਖਾਂ ਦੀ ਜੋਤ ਵੀ ਮੰਦਮ ਹੋ ਗਈ ਜਾਂਦੀ ਰਹੀ ਹੈ, ਆਪ ਕਿਰਪਾ ਕਰੋ ਆਪਣਾ ਇੱਕ ਫੋਟੋ ਬਖਸ਼ਿਸ਼ ਕਰੋ। ਮਹਾਰਾਜ ਕਹਿਣ ਲੱਗੇ ਸ਼ਬਦ ਨਾਲ ਜੁੜਿਆ ਕਰੋ, ਫੋਟੋ ਤੋਂ ਕੀ ਲੈਣਾ। ਕਹਿੰਦੇ ਮਹਾਰਾਜ ਤਸਵੀਰ ਵੇਖ ਕੇ ਵੀ ਯਾਦ ਆ ਜਾਂਦੀ ਹੈ। ਸਤਿਗੁਰੂ ਜੀ ਕਹਿਣ ਲੱਗੇ, ਫਿਰ ਉਹਨਾਂ ਦਿਨਾਂ ਚ ਕੈਮਰੇ ਤਾਂ ਹੁੰਦੇ ਨਾ, ਚਤੇਰੇ ਹੁੰਦੇ ਸਨ, ਚਿੱਤਰਕਾਰ ਕੋਈ ਬੁਲਾਓ ਤਸਵੀਰ ਬਣਾਏ। ਹੁਣ ਉਸਨੇ ਮਹਾਰਾਜ ਦਾ ਸਰੀਰ ਦਾ ਤਾਂ ਚਿੱਤਰ ਬਣਾ ਲਿਆ, ਨਾ ਮਹਾਰਾਜ ਦੇ ਚਿਹਰੇ ਵੱਲ ਝਾਕਿਆ ਜਾਏ ਤੇ ਨਾ ਬਣਾ ਸਕੇ। ਜਿਲੇ ਉਹ ਕਰਨ ਲੱਗੇ ਅੱਖਾਂ ਚ ਲਿਆ ਜਾਣ। ਫਿਰ ਸਤਿਗੁਰੂ ਜੀ ਕਹਿਣ ਲੱਗੇ ਲਿਆ, ਆਪ ਮਹਾਰਾਜ ਨੇ ਕਲਮ ਲੈ ਕੇ ਆਪਣਾ ਚਿਹਰਾ ਸਜਾਇਆ, ਉਹ ਤਸਵੀਰ ਢੱਕ ਕੇ ਬਗਾਲੇ ਹਾਲੇ ਵੀ ਮੌਜੂਦ ਹੈ। ਗੱਜ ਕੇ ਬੋਲੋ ਸਰ, ਭੱਠਾ ਸਾਹਿਬ ਦਸਮ ਪਾਤਸ਼ਾਹ ਦੀ ਤਸਵੀਰ ਅਸਲੀ ਮੌਜੂਦ ਹੈ, ਜਿਹੜੀ ਨਿਹੰਗ ਕੋਟਲੇ ਖਾਨ ਖਿੱਚੀ ਸੀ, ਜਿਹਦੇ ਮਹਿਲ ਚ ਸਤਿਗੁਰੂ ਜੀ ਰਹੇ ਸੀ ਜਦੋਂ ਉੱਥੇ ਗਏ। ਪਹਿਲਾਂ ਤਾਂ ਮਹਾਰਾਜ ਨੂੰ ਜਗ੍ਹਾ ਮੰਗੀ, ਕਹਿਣ ਲੱਗੇ ਤੁਸੀਂ ਗੁਰੂ ਨਾਨਕ ਦੀ ਗੱਦੀ ਦੇ ਮਾਲਕ ਹੈ, ਸਾਰਿਆਂ ਨੂੰ ਜਗ੍ਹਾ ਦੇਣ ਵਾਲੇ, ਤੁਹਾਨੂੰ ਜਗ੍ਹਾ ਦੀ ਕੀ ਲੋੜ ਹੈ, ਗੱਲ ਤਾਂ ਉਹਦਾ ਪ੍ਰੇਮ ਪੂਰਾ ਕਰਨਾ। ਕਹਿੰਦੇ ਤੁਹਾਡੇ ਲਈ ਉਹ ਬਲਦਾ ਪੱਠਾ। ਮਹਾਰਾਜ ਜਿਲੇ ਗਏ, ਘੋੜੇ ਨੇ ਪੌੜ ਮਾਰੇ, ਪੱਠਾ ਠੰਡਾ ਹੋ ਗਈ। ਫਿਰ ਉਹਦੇ ਉੱਤੇ ਸਤਿਗੁਰੂ ਜੀ ਨੇ ਸਾਜ ਕੇ ਕੇਸ ਸਾਫ ਕੀਤੇ ਔਰ ਦਸਤਾਰਾ ਸਜਾਇਆ, ਔਰ ਕੇਸ ਜਿਲੇ ਇਸ ਤਰ੍ਹਾਂ ਗਰਾਏ ਤੇ ਉਹ ਜਿਹੜਾ ਚੂਨਾ ਸੀ ਫਟ ਗਿਆ, ਵਿੱਚ ਨਿਕਲ ਗਿਆ, ਹਾਲੇ ਤਿੰਨ ਤੇੜਾ ਮੌਜੂਦ। ਫਿਰ ਮਹਾਰਾਜ ਨੇ ਉੱਥੇ ਸ੍ਰੀ ਰਹਿ ਰਾਸ ਜੀ ਦਾ ਨਿਤਨਿਮ ਕੀਤਾ। ਜਿਲੇ ਉਹ ਪਠਾਨ ਨੂੰ ਪਤਾ ਲੱਗਿਆ ਵੀ ਪੱਠਾ ਦਾ ਠੰਡਾ, ਉਹਦਾ ਚੌਂਕੜਾ ਲਾਈ ਬੈਠੇ, ਫਿਰ ਚਰਨਾਂ ਡਿੱਗ ਕੇ ਮਾਫ਼ੀ ਮੰਗੀ ਵੀ ਤੁਸੀਂ ਪ੍ਰਤੱਖ ਗੁਰੂ ਨਾਨਕ। ਫਿਰ ਮਹਿਲਾਂ ਚ ਜਾਣ ਵਾਸਤੇ ਬੇਨਤੀ ਕੀਤੀ, ਫੌਜ ਆਈ ਉਹਨਾਂ ਨੂੰ ਛੱਕ ਪਈ, ਤਲਾਸ਼ੀ ਵਾਸਤੇ ਕਿਹਾ। ਸੋ ਕਹਿਣ ਲੱਗਾ, ਇੱਧਰ ਮੈਂ ਤੇ ਮੇਰਾ ਪਰਿਵਾਰ, ਇੱਧਰ ਮੇਰੇ ਧੀ ਜਵਾਈ। ਉਹ ਲੜਕੀ ਨੇ ਜਿਹੜੇ ਪਿਓ ਦੀ ਗੱਲ ਸੁਣੀ, ਉਸ ਨੇ ਕਿਹਾ, ਪਿਤਾ ਜੀ ਹੁਣ ਮੈਨੂੰ ਵਿਆਹੋ ਨਾ, ਜੇ ਤੁਸੀਂ ਹੁਣ ਇਹ ਗੱਲ ਕਹਿਤੀ ਮੈਂ ਹੁਣ ਸਾਰੀ ਉਮਰ ਜੱਤ ਸੱਚ ਰਹਿਣਾ। ਉਹ ਲੜਕੀ ਸਾਰੀ ਉਮਰ ਜੱਤ ਸੱਚ ਰਹੀ। ਫਿਰ ਉੱਥੇ ਮਹਾਰਾਜ ਨੂੰ ਇਸੇ ਤਰ੍ਹਾਂ ਤਸਵੀਰ ਬਖਸ਼ੀ, ਇੱਕ ਕਟਾਰ ਇੱਕ ਤਲਵਾਰ ਬਖਸ਼ੀ। ਉਹ ਬੇਗਮਾਂ ਜਿਹੜੀਆਂ ਹਨ ਉਸ ਨਵਾਬ ਦੀਆਂ, ਮਹਾਰਾਜ ਨੂੰ ਮੱਥਾ ਟੇਕਦੀਆਂ, ਉਸੇ ਤਰ੍ਹਾਂ ਤਸਵੀਰ ਖਿੱਚੀ ਹੋਈ। ਜਦੋਂ ਪਾਕਿਸਤਾਨ ਬਣਿਆ, ਉਹਨਾਂ ਦੀ ਸੰਤਾਨ ਦੇ ਉਧਰ ਚਲਾ ਗਿਆ, ਚੀਜ਼ਾਂ ਇੱਥੇ ਭੁੱਲ ਗਏ। ਉੱਥੇ ਧੂਪ ਜੋਤ ਕਰਦੇ ਸਨ, ਕੋਈ ਸਿੰਘ ਲੁੱਟਣ ਵਾਸਤੇ ਘਰ ਗਿਆ, ਜਿਹੜੇ ਚੀਜ਼ਾਂ ਵੇਖੀਆਂ, ਅਹਿਸਾਸ ਕੀਤਾ ਤਾਂ ਮਾਰੇ ਨਿਸ਼ਾਨੀਆਂ, ਉਹ ਘਰੇ ਲੈ ਗਿਆ, ਘਰ ਪੂਜਾ ਕਰਦਾ। ਜਦੋਂ ਉੱਥੇ ਬਾਬਾ ਜੀਣ ਸਿੰਘ ਨੇ ਗੁਰਦੁਆਰਾ ਬਣਾਇਆ, ਇਮਾਰਤ ਤਿਆਰ ਹੋ ਗਈ, ਸ਼ਹੀਦਾਂ ਨੇ ਫਿਰ ਸਿੰਘ ਨੂੰ ਸੁਪਨੇ ਚ ਦਰਸ਼ਨ ਦਿੱਤੇ, ਕਹਿਣ ਲੱਗੇ ਹੁਣ ਗੁਰੂ ਦੀਆਂ ਭੇਟਾਂ ਗੁਰੂ ਦੇ ਸਥਾਨ ਤੇ ਰੱਖ, ਘਰ ਲਕੋਈ ਬੈਠਾ, ਸਮੂਹ ਸੰਗਤ ਦਰਸ਼ਨ ਕਰਕੇ ਲਾਭ ਪ੍ਰਾਪਤ ਕਰੇ। ਗੱਜ ਕੇ ਬੋਲੋ ਸਤ। ਪ੍ਰੇਮ ਦੀਆਂ ਸਾਖੀਆਂ ਬੜੀਆਂ ਭਾਈ ਅਲੌਕਿਕ ਹੈ। ਪ੍ਰੇਮ ਮਿਲਦਾ ਤਾਂ ਹੈ ਜੇ ਗੁਰੂ ਚਰਨਾਂ ਚ ਅਰਦਾਸ ਕਰੀਏ। ਆਪੇ ਲਾਹੇ ਆਪਣਾ ਪਿਆਰ, ਇਹ ਪਿਰਮ ਪਿਆਲਾ ਖਸਮ ਕਾ ਜੈ ਭਾਵੈ ਤੈ ਦੇ। ਆਪਣਾ ਲਾਇਆ ਪਿਰਮ ਨਾ ਲੱਗੇ ਜੇ ਲੋਚਾ ਸਭ ਕੋਈ, ਚਾਹੁੰਦੇ ਤਾਂ ਸਾਰੇ, ਪਰੰਤੂ ਗੁਰੂ ਦਾ ਪਿਆਰ ਗੁਰੂ ਕਿਰਪਾ ਨਾਲ ਪ੍ਰੇਮੀਆਂ ਦੀ ਸੰਗਤ ਕਰਨੀ ਨਹੀਂ ਪ੍ਰੇਮ ਮਿਲਦਾ। ਨਿਤਨੇਮੀਆਂ ਦੀ ਸੰਗਤ ਨਾਲ ਨਿਤਨੇਮ ਮਿਲਦਾ, ਪਿਆਰ ਪਰਾਂ ਦੀ ਸੰਗਤ ਨਾਲ ਪਿਆਰ ਪਿਆਰ ਹੋ ਜਾਈਦਾ। ਜਿਹੋ ਜਿਹਾ ਦੀ ਸੰਗਤ ਕਰਾਂਗੇ ਵੈਸਾ ਰੰਗ ਇਨਸਾਨ ਨੂੰ ਮਿਲੇਗਾ। ਇਸ ਕਰਕੇ ਜੇ ਹੁਣ ਮਨਮੁਖਾਂ ਨਾਸਤਕਾਂ ਕੁਸੰਗੀਆਂ ਗੁਰੂ ਤੇ ਬੇਮੁਖ ਹਥਿਆਰਿਆਂ ਦੀ ਕੁਸੰਗਤ ਕਰਾਂਗੇ ਤੇ ਜਿਹੜਾ ਮਾੜਾ ਮੋਟਾ ਪਿਆਰ ਹੋਣਾ ਉਹ ਵੀ ਜਾਂਦੇ ਰਹਿਣਾ। ਕਈ ਘਰੋਂ ਦਾ ਕਥਾ ਤੁਰਨ ਤੁਰ ਪੈਂਦੇ ਆ ਕਥਾ ਸੁਣਨ ਵਾਸਤੇ, ਰਾਤੀ ਕੋਈ ਉਹੋ ਜਿਹਾ ਮਿਲ ਪਿਆ। ਹੁਣ ਆ ਵੀ ਕਿੱਧਰ ਚੱਲੇ ਆ, ਗੁਰਦੁਆਰਾ ਸਾਹਿਬ ਕਥਾ ਹੁੰਦੀ, ਉਹ ਚਲੋ ਕਥਾ ਤਾਂ ਰੋਜ਼ ਸੁਣਦੇ ਹੀ ਰਹਿਣਾ, ਅੱਜ ਫਲਾਨੀ ਜਗ੍ਹਾ ਜਾ ਜੀ। ਗੱਜ ਕੇ ਬੋਲੋ ਸਭ। ਘਰੋਂ ਤੁਰੇ ਵੀ, ਟਾਈਮ ਵੀ ਗੁਆਇਆ, ਆਏ ਵੀ ਕਥਾ ਸੁਣ, ਕਿਸੇ ਦੀ ਉਂਗਲ ਲੱਗ ਕੇ ਗੁਰਦੁਆਰੇ ਆਉਣਾ ਤਿਆਗ ਗਏ ਤੇ ਸਭ ਕੁਝ ਵਿੱਚੇ ਰਹਿ ਗਏ। ਫਿਰ ਇਹਨਾਂ ਲੋਕਾਂ ਦੀ ਹਾਲਤ ਹੁੰਦੀ, ਮਾਇਆ ਮਿਲੀ ਨਾ ਰਾਮ, ਨਾ ਮਾਇਆ ਮਿਲਦੀ ਆ ਤੇ ਨਾ ਰਾਮ ਹੀ ਮਿਲਦਾ। ਜਿਹੜੇ ਦੋ ਬੇੜੀਆਂ ਤੇ ਚੜ੍ਹਦੇ ਪ੍ਰਾਪਤ ਇਹਨਾਂ ਨੂੰ ਕੁਝ ਨਹੀਂ ਹੁੰਦਾ। ਸਮੇਂ ਨਾਲ ਆਪਣੀ ਧਰਮ ਦੀ ਕਿਰਤ ਵੀ ਕਰੋ, ਨਾਮ ਵੀ ਜਪੋ, ਵੰਡ ਵੀ ਛਕੋ, ਸਾਧ ਸੰਗਤ ਵੀ ਕਰੋ, ਸਾਰਾ ਕੁਝ ਕਰਨਾ ਚਾਹੀਦਾ, ਤਾਂ ਇਨਸਾਨ ਦਾ ਜੀਵਨ ਮੁਕੰਮਲ ਬਣਦਾ। ਗੱਜ ਕੇ ਬੋਲੋ ਸਤ। ਸੱਚੇ ਪਾਤਸ਼ਾਹ ਜੀ ਕਥਨ ਕਰ ਰਹੇ ਹਨ, ਹਰ ਨਾਮਾ ਹਰ ਰੰਗ ਹੈ, ਹਰ ਰੰਗ ਮਜੀਠਾ ਰੰਗ। ਭਾਈ ਆਪਣੇ ਮਨ ਨੂੰ ਇਹ ਪ੍ਰੇਮ ਦੇ ਮਜੀਠੀ ਰੰਗ ਵਿੱਚ ਰੰਗ ਲੈਣਾ ਕਰ। ਕ੍ਰਿਸ਼ਨ ਮਹਾਰਾਜ ਮੋਰ ਧੱਜ ਰਾਜੇ ਕੋ ਆ ਗਏ, ਬ੍ਰਾਹਮਣ ਦਾ ਰੂਪ ਧਾਰਿਆ। ਰਾਜਾ ਕਹਿੰਦਾ ਜੀ ਆਓ, ਪੰਡਿਤ ਜੀ ਕਿਵੇਂ ਆਏ ਹੋ? ਕਹਿੰਦੇ ਦਕਸ਼ਣਾ ਚਾਹੀਦੀ। ਕਹਿੰਦੇ ਹੁਕਮ ਕਰੋ। ਕਹਿਣ ਲੱਗੇ ਕਿ ਮੇਰਾ ਇੱਕ ਛੇਰ ਆ, ਉਹ ਤੇਰੇ ਪੁੱਤ ਦਾ ਮਾਸ ਮੰਗਦਾ। ਆਰਾ ਇੱਕ ਪਾਸੇ ਤੇਰੇ ਘਰ ਵਾਲੀ ਫੜ ਲੈ, ਇੱਕ ਪਾਸੇ ਤੂੰ ਫੜ ਲੈ, ਆਪਣੇ ਪੁੱਤ ਨੂੰ ਚੀਰ ਕੇ ਉਹਦਾ ਮਾਸ ਦਿਓ। ਮੋਰ ਤੋਂ ਰਾਜੇ ਨੇ ਦੇਖੋ ਇਹੋ ਜਿਹਾ ਵੀ ਰਾਜੇ ਧਰਮੀ ਹੋ ਚੁੱਕੇ ਦੁਨੀਆਂ ਤੇ, ਪੁੱਤ ਨੂੰ ਸ਼ਿਕੰਜੇ ਵਿੱਚ ਕੱਸ ਲਿਆ, ਆਰਾ ਸਿਰ ਤੇ ਰੱਖ ਕੇ ਇੱਕ ਪਾਸੇ ਉਹਦੀ ਰਾਣੀ, ਇੱਕ ਪਾਸੇ ਮੋਰ ਤੋਂ ਰਾਜਾ। ਜਿਹੜੇ ਚੀਰ ਪਾਉਣ ਲੱਗੇ, ਕ੍ਰਿਸ਼ਨ ਮਹਾਰਾਜ ਪ੍ਰਤੱਖ ਹੋ ਗਏ, ਬਸ ਵੀ ਪ੍ਰੇਮ ਦੀ ਹੱਦ ਮੁੱਕ ਗਈ। ਗੱਜ ਕੇ ਬੋਲੋ ਸਤ। ਪੂਜਾ ਪ੍ਰਾਣ ਸੇਵਕ ਜੇ ਸੇਵਾ, ਇਨ ਵਿਦ ਸਾਹਿਬ ਰਾਵਤ ਰਹਿ। ਅੱਜ ਦੁਨੀਆਂ ਪ੍ਰੇਮ ਦੀਆਂ ਗੱਲਾਂ ਕਰਦੀ ਹੈ, ਬਗਾਨੇ ਪੁੱਤ ਨੂੰ ਸਾਧ ਹੋਇਆ ਵੇਖ ਕੇ ਤਾਂ ਕਹਿ ਦਿੰਦੇ ਆ ਠੀਕ ਹੈ, ਬਗਾਨੇ ਤੇ ਹੋਵੇ ਤੇ ਲੱਗੇ ਤਾਂ ਕਹਿਣਾ ਬਸੰਤਰ। ਆਪਣਾ ਪੁੱਤ ਸਾਧ ਬਣਾਉਣਾ ਪਵੇ, ਪਤਾ ਤਾਂ ਫੇਰ ਲੱਗਦਾ ਨਾ, ਇਹ ਤਾਂ ਬਗਾਨਿਆਂ ਬਣਿਆ ਨੂੰ ਵੇਖ ਕੇ ਰਾਜੀ ਨੀ, ਆਪਣਾ ਹੀ ਨੀ ਕੀ ਬਣਾਉਣਾ। ਗੱਜ ਕੇ ਬੋਲੋ ਸਤਨਾਮ। ਦੋਆਂ ਨੂੰ ਦੇਖ ਕੇ ਰਾਜੀ ਨੀ, ਈਰਖਾ ਕਰਦੇ ਵੀ ਜਿਆਦਾ ਉਹ ਅੱਜ ਨੀ, ਕਦੀ ਫੋਕਾ ਪਾਣੀ ਨੀ ਕਿਸੇ ਮਹਾਤਮਾ ਨੂੰ ਪਿਲਾਇਆ ਹੁੰਦਾ, ਨਿੰਦਿਆ ਵੀ ਜਿਆਦਾ ਉਹ ਕਰਦੇ। ਜਿਹੜੇ ਸਾਧੂਆਂ ਦੀ ਸੇਵਾ ਕਰਦੇ ਉਹ ਤਾਂ ਕਹਿੰਦੇ ਕਰਕੇ ਵੀ ਕਹਿੰਦੇ ਮਾਰਾ ਹੋਇਆ ਕੁਝ ਨੀ, ਖਿਮਾ ਕਰਿਓ, ਸਮਤ ਬਖਸ਼ਿਓ। ਜਿਹੜੇ ਕਰਨ ਵਾਲੇ ਸੇਵਾ ਉਹ ਤਾਂ ਫੇਰ ਵੀ ਖਿਮਾ ਮੰਗਦੇ, ਜਿਹੜੇ ਨਾ ਕਰਨ ਵਾਲੇ ਬਹੁਤਾ ਭੰਡੀ ਪ੍ਰਚਾਰ ਉਹ ਹੀ ਕਰਦੇ। ਦੰਦ ਜਗਾਲ ਦੀ ਆਦਤ ਉਹਨਾਂ ਲੋਕਾਂ ਨੂੰ ਹੀ ਹੁੰਦੀ। ਗੱਜ ਕੇ ਬੋਲੋ ਸਤਨਾਮ। ਸੋ ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਇੱਕ ਜਗ੍ਹਾ ਗਏ, ਕਥਾ ਕੀਰਤਨ ਹੋਇਆ, ਰਾਜਾ ਵੀ ਸੰਗਤ ਚ ਆਉਣ ਲੱਗ ਗਿਆ। ਅੱਜ ਕੱਲ ਤਾਂ ਕਈ ਲੋਕਾਂ ਦਾ ਖਿਆਲ ਹੈ ਵੀ ਬਿਮਾਰ ਲੋਕ ਹੀ ਗੁਰਦੁਆਰੇ ਜਾਣ, ਜਾਂ ਜਿਹਦਾ ਕੋਈ ਕੰਮ ਅੜਿਆ ਹੋਇਆ, ਜਾਂ ਜਿਹਦੇ ਮੁੰਡਾ ਕੁੜੀ ਨਹੀਂ ਹੁੰਦਾ, ਤੇ ਜਾਂ ਸਾਹ ਸੰਗ ਜੀਜੀ ਨੂੰ ਕੋਈ ਹੋਰ ਕਰਜ ਹੋਵੇ, ਜਿਨ੍ਹਾਂ ਦੇ ਘਰ ਮੁੰਡੇ ਕੁੜੀਆਂ ਜਾਂ ਮਾਇਆ ਖੁੱਲੀ ਹੈ, ਉਹ ਕਹਿੰਦੇ ਸਾਨੂੰ ਗੁਰਦੁਆਰੇ ਜਾਣ ਦੀ ਕੀ ਲੋੜ ਹੈ, ਸਾਨੂੰ ਸਭ ਕੁਝ ਮਿਲਿਆ ਹੋਇਆ। ਉਹ ਭੁੱਲ ਜਾਂਦੇ ਤੇ ਜਦੋਂ ਇੰਡੀਆ ਤੋਂ ਆਏ ਆ ਉਦੋਂ ਕੋਈ ਖੰਡ ਪਾਠ ਸੁੱਖ ਦਾ, ਕੋਈ ਰਮਾਲਾ ਸੁੱਖ ਦਾ, ਕੋਈ ਦੇਗ ਸੁੱਖ ਦਾ, ਤੇ ਜਿਲੇ ਇੱਥੇ ਆ ਗਾ ਤੇ ਫਿਰ ਦਾਤ ਪਿਆਰੀ ਤੇ ਵਿਸਰਿਆ ਦਾਤ ਆਰਾ ਗੱਜ ਕੇ ਬੋਲੋ ਸਾਧਨ। ਪਰ ਜਿਨ ਦਾਤਾਂ ਦਿੱਤੀਆਂ ਖੋ ਵੀ ਸਕਦਾ, ਦਸ ਵਸਤੂਲੇ ਪਾਛੇ ਪਾਵੈ ਇਕ ਵਸਤ ਕਾਰਨ ਬਖੋਟ ਗਵਾਵੈ, ਏਕ ਪੀਰਾਂ ਦੇ ਦਸ ਪੀ ਹਿਰਲੇ ਤੋ ਮੂੜਾ ਕਹ ਕਹਾ ਕਰੇ। ਫਿਰ ਇੱਥੇ ਆ ਕੇ ਭੁੱਲ ਜਾਂਦੇ, ਭੁੱਲਣਾ ਨੀ ਚਾਹੀਦਾ। ਜਿਹੜੇ ਗੁਰੂ ਨੇ ਕਿਰਪਾ ਕੀਤੀ ਹੈ ਉਹਨੂੰ ਸਦਾ ਯਾਦ ਰੱਖਣਾ ਚਾਹੀਦਾ। ਸਿੱਖ ਉਹਨੂੰ ਕਹਿੰਦੇ ਆ ਜਿਹੜਾ ਮਾਇਆ ਪਾ ਕੇ ਵੀ ਹਕਾਰ ਨਹੀਂ ਕਰਦਾ, ਜੋ ਕੁਝ ਵੀ ਮਿਲਿਆ ਉਹ ਕਹਿੰਦਾ ਗੁਰੂ ਕੀ ਬਖਸ਼ਿਸ਼ ਹੈ, ਮੇਰਾ ਇਹਦੇ ਵਿੱਚ ਕੀ ਹੈ, ਮੇਰਾ ਮੁਝ ਮੈਂ ਕਿਛ ਨਹੀਂ, ਜੋ ਕੁਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪ ਤੇ ਕਿਆ ਲਾਗਾ, ਮੇਰਾ ਸਭ ਕੁਝ ਗੁਰੂ ਦਾ। ਰਾਜਾ ਸਤਸੰਗ ਚ ਆਉਂਦਾ ਰਿਹਾ, ਕਥਾ ਚ ਮਨ ਬੜਾ ਰੀਝਿਆ, ਕੀਰਤਨ ਚ ਮਰਦਾਨਾ ਜੀ ਅਰਗਾ ਕੀਰਤਨ ਕਰੇ, ਸਤਿਗੁਰੂ ਮਖਾਰ ਮੈਂ ਤੂੰ ਕਥਾ ਕਰ, ਆਨੰਦ ਆਵੇ ਭਲਾ ਕਿਉਂ ਨਾ। ਸਾਡੇ ਵਰਗੇ ਨੀਚ ਆਦਮੀ ਗੁਰੂ ਦੀ ਬਾਣੀ ਦੀ ਵਿਆਖਿਆ ਕਰਨ ਤੇ ਲੋਕ ਗਦ ਗਦ ਹੋ ਜਾਂਦੇ ਆ, ਇਹ ਬਾਣੀ ਆਪ ਸਤਿਗੁਰੂ ਔਰ ਮਰਦਾਨੇ ਦੀ ਰਸਨਾ ਤੋਂ ਨਿਕਲੇ, ਫੇਰ ਵੇਖੋ ਕਿੱਡਾ ਆਨੰਦ ਹੋਇਆ। ਜਿਹਨੀ ਬਾਣੀ ਬਣਾਈ ਹੈ ਮਾਲਕ ਆ ਜੋ ਬਾਣੀ ਦੇ। ਸੋ ਰਾਜਾ ਕਹਿਣ ਲੱਗਾ ਮਹਾਰਾਜ ਘਰ ਚਰਨ ਪਾਓ ਮਹਿਲਾਂ ਚ। ਮਹਾਰਾਜ ਕਹਿਣ ਲੱਗੇ ਕੱਲ ਦੱਸਾਂ, ਰਾਣੀ ਨੂੰ ਨਾਲ ਲੈ ਕੇ ਆਏ ਤੇ ਲੜਕੇ ਨੂੰ ਨਾਲ ਲੈਣ ਆ ਗਿਆ ਪਰਿਵਾਰ ਸਮੇਤ। ਮਹਾਰਾਜ ਨੇ ਭਾਈ ਬਾਲੇ ਨੂੰ ਕਿਹਾ ਤੂੰ ਸ਼ੇਰ ਦਾ ਰੂਪ ਧਾਰ, ਕਿਉਂਕਿ ਜਿਹੜੇ ਮਹਾਂਪੁਰਖ ਹੈ ਆਪਣੀ ਦੇਹ ਨੂੰ ਜਿਹੜੇ ਮਰਜ਼ੀ ਰੂਪ ਚ ਪਲਟ ਸਕਦੇ। ਸਾਡੇ ਡੇਰੇ ਮਹਾਂਪੁਰਖ ਹੋਇਆ ਬਾਬਾ ਈਸ਼ਰ ਸਿੰਘ, ਕਦੀ ਸ਼ੇਰ ਬਣ ਜਾਣਾ, ਕਦੀ ਸੱਪ ਬਣ ਜਾਣਾ, ਕਦੀ ਦੇਵਤਾ ਬਣ ਜਾਣਾ, ਕਦੀ ਸ਼ਹੀਦ ਮਰੀਦ ਬਣ ਜਾਣਾ, ਕਦੀ ਕੁਝ ਰੂਪ ਧਾਰ ਲੈਣਾ। ਇਹ ਸ਼ਕਤੀਆਂ ਹੁੰਦੀਆਂ ਮਹਾਂਪੁਰਖ ਜਿਹੜੇ ਇੱਛਾ ਧਾਰੀ ਹੁੰਦੇ। ਕਈ ਸੱਪ ਨੂੰ ਇੱਛਾ ਧਾਰੀ ਕਹਿੰਦੇ, ਸੱਪ ਨੀ ਇੱਛਾਧਾਰੀ ਮਹਾਤਮਾ ਹੁੰਦੇ। ਗੱਜ ਕੇ ਬੋਲੋ ਸਤਨਾਮ। ਬਾਸ ਦੇ ਵਿੱਚ ਉਹ ਸੱਪ ਨਹੀਂ ਹੁੰਦਾ, ਉਹ ਮਹਾਂਪੁਰਖਾਂ ਦੇ ਚੋਜ ਹੁੰਦੇ, ਕੌਤਕ ਹੁੰਦੇ। ਸੋ ਜਿਸ ਵੇਲੇ ਸਾਧ ਸੰਗਤ ਜੀ ਭਾਈ ਬਾਲੇ ਜੀ ਨੂੰ ਹੁਕਮ ਹੋਇਆ, ਭਾਈ ਬਾਲੇ ਨੇ ਸ਼ੇਰ ਦਾ ਰੂਪ ਧਾਰ ਲਿਆ। ਰਾਜਾ ਕਹਿੰਦਾ ਚਰਨ ਪਾਓ। ਕਹਿਣ ਲੱਗੇ ਸੇਵਾ ਕਰੇਗਾ? ਕਹਿੰਦਾ ਹਾਂ ਜੀ। ਕਹਿੰਦੇ ਸਾਡੇ ਸ਼ੇਰ ਦੀ ਵੀ ਕਰੇਗਾ? ਕਹਿੰਦੇ ਹਾਂ, ਮਹਾਰਾਜ ਨੂੰ ਵੀ ਮਾਸ ਪਾ ਦਿਆਂਗੇ, ਮਾਸ ਹੀ ਖਾਂਦਾ ਸ਼ੇਰ। ਕਹਿਣ ਲੱਗੇ ਮਾਸ ਪਾ ਦਿਆਂਗੇ? ਕਹਿੰਦੇ ਨਹੀਂ, ਇਹ ਪਸ਼ੂਆਂ ਦਾ ਮਾਸ ਨੀ ਖਾਂਦਾ, ਬੰਦਿਆਂ ਦਾ ਖਾਂਦਾ। ਕਹਿੰਦੇ ਜੀ ਜਿਹਨੂੰ ਕੱਲ ਨੂੰ ਫਾਂਸੀ ਲਟਕਾਉਣਾ ਉਹਦੇ ਮੋਹਰੇ ਸਿੱਟ ਦਿਆਂਗੇ। ਕਹਿੰਦੇ ਉਹ ਨੇ ਪੂਰਾ ਨੀ ਚਾਹੁੰਦਾ, ਪਾਪੀਆਂ ਦਾ ਮਾਸ ਨੀ ਚਾਹੁੰਦਾ। ਹੋਰ ਮਹਾਰਾਜ ਕਿਹਦਾ ਚਾਹੁੰਦਾ? ਕਹਿੰਦੇ ਤੇਰੇ ਪੁੱਤ ਦਾ। ਰਾਜੇ ਨੇ ਘਰ ਵਾਲੀ ਨੂੰ ਸਹਿਣਤ ਮਾਰੀ ਕਿ ਹੁਣ ਮਹਾਂਪੁਰਖ ਚਰਨ ਤਾਂ ਪਾਉਂਦੇ, ਸ਼ਰਤਾਂ ਰਾਜ ਦਿੱਤੀ ਆ, ਕਿਵੇਂ ਕਰੀਏ? ਉਹ ਕਹਿੰਦੀ ਮੈਨੂੰ ਪਰਵਾਨਾ, ਮੁੰਡੇ ਨੂੰ ਪੁੱਛ ਲਓ ਜਿਹਦੀ ਭੇਟ ਮੰਗੀ। ਮੁੰਡਾ ਕਹਿੰਦਾ ਉਹ ਜੇ ਮੇਰਾ ਬਲੀਦਾਨ ਦੇਣ ਨਾ ਗੁਰੂ ਸਾਹਿਬ ਚਰਨ ਪਾ ਦੇਣ ਤੇ ਹੋਰ ਤੁਹਾਨੂੰ ਕੀ ਚਾਹੀਦਾ? ਫੀਸ ਵੱਡਾ ਕਰ ਬੈਸਣ ਬੀਜਾ ਬਿਨ ਸਿਰ ਸੇਬ ਕਰੀਜਾ, ਵਿੱਚ ਦੁਨੀਆ ਸੇਬ ਕਮਾਈਆ ਤਾਂ ਦਰ ਗਾ ਬੈਸਣ ਪਾਈਆ। ਲੜਕਾ ਕਹਿੰਦਾ ਜੀ ਮੈਨੂੰ ਮਨਜ਼ੂਰ। ਸਤਿਗੁਰੂ ਜੀ ਨੇ ਆਸ਼ੀਰਵਾਦ ਦਿੱਤੀ, ਇਹੋ ਜਿਹਾ ਰਾਜੇ ਚਾਹੀਦੇ ਆ ਜਿਹੜੇ ਦੇਸ਼ ਕੌਮ ਵਾਸਤੇ ਆਪਣੇ ਪੁੱਤ ਦਾ ਵੀ ਬਲੀਦਾਨ ਦੇ ਸਕਣ। ਉਹ ਧਰਮ ਔਰ ਨਿਆਂ ਦੀ ਮੂਰਤੀ ਹੁੰਦੇ ਆ ਰਾਜੇ। ਕਿਰਪਾ ਕਰਕੇ ਮਹਾਰਾਜ ਨੇ ਗੁਰਸਿੱਖੀ ਬਖਸ਼ੀ ਅਤੇ ਉਹਨਾਂ ਦੇ ਘਰ ਚਰਨ ਪਾਏ। ਤੇ ਹੁਣ ਤਾਂ ਦੁਨੀਆਂ ਕਹਿੰਦੀ ਸਾਧਾਂ ਸੰਤਾਂ ਦੇ ਚਰਨ ਪਾਉਣ ਦੀ ਲੋੜ ਕੀ ਹੈ? ਕਹਿੰਦੇ ਅਸੀਂ ਆਪ ਹੀ ਸਾਧ ਸੰਤ ਹਾਂ, ਅਸੀਂ ਘੱਟ ਹਾਂ। ਗੱਜ ਕੇ ਬੋਲੋ ਸਤਨਾਮ। ਹੁਣ ਤਾਂ ਸਣੇ ਮੌਜੇ ਤੇ ਸਣੇ ਟੋਪੀ ਖਦਾ ਬਣੇ ਹੋ ਲੋਕ, ਆਪੇ ਬਣੇ ਬੈਠੇ, ਆਪੇ ਆਪ ਨਿਰੰਜਨ ਸੋਏ, ਘਰ ਘਰ ਹੋਏ ਬਹਿਗੇ ਰਾਮਾ। ਹੁਣ ਤਾਂ ਘਰ ਘਰ ਰਾਮ ਬਣੇ ਬੈਠੇ, ਘਰ ਘਰ ਗੁਰੂ ਤੇ ਘਰ ਘਰ ਪੀਰ ਬਣੇ ਬੈਠੇ, ਘਰ ਘਰ ਡੰਭ ਸ਼ੁਰੂ ਹੋਇਆ। ਕਿਸੇ ਮਹਾਤਮਾ ਦਾ ਕੋਈ ਸਤਿਕਾਰ ਕਰੇ, ਕੋਈ ਕਹਿੰਦੇ ਜੀ ਇਹ ਤਾਂ ਡੰਭ ਕਰਦੇ, ਕੋਈ ਜਥੇਦਾਰੀ ਦਾ ਡੰਭ ਕਰੀ ਜਾਂਦਾ, ਕੋਈ ਭਾਈ ਸਾਹਿਬ ਦਾ ਕਰੀ ਜਾਂਦਾ, ਕੋਈ ਲੀਡਰੀ ਦਾ ਡੰਭ ਚਮਕਾਈ ਜਾਂਦਾ। ਡੰਭ ਦਾ ਤਾਂ ਕਦੀ ਸਮਾਪਤੀ ਹੁੰਦੀ ਨੀ। ਭਜਨ ਕਰਨ ਵਾਲੇ ਮਹਾਤਮਾ ਦਾ ਸਤਿਕਾਰ ਕਰੋਗੇ ਤੇ ਕੁਝ ਆਸ਼ੀਰਵਾਦ ਮਿਲੂ, ਤੇ ਇਹਨਾਂ ਲੋਕਾਂ ਨੇ ਕੀ ਦੱਸਣਾ ਜਿਹਨਾਂ ਦੇ ਪੱਲੇ ਕੁਝ ਨੀ? ਗੱਜ ਕੇ ਬੋਲੋ ਸਾਧਨਾ। ਹੁਣ ਆ ਜਥੇਦਾਰੀ ਦਾ ਥੋੜਾ ਡੰਭ ਚੱਲਿਆ, ਇੱਕ ਤਖ਼ਤ ਦੇ ਪੰਜ ਪੰਜ ਜਾਇਦਾਰ ਬਣੇ ਹੋ, ਕੀ ਇਹ ਡੰਭ ਨੇ? ਇੱਕ ਇੱਕ ਦਰਬਾਰ ਸਾਹਿਬ ਦੇ ਚਾਰ ਚਾਰ ਸਿੰਘ ਸਾਹਿਬ ਬਣੇ ਹੋਏ, ਗੱਜ ਕੇ ਬੋਲੋ ਸਤਨਾਮ। ਇੱਕ ਇੱਕ ਕੌਮ ਦੇ ਪੰਜਾਹ ਪੰਜਾਹ ਲੀਡਰ ਬਣੇ ਹੋਏ, ਇੱਕ ਇੱਕ ਕੌਮ ਦੇ ਪੰਜਾਹ ਪੰਜਾਹ ਅਕਾਲੀ ਦਲ ਬਣੇ ਹੋਏ, ਇੱਕ ਇੱਕ ਕੌਮ ਦੀਆਂ ਸੈਂਕੜੇ ਸੈਂਕੜੇ ਜਥੇਬੰਦੀਆਂ ਬਣੀਆਂ ਹੋਈਆਂ। ਕੀ ਇਹ ਡੰਬ ਨੇ? ਜੇ ਮਹਾਤਮਾ ਦਾ ਸਤਿਕਾਰ ਕਰਦੇ ਹੋ ਤੇ ਲੋਕਾਂ ਨੂੰ ਸੂਲਾਂ ਵਾਂਗੂ ਚੁੱਭਦਾ, ਕਹਿੰਦੇ ਜੀ ਸਾਧੂ ਡੰਬ ਕਰਦੇ। ਡੰਬ ਤਾਂ ਸਿੱਖਾਂ ਚ ਵੀ ਬਜੰਤ ਆਇਆ ਹੋਇਆ, ਸਿੰਘਾਂ ਚ ਵੀ ਆ ਚੁੱਕਾ, ਲੀਡਰਾਂ ਚ ਵੀ ਆ ਚੁੱਕਾ, ਦਲਾਂ ਚ ਵੀ ਆ ਚੁੱਕਾ, ਜਥੇਬੰਦੀਆਂ ਚ ਵੀ ਆ ਚੁੱਕਾ। ਇੱਕ ਜਥੇਬੰਦੀ ਦੂਏ ਨੂੰ ਕਹਿੰਦੀ ਜੀ ਇਹ ਗੌਰਮੈਂਟ ਦੀ ਖਰੀਦੀ ਹੋਈ, ਜਾਂ ਦੂਈ ਕਹਿੰਦੀ ਇਹ ਗੌਰਮੈਂਟ ਨੇ ਖਰੀਦੀ ਹੋਆ, ਇਹ ਨੀ ਪਤਾ ਲੱਗਦਾ ਵੀ ਅਸਲੀ ਹੈ ਕਿਹੜੀ। ਗੱਜ ਕੇ ਬੋਲੋ ਸਾਥਣ, ਇਹ ਜਥੇਦਾਰ ਗੌਰਮੈਂਟ ਦਾ ਖਰੀਦਿਆ ਹੋਇਆ ਤੇ ਫਲਾਨਾ ਅਸਲੀ ਹੈ ਤੇ ਫਲਾਨਾ ਨਕਲੀ। ਅਸਲ ਤੇ ਨਕਲ ਦੋਹਾਂ ਦੇ ਪੱਲੇ ਹਨ, ਅਸਲ ਉਹਨਾਂ ਦੇ ਪੱਲੇ ਆ ਜਿਹੜੇ ਅਸਲ ਸਰੂਪੀ ਵਾਹਿਗੁਰੂ ਨਾਲ ਜੁੜੇ ਆ। ਅਸਲ ਉਹਨਾਂ ਨੂੰ ਪ੍ਰਾਪਤ ਹੁੰਦੀ ਹੈ ਜਿਹੜੇ ਵਾਹਿਗੁਰੂ ਨਾਲ ਜੁੜ ਜਾਂਦੇ। ਅੱਜ ਦੁਨੀਆ ਜਥੇਦਾਰੀਆਂ ਵਾਸਤੇ ਲੜ ਲੜ ਮਰਦੀ ਹੈ। ਧੰਨ ਉਹ ਸਿੱਖ ਗਿੱਲੇ ਸਾਧ ਸੰਗਤ ਜੀ, ਭਾਈ ਸਵੇਗ ਸਿੰਘ ਅਬਦਾਲੀ ਤੋਂ ਖਿਲਤ ਲੈ ਕੇ ਆਏ, ਸਿੰਘਾਂ ਦੇ ਚਰਨਾਂ ਚ ਰੱਖਿਆ ਤੇ ਸਾਧ ਸੰਗਤ ਜੀ ਖੁਦੋ ਵਾਂਗੂ ਪੈਰਾਂ ਨਾਲ ਚਲਾ ਚਲਾ ਕੇ ਮਾਰਨ ਖਿਲਤ ਨੂੰ। ਕਹਿੰਦੇ ਹੋ ਸੂਰ ਤੋਂ ਐਵੇਂ ਰਾਜ ਲੈਣਾ ਸੀ, ਸ਼ਾਸਤਰਨ ਕੇ ਅਧੀਨ ਹੈ ਰਾਜ, ਕੋਈ ਕਿਸੇ ਕੋ ਰਾਜ ਨਾ ਦੈ, ਜੋ ਲੈ ਨਿਜ ਬਲ ਕਰ ਲੈ, ਗੁਰੂ ਦੀ ਕਿਰਪਾ ਨਾ ਲਵਾਂਗੇ। ਉਹ ਕਹਿੰਦਾ ਮੈਂ ਨੀ ਸਿੱਖਿਆ, ਪਹਿਲਾਂ ਬਹਿਣ ਲਈ ਜਗ੍ਹਾ ਬਣਾਓ ਫਿਰ ਖਲੋਣ ਲਈ ਵੀ ਬਣ ਜਾਊ। ਹੁਣ ਉਹ ਝੁਕਿਆ ਹੀ ਆ ਤੁਹਾਡੇ ਮੂਹਰੇ, ਝੁਕਿਆ ਹੀ ਆ, ਕੋਈ ਸ਼ਕਤੀ ਬਣਾ ਕੇ ਗਾਹਾਂ ਉਹਦੇ ਨਾਲ ਮੁਕਾਬਲਾ ਕਰਨ ਵਾਲੇ ਬਣੋਗੇ, ਕੁਝ ਤਾਂ ਲਓ ਜਿੰਨਾ ਦਿੰਦਾ। ਮੈਂ ਵੀ ਸਿੱਖਿਆ, ਮੇਰੀ ਤਾਂ ਲਾਜ ਰੱਖੋ, ਮੈਂ ਵੀ ਅੰਮ੍ਰਿਤਧਾਰੀ ਹਾਂ, ਮੰਨਣੇ ਨਾ ਜੀ। ਫੇਰ ਕਹਿੰਦੇ ਹੁਣ ਦਈਏ ਕਿਹਨੂੰ? ਨਵਾਬ ਕਪੂਰ ਸਿੰਘ ਉਸ ਵੇਲੇ ਘੋੜਿਆਂ ਦੀ ਲਿੱਦ ਚੁੱਕ ਰਹੇ ਸਨ ਤੇ ਖਰਖਰਿਆਂ ਦੀ ਸੇਵਾ ਕਰਦੇ ਸਨ, ਕਹਿੰਦੇ ਇਹਨਾਂ ਨੂੰ ਦੇ ਦਿਓ, ਫੌੜੇ ਨਾਲ ਲਿੱਦ ਹਟਾ ਰਹੇ ਸਨ। ਨਵਾਬ ਕਪੂਰ ਸਿੰਘ ਨੂੰ ਕਹਿੰਦੇ ਵੀ ਤੂੰ ਜਥੇਦਾਰੀ ਦਾ ਖਿਲਤ ਲੈ। ਕਹਿੰਦਾ ਮਹਾਰਾਜ ਜੇ ਤੁਸੀਂ ਗ੍ਰਹਿਣ ਕਰਨ ਨੂੰ ਤਿਆਰ ਨਹੀਂ ਤੇ ਫਿਰ ਮੇਰੇ ਸਿਰ ਤੇ ਪੰਡ ਕਾਹਲੇ ਰੱਖਦੇ? ਕਹਿੰਦੇ ਪੰਥ ਦਾ ਹੁਕਮ ਹੈ। ਕਹਿੰਦੇ ਜੇ ਹੁਕਮ ਮਨਾਉਣਾ ਤੇ ਮੇਰੀ ਦਾਸ ਦੀ ਵੀ ਇੱਕ ਬੇਨਤੀ ਹੈ, ਜਥੇਦਾਰੀ ਨਵਾਬੀ ਦੇਣ ਤੋਂ ਬਾਅਦ ਮੇਰੀ ਲਿੱਦ ਚੁੱਕਣ ਦੀ ਤੇ ਘੋੜਿਆਂ ਦੀ ਖਰਖਰੇ ਦੀ ਸੇਵਾ ਨਾ ਖੋਇਓ। ਗੱਜ ਕੇ ਬੋਲੋ ਸਾਧਨ, ਪਹਿਲਾ ਜਥੇਦਾਰ ਬਣਾਇਆ। ਇਹ ਹੈ ਤਿਆਗ ਵਿਰਤੀ। ਜੇ ਗੁਰਸਿੱਖੀ ਆ ਜਾਏ ਤੇ ਫਿਰ ਸਾਧ ਸੰਗਤ ਜੀ ਜਥੇਦਾਰੀਆਂ ਵਾਸਤੇ ਟੁੱਟ ਟੁੱਟ ਕੇ ਕਿਉਂ ਮਰਨ? ਜਥੇਦਾਰ ਤਾਂ ਕੌਮ ਦਾ ਹਮੇਸ਼ਾ ਇੱਕ ਹੀ ਹੋਣਾ, ਲੀਡਰ ਵੀ ਇੱਕ ਬਣਨਾ। ਨਾ ਲੀਡਰਾਂ ਦਾ ਪਤਾ ਲੱਗਦਾ ਤੇ ਨਾ ਜਥੇਦਾਰਾਂ ਦਾ ਪਤਾ ਲੱਗਦਾ। ਹੁਣ ਤਾਂ ਬਰਸਾਤੂ ਡਿਡੂਆਂ ਵਾਂਗੂ ਚਾਰ ਸਵੇਰੇ ਗੜਿਆਂ ਗੜਿਆਂ ਹੋ ਰਹੀ, ਆਪੋ ਆਪਣੀ ਬੋਲੀ ਬੋਲ ਰਹੇ। ਜਦ ਤੱਕ ਗੁਰੂ ਦੀ ਬੋਲੀ ਨੀ ਆਪਾਂ ਬੋਲਦੇ, ਉਦੋਂ ਤੱਕ ਸਿੱਖ ਕੌਮ ਦੀ ਚੜ੍ਹਦੀ ਕਲਾ ਨੀ ਹੋ ਸਕਦੀ। ਇਹ ਨਹੀਂ ਇਹ ਪ੍ਰਚਾਰ ਦੀਆਂ ਗੱਲਾਂ ਗੁਰਦੁਆਰੇ ਸੀਮਤ ਰਹਿ ਜਾਣ, ਇਹਨਾਂ ਤੇ ਅਮਲ ਕਰਨ ਦੀ ਲੋੜ ਹੈ। ਇੱਥੇ ਇੰਗਲੈਂਡ ਵਾਲਿਆਂ ਨੇ ਕਿਹੜੀ ਚੌਧਰ ਲੈਣੀ ਹੈ? ਤੁਸੀਂ ਵੀ ਆਪਸ ਵਿੱਚ ਨਵੀਆਂ ਨਵੀਆਂ ਜਥੇਬੰਦੀਆਂ ਬਣਾਈ ਬੈਠੇ, ਅਖਬਾਰਾਂ 'ਚ ਇੱਕ ਦੋ ਦੀ ਮਿੱਟੀ ਪੁੱਟਣ ਲੱਗੇ ਹੋਏ। ਇਤਫਾਕ ਕਰੋ, ਰਲ ਕੇ ਚਲੋ, ਪਰ ਸਾਰੇ ਇੰਗਲੈਂਡ ਵਾਲੇ ਇੱਕ ਨੂੰ ਲੀਡਰ ਮੰਨੋ, ਇੱਕ ਨੂੰ ਜਥੇਦਾਰ ਮੰਨੋ, ਬਾਕੀ ਸਾਰੇ ਉਹਦੇ ਹੁਕਮ ਵਿੱਚ ਚੱਲੋ, ਫਿਰ ਗੁਰੂ ਆਪੇ ਹੀ ਕਿਰਪਾ ਕਰਦਾ ਹੈਗਾ। ਗੱਜ ਕੇ ਬੋਲੋ ਸਤਨ, ਪੰਜ ਪਿਆਰੇ ਥਾਪੋ, ਪੰਜਾਂ ਪਿਆਰਿਆਂ 'ਚ ਵੀ ਜਥੇਦਾਰ ਇੱਕ ਹੋਵੇ। ਪੰਜਾਂ ਪਿਆਰਿਆਂ ਦੇ ਜਥੇਦਾਰ ਭਾਈ ਦਇਆ ਸਿੰਘ ਸਨ, ਜੋ ਜਥੇਦਾਰ ਜੀ ਕਹਿੰਦੇ ਸੀ ਚਾਰੇ ਉਹਨੂੰ ਮੰਨਦੇ ਸਨ। ਔਰ ਪੰਜ ਪਿਆਰੇ ਉਹ ਹੁੰਦੇ ਜਿਨ੍ਹਾਂ ਪੰਜਾਂ ਦੀ ਮਤ ਇੱਕ ਹੋਵੇ। ਇਹ ਨਹੀਂ ਕਿ ਪੰਜਾਂ ਦੇ ਰਾਹ ਪੰਜ ਹੋਣ ਜਾਂ ਪੰਜਾਹ ਹੋਣ। ਪੰਜ ਪ੍ਰਵਾਨ, ਪੰਜ ਪ੍ਰਧਾਨ, ਪੰਚੇ ਪਾਵੈ ਦਰਗਹਿ ਮਾਨ। ਅੱਜ ਪੰਜਾਂ ਦੀਆਂ ਕਮੇਟੀਆਂ ਦਾ ਬਣਾ ਲੈਂਦੇ, ਹੁਣ ਪੰਜਾਂ ਦੇ ਪੰਜਾਹ ਰਾਹ ਹੁੰਦੇ। ਜੇ ਪੰਜੇ ਨਹੀਂ ਇੱਕ ਹੋਏ ਤੇ ਕੌਮ ਨੂੰ ਇੱਕ ਕੀ ਕਰਨਗੇ? ਗੱਜ ਕੇ ਬੋਲੋ ਸਤਨਾਮ। ਇਹ ਦੋ ਤਾਕਤਾਂ ਨੂੰ ਤਾਂ ਵਿੱਚ ਲੈਂਦੇ ਹੀ ਨਹੀਂ ਜਿਹੜੇ ਹੁਕਮਨਾਮਾ ਜਾਰੀ ਕਰਦੇ, ਤਾਂ ਹੀ ਇਹਨਾਂ ਦੇ ਹੁਕਮਨਾਮੇ ਦਾ ਕੋਈ ਵਕਾਰ ਨਹੀਂ ਬਣਦਾ। ਨਾ ਪਟਨਾ ਸਾਹਿਬ ਲੈਂਦੇ, ਨਾ ਹਜ਼ੂਰ ਸਾਹਿਬ ਲੈਂਦੇ। ਇੱਕ ਹੋ ਜਾਂਦਾ ਅਕਾਲ ਤਖ਼ਤ ਜੀ ਦਾ, ਇੱਕ ਹੋ ਜਾਂਦਾ ਕੇਸਗੜ੍ਹ ਸਾਹਿਬ ਦਾ, ਇੱਕ ਦਮਦਮਾ ਸਾਹਿਬ ਦਾ। ਦੋ ਗ੍ਰੰਥੀ ਲੈ ਲੈਂਦੇ, ਇੱਕ ਅਕਾਲ ਤਖ਼ਤ ਦਾ, ਇੱਕ ਦਰਬਾਰ ਸਾਹਿਬ ਦਾ। ਪੰਜਾਂ ਤਾਕਤਾਂ ਦੇ ਪੰਜ ਜਥੇਦਾਰ ਹੈ। ਜੇ ਪੰਜਾਂ ਤਾਕਤਾਂ ਦੇ ਜਥੇਦਾਰਾਂ ਦਾ ਪੰਜਾਂ ਬਿਨਾਂ ਹੁਕਮਨਾਮਾ ਜਾਰੀ ਨੇ ਤੇ ਪਟਨਾ ਸਾਹਿਬ ਤੇ ਹਜ਼ੂਰ ਸਾਹਿਬ ਕਿੱਥੇ ਗਾ? ਤਾਂ ਹੀ ਤਾਂ ਸਾਧ ਸੰਗਤ, ਜੇ ਪੰਜ ਤਾਕਤਾਂ ਦੇ ਜਥੇਦਾਰ ਹੀ ਨਹੀਂ ਇੱਕ ਮੁੱਠ ਹੋ ਸਕਦੇ ਤੇ ਕੌਮ ਨੂੰ ਦੱਸੋ ਇੱਕ ਮੁੱਠ ਕੀ ਕਰਨਗੇ ਤੇ ਕੀ ਸੇਧ ਦੇਣਗੇ? ਮੁਆਫ ਕਰਨਾ। ਮੈਂ ਤਾਕਤ ਔਰ ਜਥੇਦਾਰ ਸ਼ਬਦ ਦੇ ਉਪਰ ਕੋਈ ਆਲੋਚਨਾ ਕਰਾਂ ਤੇ ਦਰਗਾਹ ਚ ਦੇਣਦਾਰ ਹਾਂ। ਇਹ ਸ਼ਬਦ ਬੜੇ ਸਤਿਕਾਰਯੋਗ ਹੈ। ਇਹਨਾਂ ਬਾਰੇ ਮੈਂ ਬੋਲ ਨਹੀਂ ਸਕਦਾ, ਮੇਰੀ ਜ਼ਮੀਰ ਇਜਾਜ਼ਤ ਨਹੀਂ ਦਿੰਦੀ ਕਿ ਮੈਂ ਇਸ ਪਵਿੱਤਰ ਸ਼ਬਦਾਂ ਉੱਤੇ ਕੋਈ ਅੱਖਰ ਬੋਲਾਂ। ਮੈਂ ਬੜਾ ਨੀਚ ਹਾਂ, ਪਰ ਅਫਸੋਸ ਨਾਲ ਇਹ ਗੱਲ ਤਾਂ ਕਹਿਣੀ ਪੈ ਰਹੀ ਹੈ ਕਿਉਂਕਿ ਪੰਜੇ ਤਾਕਤਾਂ ਦੇ ਜਥੇਦਾਰ ਕਦੇ ਵੀ ਰਲ ਕੇ ਹੁਕਮਨਾਮਾ ਜਾਰੀ ਨਹੀਂ ਕਰਦੇ। ਇਹਨਾਂ ਪੰਜਾਂ ਨੂੰ ਰਲ ਕੇ ਹੁਕਮਨਾਮਾ ਜਾਰੀ ਕਰਨਾ ਚਾਹੀਦਾ ਔਰ ਪੰਜਾਂ ਦਾ ਸੁਮੇਲ ਹੋਣਾ ਚਾਹੀਦਾ। ਇਹ ਪੰਜਾਬ ਦੇ ਤਿੰਨੇ ਕਹੀ ਜਾਂਦੇ ਆ, ਉਹ ਤਾਂ ਜੀ ਗੌਰਮੈਂਟ ਦੇ ਬੰਦੇ ਦੋਨੋਂ। ਜੇ ਤੁਸੀਂ ਉਹ ਕਹੀ ਜਾਂਦੇ ਆ ਜਿਹੜੇ ਪੰਜਾਬ ਵਾਲੇ, ਇਹ ਗੌਰਮੈਂਟ ਦੇ। ਜੇ ਤੁਸੀਂ ਜਥੇਦਾਰ ਵੀ ਜਥੇਦਾਰਾਂ ਨੂੰ ਇਹ ਕਹੀ ਜਾਂਦੇ ਆ ਤੇ ਦੱਸੋ ਕੌਮ ਦਾ ਕੀ ਹਾਲ ਹੋ। ਜਦ ਮੁਹਾਣਿਆਂ ਦੀ ਹਾਲ ਆ ਤੇ ਉਸ ਬੇੜੀ ਦਾ ਰਾਖਾ ਕੌਣ ਆ? ਗੱਜ ਕੇ ਬੋਲੋ ਸਤਨਾਮ। ਪਰੰਤੂ ਤੁਸੀਂ ਇੰਗਲੈਂਡ ਨਿਵਾਸੀ ਤੇ ਇੱਕ ਮੁੱਠ ਹੋਵੋ ਨਾ, ਆਪੋ ਆਪਣੀ ਡੋਗਡਗੀ ਨਾ ਖੜਕਾਓ। ਆ ਰੋਜ਼ ਆਉਂਦਾ ਫਲਾਨੀ ਪਾਰਟੀ ਨੇ ਜੀ ਹੁਣ ਗੁਰਦੁਆਰੇ ਤੇ ਕਬਜ਼ਾ ਕਰ ਲਿਆ, ਹੁਣ ਫਲਾਨੀ ਨੇ ਕਰ ਲਿਆ। ਕੀ ਡਰਾਮਾ ਬਣਾਇਆ ਹੋਇਆ ਇਹਨਾਂ ਲੋਕਾਂ ਨੇ। ਗੁਰਦੁਆਰਿਆਂ ਦੇ ਕਬਜ਼ੇ ਕਰਨੇ ਆ? ਕਬਜ਼ਾ ਕਰੋ ਆਪਣੇ ਮਨ ਤੇ, ਕਬਜ਼ਾ ਕਰੋ ਆਪਣੀਆਂ ਗੰਦੀਆਂ ਬਾਸ਼ਨਾ ਤੇ, ਕਬਜ਼ਾ ਕਰੋ ਆਪਣੀਆਂ ਇੰਦਰੀਆਂ ਔਰ ਵਕਾਰਾਂ ਤੇ। ਗੁਰਦੁਆਰੇ ਤੇ ਕਬਜ਼ਾ ਕੀ ਕਰਨਾ? ਗੁਰਦੁਆਰੇ ਤੇ ਤਾਂ ਅੱਗੇ ਗੁਰੂ ਗ੍ਰੰਥ ਸਾਹਿਬ ਕਬਜ਼ ਗੱਜ ਕੇ ਬੋਲੋ ਸਤਨਾਮ। ਕਬਜ਼ਾ ਗੁਰਦੁਆਰਿਆਂ ਤੇ ਨਹੀਂ ਕਰਦੇ, ਕਬਜ਼ਾ ਕਰਦੇ ਗੋਲਕ ਤੇ। ਜੇ ਗੁਰਦੁਆਰੇ ਗੋਲਕ ਨਾ ਰੱਖੋ ਤੇ ਮੇਰਾ ਖਿਆਲ ਆ ਵੀ ਕਮੇਟੀ ਦਾ ਕੋਈ ਪ੍ਰਧਾਨ ਬਣਨ ਲਈ ਤਿਆਰ ਨਹੀਂ ਹੋਣਾ। ਗੱਜ ਕੇ ਬੋਲੋ ਸਤਨਾਮ। ਸਾਰਾ ਰੌਲਾ ਤਾਂ ਗੋਲਕ ਦਾ। ਮੁਸਲਮਾਨਾਂ ਦੇ ਮਸੀਤਾਂ ਚ ਕਿਉਂ ਝਗੜਾ ਨੀ? ਈਸਾਈਆਂ ਦੇ ਗਿਰਜਿਆਂ ਚ ਕਿਉਂ ਝਗੜਾ ਨੀ? ਕਿਉਂਕਿ ਉੱਥੇ ਗੋਲਕ ਨੇ। ਜੇ ਉੱਥੇ ਹੁੰਦੀ ਤਾਂ ਸ਼ਾਇਦ ਸਾਡੇ ਨਾਲ ਜ਼ਿਆਦਾ ਹੀ ਹੁੰਦਾ। ਆ ਜਿਹੜੀ ਗੋਲਕ ਆ ਨਾ, ਇਹਦੇ ਸਾਰੇ ਰੌਲੇ, ਨੋਟਾਂ ਦੇ ਰੌਲੇ, ਪੌਂਡਾਂ ਦੇ ਰੌਲੇ। ਪਰੰਤੂ ਇਸ ਪਾਸੇ ਨਾ ਆਪਾਂ ਜਾਈਏ। ਮੈਂ ਤਾਂ ਬੇਨਤੀ ਕਰਦਾ, ਪਿਛਲੀ ਵਾਰੀ ਵਿਆਖਿਆ ਕੀਤੀ ਸੀ, ਕੁਝ ਗੁਰਦੁਆਰੇ ਵਾਲਿਆਂ ਨੇ, ਸੰਗਤਾਂ ਨੇ ਬੇਨਤੀ ਪ੍ਰਵਾਨ ਕੀਤੀ। ਸੋ ਇਸ ਸਾਲ ਜਦੋਂ ਉਹਨਾਂ ਕਮੇਟੀਆਂ ਦੀ ਇਲੈਕਸ਼ਨ ਹੋਈ ਹੈ, ਬੜੇ ਸ਼ਾਂਤ ਮਾਹੌਲ ਨਾਲ ਹੋਈ। ਉਹਨਾਂ ਨੇ ਮੈਨੂੰ ਦੱਸੀ ਆ ਗੱਲ ਕਿ ਜੇ ਥੋੜੀ ਜਿਹੀ ਕੜੱਕਣ ਪੈਦਾ ਹੋਣ ਲੱਗੀ, ਅਸੀਂ ਇਹ ਗੱਲ ਕਹੀ ਕਿ ਸੰਤ ਆਏ ਹੋਏ ਪਿਛਲੀ ਦਫ਼ਾ ਕੀ ਕਹਿ ਗਏ ਸੀ, ਕਹਿੰਦੇ ਇਸ ਗੱਲ ਨਾਲ ਸਾਰੇ ਸ਼ਾਂਤ ਹੋ ਗਏ। ਜੇ ਮੈਂ ਤੁਹਾਡੇ ਚ ਆ ਕੇ ਅੱਗ ਦੇ ਭਾਂਬੜ ਵਾਲੀ ਜਲਾਂ, ਉਹ ਗੱਲ ਚੰਗੀ ਹੈ ਜਿਵੇਂ ਆਮ ਪ੍ਰਚਾਰਕ ਬਾਲੀ ਜਾਂਦੇ ਆ, ਜਾਂ ਬਲਦੇ ਹੋਏ ਭਾਂਬੜਾਂ ਨੂੰ ਸ਼ਾਂਤ ਕਰਾਂ, ਉਹ ਗੱਲ ਚੰਗੀ ਹੈ। ਗੱਜ ਕੇ ਬੋਲੋ ਸਾਥ ਨੂੰ। ਆਮ ਆਉਂਦੇ ਆ, ਬਰੂਦ ਨੂੰ ਹੋਰ ਤੇਲ ਲਾਈ ਜਾਂਦੇ। ਸਾਡੇ ਆਉਣ ਦਾ ਤਾਂ ਲਾਭ ਤਾਂ ਹੈ ਕਿ ਤੁਸੀਂ ਬਾਂਸਾਂ ਵਾਂਗੂ ਆਪਸ ਵਿਚ ਖਹਿ ਖਹਿ ਕੇ ਨਾ ਮਰੋ, ਤੁਹਾਡੇ ਚ ਪ੍ਰੇਮ ਪੈਦਾ ਹੋਵੇ, ਭਗਤੀ ਪੈਦਾ ਹੋਵੇ, ਗੁਰਸਿੱਖੀ ਪੈਦਾ ਹੋਵੇ, ਸ਼ਰਧਾ ਪੈਦਾ ਹੋਵੇ। ਤੁਸੀਂ ਸਾਰੇ ਭਰਾ ਨੂੰ ਭਰਾ, ਭੈਣ ਨੂੰ ਭੈਣ ਸਮਝੋ, ਮਾਂ ਨੂੰ ਮਾਂ, ਪਿਓ ਨੂੰ ਪਿਓ ਸਮਝੋ, ਬੱਚੇ ਨੂੰ ਬੱਚਾ ਸਮਝੋ। ਜੋ ਗੁਰਸਿੱਖੀ ਦੀ ਰੀਤੀ ਹੈ, ਰਾਣਾ ਰੰਗ ਬਰਾਬਰੀ ਪੈਰੀ ਪਵਣਾ, ਜਗਵਰਤਾ ਏਕ ਪਿਤਾ ਏਕ ਸਕੇ ਹੰਬਾਰਕ, ਤੂੰ ਮੇਰਾ ਗੁਰਹਾਈ, ਇਹ ਅਵਸਥਾ ਬਣ ਜਾਵੇ। ਇਹ ਅਵਸਥਾ ਪ੍ਰੇਮ ਔਰ ਨੇਮ ਤੋਂ ਬਿਨਾਂ ਨਹੀਂ ਬਣਨੀ। ਪਹਿਲਾਂ ਨੇਮ ਧਾਰੋਗੇ ਤੇ ਪ੍ਰੇਮ ਪ੍ਰਾਪਤ ਹੋਊ, ਪ੍ਰੇਮ ਧਾਰੋਗੇ ਤੇ ਨਿਯਮ ਪੂਰਾ ਹੋਊ, ਦੋਹਾਂ ਦਾ ਸੁਮੇਲ ਹੈ। ਪ੍ਰੇਮ ਤੋਂ ਬਿਨਾਂ ਕੋਈ ਖੇਡ ਨਹੀਂ। ਪ੍ਰੇਮ ਜਿਹਦੇ ਮਨ ਚ ਹੋਊਗਾ, ਉਹ ਸੇਵਾ ਕਰੂ, ਸੰਗਤਾਂ ਦੇ ਜੋੜੇ ਚੜੂ, ਗੁਰਦੁਆਰੇ ਆ ਕੇ ਟੈਂਸ ਪੈਂਸ ਨਹੀਂ ਦਿਖਾਏ। ਪ੍ਰੇਮ ਹੋਏਗਾ, ਲੰਗਰਾਂ ਦੀ ਸੇਵਾ, ਦੀਵਾਨਾਂ ਦੀ ਸੇਵਾ, ਹੋਰ ਬੇਅੰਤ ਸੇਵਾਵਾਂ ਹਨ। ਗੱਜ ਕੇ ਬੋਲੋ ਸਤ। ਕੱਲ ਮੈਨੂੰ ਇੱਛਾ ਹੋਈ ਵਾਸ਼ਰੂਮ ਦੀ, ਜਿਲੇ ਗਿਆ ਤੇ ਡਬ ਸੱਟ ਮੈਂ ਦੌੜਿਆ। ਗੱਜ ਕੇ ਬੋਲੋ ਸਤਨਾਮ। ਜਾਣ ਵਾਲੇ ਸਾਰੇ, ਸਫਾਈ ਕਰਨ ਵਾਲਾ ਕੋਈ ਨੀ, ਕਿਉਂਕਿ ਗੁਰਦੁਆਰੇ ਦਾ ਕੀ ਲੋੜ ਹੈ? ਘਰ ਡਟੋਲਾਂ ਵੀ ਪਾਉਂਦੇ ਆ, ਹੋਰ ਸਭ ਕਰਦੇ ਆ, ਨੌਕਰੀਆਂ ਚਾਕਰੀਆਂ ਚ ਵੀ ਜਾ ਕੇ ਸਫਾਈ ਕਰਦੇ ਪੌਂਡਾਂ ਲਈ। ਤੇ ਕਿਉਂ? ਇਹ ਗੁਰਦੁਆਰਾ ਸਾਹਿਬ ਸੰਗਤ ਜੀ ਅਵਾਰਾ ਹੀ ਹੈ, ਇੰਨੇ ਆਉਣੇ ਆ ਤੇ ਸੇਵਾ ਦਾ ਭਾਵ ਨੇ। ਗੰਦਾ ਤੁਸੀਂ ਕਰੋ ਤੇ ਸਾਫ਼ ਬਾਹਰੋਂ ਆ ਕੇ ਕਰਨ, ਜਾਂ ਗੁਰਦੁਆਰੇ ਦੇ ਗ੍ਰੰਥੀ ਦੇ ਰਾਗੀ ਕਰਨ। ਗੱਜ ਕੇ ਬੋਲੋ ਸਤਨਾਮ। ਪੰਡਿਤ ਭਾਨ ਸਿੰਘ ਜੀ ਮਹਾਰਾਜ ਕੋਕਰੀ ਵਾਲੇ ਮਹਾਂਪੁਰਖ, ਆਲ ਇੰਡੀਆ ਵਿਚ ਪਹਿਲੇ ਨੰਬਰ ਦੇ ਵਿਦਵਾਨ, ਉਹ ਗੁਰਦੁਆਰੇ ਸਾਹਿਬ ਆਏ, ਉੱਥੇ ਕਿਤੇ ਕੁੱਤਾ ਗੰਦਗੀ ਕਰਕੇ, ਸੁਭਾਅ ਹੁੰਦਾ ਜਾਨਵਰ ਦਾ। ਇੱਕ ਪ੍ਰੇਮੀ ਆਇਆ, ਬਾਬਾ ਜੀ ਕੁੱਤੇ ਨੇ ਹਾਜਤ ਕੀਤੀ ਹੋਈ ਹੈ। ਦੂਆ ਆਇਆ, ਧੀ ਆਇਆ, ਸਾਰੇ ਕਹੀ ਜਾਣ। ਪੰਡਿਤ ਜੀ ਮਹਾਰਾਜ ਕਹਿਣ ਲੱਗੇ ਵੀ ਮੈਂ ਹੁਣ ਗੁਰਦੁਆਰੇ ਇਹ ਗੰਦਗੀ ਚੁੱਕਣ ਵਾਸਤੇ ਬੈਠਾ ਹਾਂ ਕਿ ਲੋਕਾਂ ਨੂੰ ਗਿਆਨ ਦੇਣ ਵਾਸਤੇ ਬੈਠਾ ਹਾਂ? ਵੀ ਤੁਸੀਂ ਆ ਕੇ ਮੈਨੂੰ ਜੀ ਸੁਣਾਉਂਦੇ ਆ ਵੀ ਦੱਸੋ ਤੁਹਾਡੇ ਹੱਥ ਨੇ ਕਹਿੰਦੇ ਚੁੱਕਣ ਨੂੰ ਮੈਂ ਚੱਕ ਸਕਦਾ, ਗੁਰਦੁਆਰੇ ਸਾਰਿਆਂ ਦਾ ਫਰਜ਼ ਹੁੰਨਾ, ਪਰ ਤੁਸੀਂ ਮੈਨੂੰ ਆ ਕੇ ਹੁਕਮ ਕਰਦੇ ਆ। ਇੱਕ ਪਾਸੇ ਕਹਿੰਦੇ ਆ ਮਹਾਤਮਾ ਵੱਡੇ ਸਾਨੂੰ ਗਿਆਨ ਦਿਓ, ਅਸੀਂ ਰੋਜ਼ ਦੱਸਦੇ ਸੇਵਾ ਕਰੋ, ਤੇ ਇੰਨਾ ਕੰਮ ਤਾਂ ਤੁਸੀਂ ਕਰ ਨਹੀਂ ਸਕਦੇ। ਗੱਜ ਕੇ ਬੋਲੋ ਸਤ ਮਹਾਂਪੁਰਸ਼ਾਂ ਨੇ ਵਚਨ ਸੁਣਾਇਆ। ਅੱਜ ਕੱਲ ਤਾਂ ਲੋਕ ਕਹਿੰਦੇ ਸਾਡੇ ਕੁੜੀਆਂ ਮੁੰਡਿਆਂ ਦਾ ਗੰਦ ਵੀ ਸਾਧੂ ਮੁੰਝਣ, ਜਣੋ ਤੁਸੀਂ ਮਾਇਆ ਕਮਾਈਓ ਤੁਸੀਂ ਸਾਂਭੋ ਤੇ ਗੰਦਗੀ ਤੁਹਾਡੀ ਸਾਧ ਹੁੰਝਣ। ਵੇਖੋ ਦੁਨੀਆਂ ਦਾ ਹਾਲ ਤੇ ਵਰਤਰ। ਗੱਜ ਕੇ ਬੋਲੋ ਸਤਨਾਮ। ਇਸ ਪਾਸੇ ਲੋਕ ਤੁਰੇ ਹੋਏ। ਸੋ ਰਹੋ ਵਿਚਾਰ ਮਨ ਵਿਚ ਪ੍ਰੇਮ ਨਹੀਂ, ਸ਼ਰਧਾ ਨਹੀਂ, ਸੇਵਾ ਵਾਲੀ ਭਾਵਨਾ ਨਹੀਂ। ਹਜ਼ੂਰ ਸੱਚੇ ਪਾਤਸ਼ਾਹ ਕਥਨ ਕਰ ਰਹੇ ਹਨ, ਹਰ ਨਾਮ ਹਰ ਰੰਗ ਹੈ, ਹਰ ਰੰਗ ਮਜੀਠਾ ਰੰਗ। ਹਰੀ ਦਾ ਜਿਹੜਾ ਨਾਮ ਹੈ ਇਹ ਮਜੀਠੀ ਰੰਗ ਹੈ। ਵਾਹਿਗੁਰੂ ਦੇ ਨਾਮ ਦੀ ਕਮਾਈ ਦੁਆਰਾ ਇਹ ਮਜੀਠੀ ਰੰਗ ਭਾਈ ਚੜਦਾ। ਗੁਰ ਤੁੱਠਾ ਹਰ ਰੰਗ ਚਾੜਿਆ, ਜਿਨ੍ਹਾਂ ਦੇ ਗੁਰੂ ਤੁੱਠਾ ਪ੍ਰਸੰਨ ਹੋਇਆ ਉਹਨਾਂ ਦੇ ਮਨ ਨੂੰ ਹੀ ਗੁਰੂ ਜੀ ਨੇ ਇਹ ਪ੍ਰੇਮ ਦਾ ਰੰਗ ਭਾਈ ਚਾੜਿਆ। ਜਿਨ੍ਹਾਂ ਨੂੰ ਪ੍ਰੇਮ ਦਾ ਰੰਗ ਚੜ ਗਿਆ ਫਿਰ ਬੋੜ ਨਾ ਹੋਵੀ ਭੰਗ, ਬੋੜ ਪੁਨਾ ਇਹ ਰੰਗ ਭੰਗ ਨਾਸ ਨਹੀਂ ਹੁੰਦਾ। ਇਸ ਰੰਗ ਨੂੰ ਕੋਈ ਉਤਾਰ ਨਹੀਂ ਸਕਦਾ। ਮਨਸੂਰ ਨੂੰ ਇਹ ਰੰਗ ਚੜ ਗਿਆ ਸੀ ਨਾ, ਸੂਲੀ ਤੇ ਉਹਦਾ ਰੰਗ ਉਤਰਿਆ। ਗੁਰੂ ਆਖਦਾ ਜੁਗ ਜੁਗ ਦੀ ਜੁਗ ਤੇ ਔਖੀ, ਅਸਾਂ ਇਹ ਸਗਲੇ ਤੈਨੂੰ ਹਟਕਣਾ ਆਈ। ਛਮਸ ਵਾਂਗ ਲਾਉਣੀ ਖਾਲੇ ਔਖੀ, ਸੂਲੀ ਵਾਂਗ ਮਨਸੂਰ ਦੇ ਟੰਗਣਾ ਆਈ। ਹੋਵੀ ਕੈਦ ਨਾ ਪੰਛੀਆਂ ਵਾਂਗ ਪਿੱਛੋਂ, ਜੇਕਰ ਪਿੰਜਰੇ ਵਿੱਚ ਫਟਕਣਾ ਆਈ। ਰੱਖ ਰੱਬ ਦੀ ਆਸ ਦਰਿਆ ਭਰਨਾ, ਵਾਂਗ ਕੱਖ ਦੇ ਕਿਤੇ ਨਾ ਅਟਕਣਾ ਆਈ। ਇਹ ਰੰਗ ਜਿਹਨੂੰ ਵੀ ਚੜ ਗਿਆ, ਮਨਸੂਰ ਨੂੰ ਚੜਿਆ, ਸ਼ਮਸ ਤਬਰੇਜ ਨੂੰ ਚੜਿਆ, ਖਲ ਲਾ ਦਿੱਤੀ ਰੰਬੀਆਂ ਨੂੰ ਉਹਦਾ ਰੰਗ ਉਤਰਿਆ, ਉਹਨੂੰ ਸੂਲੀ ਟੰਗਤਾ ਰੰਗ ਉਤਰਿਆ, ਈਸਾ ਮਸੀਹ ਨੂੰ ਇਹ ਰੰਗ ਚੜਿਆ। ਦੇਖੋ ਸਲੀਬ ਦੇ ਉੱਤੇ ਕਿੱਲਾ ਨਾ ਉਹਦਾ ਸਰੀਰ ਕਿਵੇਂ ਬਿੰਨਿਆ, ਰੰਗ ਉਤਰਿਆ। ਗੱਜ ਕੇ ਬੋਲੋ ਸਭ। ਪੰਜਵੇਂ ਪਾਤਸ਼ਾਹ ਤੱਤੀ ਤਵੀ ਤੇ ਬਿਰਾਜਮਾਨ ਹੋਏ। ਭਾਈ ਦਿਆਲਾ ਜੀ ਨੂੰ ਆਲੂ ਵਾਂਗ ਦੇਗ ਵਿਚ ਉਬਾਲ। ਗੁਰਸਿੱਖਾਂ ਦਾ ਇਤਿਹਾਸ ਤਾਂ ਭਰਿਆ ਪਿਆ, ਬਾਕੀ ਇਤਿਹਾਸਾਂ ਚ ਤਾਂ ਇੱਕ ਇੱਕ ਦੋ ਦੋ ਪ੍ਰਮਾਣ ਆ। ਸਿੱਖਾਂ ਦੇ ਸ਼ਹੀਦਾਂ ਦਾ ਤਾਂ ਅੰਤ ਹੀ ਕੋਈ ਨੀ ਕਿੰਨੇ ਕਿਹਾ, ਪਰ ਠੇਡੇ ਸਾਰਿਆਂ ਨੂੰ ਜ਼ਿਆਦਾ ਸਿੱਖ ਕੌਮ ਖਾ ਰਹੀ। ਰੂਸ ਦੇ ਇੱਕ ਵਿਦਵਾਨ ਨੇ ਗੱਲ ਕਹੀ ਹੈ, ਕਹਿੰਦਾ ਸਾਰਿਆਂ ਨਾਲ ਜ਼ਿਆਦਾ ਦੁਨੀਆਂ ਵਿੱਚ ਕੁਰਬਾਨੀ ਯਹੂਦੀਆਂ ਔਰ ਸਿੱਖਾਂ ਦੀ ਹੈ। ਅਫਸੋਸ ਇਸ ਗੱਲ ਦਾ, ਇਹਨਾਂ ਦੋਹਾਂ ਕੌਮਾਂ ਦਾ ਹਾਲੇ ਤੀ ਘਰ ਕੋਈ ਨਹੀਂ। ਗੱਜ ਕੇ ਬੋਲੋ ਸਤਨਾਮ। ਕੁਰਬਾਨੀ ਦੁਨੀਆਂ ਵਿੱਚ ਸਭ ਨੂੰ ਜ਼ਿਆਦਾ ਇਹਨਾਂ ਲੋਕਾਂ ਦੀ। 60 ਲੱਖ ਯਹੂਦੀ ਹਿਟਲਰ ਨੇ ਜਰਮਨ ਵਿੱਚ ਮਾਰਿਆ ਸੀ, ਮੁੱਕੇ ਤਾਂ ਹੈ ਨੀ, ਪਰੰਤੂ ਹਾਲੇ ਤੱਕ ਤੁਹਾਡੇ ਮੂੰਹ ਡਾਵਾਂਡੋਲ ਫਿਰ ਰਹੇ। ਸੋ ਇਸ ਕਰਕੇ ਗੱਲ ਕੀ, ਬੇਅਤਫਾਕ। ਕਿਸੇ ਇੱਕ ਨੂੰ ਲੀਡਰ ਨਹੀਂ ਮੰਨਦੇ, ਸਾਰੇ ਜੰਗਦਾਰ ਬਣੇ ਫਿਰਦੇ। ਮੈਂ ਕਈ ਵਾਰੀ ਪ੍ਰਮਾਣ ਦਿੰਦਾ, ਪਠੂਆਂ ਦੀ ਕਤਾਰ ਜਾਂਦੀ ਸੀ, ਪੁੱਛਿਆ ਜੀ ਤੁਹਾਡੇ ਚ ਮੁਖੀ ਕਿਹੜਾ, ਜਾਇਦਾਰ ਕਿਹੜਾ, ਕਹਿੰਦੇ ਪੂਛੀਆਂ ਹੱਥ ਲਾ ਕੇ ਵੇਖ ਲੋ। ਜਿਹੜੇ ਠੂਹਿਆਂ ਦੇ ਪੂਛੀਆਂ ਹੱਥ ਲਾਣ ਉਹੀ ਡੰਗ ਮਾਰੇ, ਕਹਿੰਦੇ ਸਾਰੇ ਜਾਇਦਾਰ ਆ, ਸਾਰੇ ਜਾਇਦਾਰ ਆ। ਜਿਸ ਘਰ ਦੇ ਸਾਰੇ ਚੌਧਰੀ ਬਣ ਜਾਣ ਉਹ ਘਰ ਚੱਲਦਾ ਹੁੰਦਾ, ਛੋਟਾ ਜਿਹਾ ਘਰ ਨਹੀਂ ਚੱਲਦਾ ਤੇ ਉਹ ਕੌਮ ਕਿਵੇਂ ਚੱਲ ਸਕਦੀ। ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰਿਆ ਕਰੋ, ਔਰ ਮੇਰਾ ਸਮਝ ਤੱਕ ਸੀਮਤ ਨੇ, ਉਹਦੇ ਤੇ ਪਹਿਰਾ ਦਿਆ ਕਰੋ। ਤੁਸੀਂ ਇਹਨਾਂ ਦੇਸਾਂ ਵਾਲੇ ਗੱਲ ਮੰਨੋ, ਮਹਾਰਾਜ ਤੁਹਾਡੀ ਤੇ ਚੜ੍ਹਦੀ ਕਲਾ ਕਰੇ ਨਾ। ਸੋਰਾ ਉਹ ਵਿਚਾਰ ਸਤਿਗੁਰੂ ਜੀ ਕਿਰਪਾ। ਉੱਥੇ ਤਾਂ ਕਹਿੰਦੇ ਜੀ ਹਿੰਦੁਸਤਾਨ ਦੀ ਗੌਰਮੈਂਟ ਜਿਹੜੀ ਹੈ ਸਾਨੂੰ ਇਕੱਠੇ ਨਹੀਂ ਹੋਣ ਦੀ ਫੁੱਟ ਪਾ ਦਿੰਦੀ ਹੈ, ਇੱਥੇ ਦੀ ਗੌਰਮੈਂਟ ਤਾਂ ਤੁਹਾਡੇ ਚ ਦਖਲ ਨਹੀਂ ਦਿੰਦੀ, ਨਾ ਗੁਰਦੁਆਰਿਆਂ ਚ, ਨਾ ਤੁਹਾਡੇ ਧਰਮ ਕਰਮ ਵਿਚ, ਇੱਥੇ ਫੁੱਟ ਕਿਨ ਪਾਈਓ। ਇਹ ਸਭ ਬਹਾਨੇਬਾਜ਼ੀ, ਫੁੱਟ ਤੁਹਾਡੀ ਆਪਣੀ, ਕੋਈ ਤੁਹਾਡੇ ਚ ਫੁੱਟ ਨਹੀਂ ਪਾਉਂਦਾ, ਕਸੂਰਵਾਰ ਤੁਸੀਂ ਖੁਦ ਹੋ। ਮੁਆਫ ਕਰਨਾ, ਇਹਨਾਂ ਗੱਲਾਂ ਨੂੰ ਵਿਚਾਰਨ ਦੀ ਬਹੁਤ ਵੱਡੀ ਲੋੜ ਹੈ, ਔਰ ਮੌਕੇ ਦੀ ਅਮੰਗੇ। ਸਤਿਗੁਰੂ ਗਰੀਬ ਨਿਵਾਸ ਜੀ ਕਥਨ ਕਰ ਰਹੇ ਹਨ, ਮੇਰੇ ਮਨ ਹਰ ਰਾਮ ਨਾਮ ਕਰ ਰੰਗ। ਹੇ ਮੇਰੇ ਮਨ, ਰਾਮ ਦੇ ਨਾਮ ਨਾਲ ਰੰਗ ਪਿਆਰ ਕਰ, ਵਾਹਿਗੁਰੂ ਦੇ ਨਾਮ ਨਾਲ ਆਪਣੀ ਪ੍ਰੀਤੀ ਪਾ ਲੈ। ਗੁਰ ਤੁੱਠਾ ਰੰਗ, ਗੁਰ ਤੁੱਠਾ ਹਰ ਉਪਦੇਸਿਆ। ਜਿਨ੍ਹਾਂ ਦੇ ਗੁਰੂ ਤੁੱਠੇ ਹੁੰਦੇ ਉਹਨਾਂ ਨੂੰ ਨਾਮ ਬਾਣੀ ਦਾ ਉਪਦੇਸ਼ ਬਖਸ਼ਿਸ਼ ਕਰਦੇ ਹਨ। ਜਿਨ੍ਹਾਂ ਨੇ ਗੁਰੂ ਦੇ ਉਪਦੇਸ਼ ਨੂੰ ਆਪਣੇ ਹਿਰਦੇ ਚ ਧਾਰਨ ਕਰ ਲਿਆ, ਬਾਬਾ ਜਵਾਲਾ ਸਿੰਘ ਸਾਹਿਬ ਕਹਿੰਦੇ ਪਹਿਲੇ ਜਮਾਨੇ ਵਿਚ ਮਹਾਤਮਾ ਰਸਨਾ ਨਾਲ ਕੋਈ ਬਹੁਤੇ ਉਪਦੇਸ਼ ਨਹੀਂ ਸੀ ਦਿੰਦੇ, ਉਹਨਾਂ ਦੇ ਹਿਰਦੇ ਚੋਂ ਬਚਨ ਚੱਲਦਾ ਸੀ, ਜਗਿਆਸੂ ਚ ਮਨੌਤ ਇੰਨੀ ਹੁੰਦੀ ਸੀ ਬਚਨ ਦੀ, ਉਹਦੇ ਹਿਰਦੇ ਵਿਚ ਟਿਕ ਜਾਂਦਾ ਸੀ। ਪਤਾ ਵੀ ਨੀ ਵੀ ਗੁਰੂ ਨੇ ਕੀ ਦੱਸਿਆ ਤੇ ਸਿੱਖ ਨੇ ਕੀ ਧਾਰਿਆ, ਗੱਜ ਕੇ ਬੋਲੋ ਸਭ। ਹੁਣ ਟੇਪਾਂ ਵੀ ਦੁਨੀਆਂ ਬੜਾ ਸੁਣਦੀ ਹੈ, ਮੂਵੀਆਂ ਵੀ ਬੜਾ ਵੇਖਦੀ ਹੈ, ਅਖਬਾਰਾਂ ਚ ਵੀ ਬੜਾ ਪ੍ਰਚਾਰ ਹੈ, ਟੈਲੀਵਿਜ਼ਨਾਂ ਚ ਵੀ ਬੜਾ ਪ੍ਰਚਾਰ ਹੈ, ਕਿਤਾਬਾਂ ਵੀ ਬਹੁਤ ਧੜਾ ਧੜ ਛਪੀ ਜਾਣੀਆਂ ਦਿਨੋਂ ਦਿਨ, ਹੈਂਜੀ ਹਰੇਕ ਛਪਾਈ ਜਾਂਦਾ, ਪਰੰਤੂ ਅਮਲ ਭੋਰਾ ਨਹੀਂ ਰਹਿ ਗਿਆ। ਜਗ ਕਊਆ ਮੁਖ ਚੁੰਚ ਗਿਆਨ, ਅੰਤਰ ਕ੍ਰੋਧ ਪੜਾ ਨਾਟ ਸਾਲਾਂ, ਇਹ ਸਾਡੀ ਹਾਲਤ ਬਣੀ ਹੋਈ। ਹੁਣ ਪ੍ਰਚਾਰ ਤਾਂ ਬਹੁਤਾ ਪਰ ਅਮਲ ਨਹੀਂ ਰਹਿ ਗਿਆ। ਉਹ ਜਿਹੜੇ ਲੋਕ ਸਨ ਕਥਾ ਕਹਾਣੀਆਂ ਬਹੁਤ ਘੱਟ ਕਰਦੇ ਸਨ, ਅਮਲ ਜ਼ਿਆਦਾ ਸੀ। ਹਰ ਭੇਟਿਆ ਰਾਓ ਨ ਸੰਗ, ਜਿਨ੍ਹਾਂ ਨੇ ਗੁਰੂ ਦੇ ਉਪਦੇਸ਼ ਨੂੰ ਮੰਨ ਲਿਆ ਉਹਨਾਂ ਨੂੰ ਰਾਓ ਰਾਜਾ ਰੂਪੀ ਪ੍ਰਕਾਸ਼ ਰੂਪੀ ਹਰੀ ਵਾਹਿਗੁਰੂ ਭੇਟਿਆ ਮਿਲਿਆ ਨਸੰਗ ਨਸੰਕ ਹੋ ਕੇ। ਉਹ ਮਿਲਣ ਲੱਗਾ ਮਨ ਚ ਸ਼ੰਕਾ ਨਹੀਂ ਰੱਖਦਾ। ਆਪਾਂ ਤਾਂ ਕਿਸੇ ਨਾ ਇੱਕ ਦੋ ਨੂੰ ਮਿਲਣ ਲੱਗੇ ਵੀ ਲਾਜ ਰੱਖਦੇ ਫਲਾਨਾ ਕੋ ਕਿ ਫਲਾਨੇ ਨੂੰ ਮਿਲਦਾ ਸੀ, ਉਹ ਤਾਂ ਸਾਡਾ ਬੈਰੀ ਹੈ, ਉਹ ਸਾਡਾ ਮਿੱਤਰ ਹੈ, ਜੇ ਚਲੇਗਾ ਮੇਰਾ ਇਹਦੇ ਨਾਲ ਵੀ ਪ੍ਰੇਮ ਬਣਿਆ ਉਹਦੇ ਨਾਲ ਵੀ ਬਣਿਆ, ਤੇ ਜੇ ਮੈਂ ਮਿਲਿਆ ਤੇ ਆਪਣਾ ਫਰਕ ਪੈ ਜੂ, ਦੋਗਲੀ ਜੀ ਪ੍ਰੀਤੀ ਰੱਖਦੇ ਹਾਂ। ਪਰ ਉਹ ਜਿਹੜਾ ਵਾਹਿਗੁਰੂ ਉਹ ਜਦੋਂ ਕਿਸੇ ਨੂੰ ਮਿਲਦਾ ਨਿਸ਼ੰਕ ਹੋ ਕੇ ਮਿਲਦਾ, ਉਹ ਨਹੀਂ ਕਹੇ ਜੀ ਲੋਕ ਲਾਜ ਰੱਖਦਾ। ਜੇ ਰਾਮਚੰਦਰ ਭੀਲਣੀ ਦੇ ਗਏ ਤੇ ਲੋਕਾਂ ਦਾ ਡਰ ਥੋੜੋ ਮੰਨਿਆ, ਗੁਰੂ ਨਾਨਕ ਸਾਹਿਬ ਲਾਲੋ ਦੇ ਗਏ ਡਰ ਥੋੜੋ ਮੰਨਿਆ, ਜੇ ਡਰਾਉਣ ਵਾਲੇ ਮਾਲਕ ਭਾਗੋ ਨੇ ਕੁਝ ਭੈ ਦਿੱਤਾ ਤੇ ਉਸ ਵੇਲੇ ਰੋਟੀਆਂ ਨਿਚੋੜ ਕੇ ਰੱਖ ਦਿੱਤੀਆਂ, ਉਧਰ ਪੂੜੇ ਉਧਰ ਕੋਧਰੇ ਦਾ ਦਾ ਦਿੱਤਾ, ਤੇ ਤੇਰਾ ਸਾਨੂੰ ਕੀ ਡਰ ਪਿਆ ਹੋਇਆ ਜਿਹੜਾ ਖੂਨ ਲੋਕਾਂ ਦਾ ਨਿਚੋੜਨ ਡਿਆ, ਸਾਨੂੰ ਪਿਆਰ ਉਹਨਾਂ ਨਾਲ ਗੁਰਮੁਖਾਂ ਨਾਲ। ਚਰਨ ਕਮਲ ਕੀ ਪ੍ਰੀਤ ਰੀਤ ਸੰਤਨ ਮਨੇ ਆਵੈ ਜੀਓ, ਦੁਤੀਆ ਪਾਉ ਬਪ੍ਰੀਤ ਅਨੀਤ ਦਾਸਾ ਨ ਭਾਵੈ ਜੀਓ, ਦਸਮ ਪਾਤਸ਼ਾਹ ਨੇ ਭਾਈ ਜੀਵਨ ਨੂੰ ਜੱਫੀ ਪਾਉਣ ਲੱਗਿਆ ਸੰਗ ਮੰਨੀ ਹੈ, ਬੜੀ ਖੁਸ਼ੀ ਨਾਲ ਗਲਵਕੜੀ ਚਲਿਆ ਅਤੇ ਇੱਥੇ ਤੱਕ ਆ ਰਗਰੇਟੇ ਗੁਰੂ ਕੇ ਬੇਟੇ ਤੂੰ ਰਾਗ ਬੰਸੀ, ਤੇਰੇ ਵਰਗਾ ਕੁਰਬਾਨੀ ਵਾਲਾ ਕੌਣ ਹੋ ਸਕਦਾ, ਜੋ ਮੇਰੇ ਪਿਤਾ ਪੂਜਨੀਕ ਸੀਸ ਲੈ ਕੇ ਦਿੱਲੀ ਤੋਂ ਸ੍ਰੀ ਅਨੰਦਪੁਰ ਪਹੁੰਚਾ। ਨਿਸ਼ੰਕ ਹੋ ਕੇ ਮਿਲਿਆ ਲਾਏ ਚ ਭੀੜਾ, ਜੱਫੀ ਪਾ ਕੇ ਉਹ ਮਿਲਦੇ, ਉਹ ਨੀ ਸੰਗ ਮੰਨਦੇ, ਮਨ ਚ ਸ਼ੰਕਾ ਰਾਜਦੇ। ਮੁੰਦੇ ਆਣੀ ਮਨ ਮੁਖੀ, ਇਹ ਜਗਿਆਸੂ ਰੂਪੀ ਜਿਹੜੀ ਇਸਤਰੀ ਹੈ, ਮਨ ਦੇ ਮੁਖੀ ਸਨਮੁਖ ਚੱਲਣ ਦੇ ਕਾਰਨ, ਮਨਮੁਖਤਾ ਧਾਰਨ ਦੇ ਕਾਰਨ ਵਾਹਿਗੁਰੂ ਨੇ ਦਾ ਮਿਲਾਪ ਨਹੀਂ ਹੁੰਦਾ। ਫਿਰ ਆਵਣ ਜਾਣਾ ਅੰਗ, ਬਾਰ ਬਾਰ 84 ਲੱਖ ਜੂਨਾਂ ਰੂਪੀ ਸਰੀਰਾਂ ਵਿਚ ਇਹਦਾ ਆਉਣਾ ਜਾਣਾ ਬਣਿਆ ਹੋਇਆ। ਕਈ ਜਨਮ ਪਏ ਕੀੜ ਪਤੰਗਾ, ਕਈ ਜਨਮ ਪਏ ਗਜ ਮੀਨ ਕਰੰਗਾ, ਕਈ ਜਨਮ ਔਰ ਪੰਖੀ ਬਿਰਖ ਹੋਇਓ, ਇਸ ਤਰ੍ਹਾਂ ਵਿਚਰਦਾ ਫਿਰ ਰਿਹਾ, ਕਈ ਜਨਮਾਂ ਚ ਭਟਕ ਰਿਹਾ। ਆਵਣ ਜਾਣਾ ਅੰਗ, ਅੰਗ ਮੈਨੇ ਸਰੀਰਾਂ ਚ ਇਹਦਾ ਆਉਣਾ ਤੇ ਜਾਣਾ ਬਣਿਆ। ਕਈ ਕਹਿਣਗੇ ਜੀ ਅੱਜ ਗੁਰੂ ਨਾਨਕ ਸਾਹਿਬ ਦਾ ਆਗਮਨ ਹੈ। ਆਗਮਨ ਦਾ ਅਰਥ ਕੀ ਹੈ ਇਹਨਾਂ ਗਿਆਨੀਆਂ ਨੂੰ ਪਤਾ ਨੀ। ਆਗਮਨ ਦਾ ਅਰਥ ਹੈ ਆ ਤੇ ਗਮਨ ਮੈਨੇ ਜਾ, ਮਹਾਤਮਾ ਨਾ ਆਉਂਦੇ ਆ ਤੇ ਨਾ ਜਾਂਦੇ, ਉਹਦਾ ਸਰਬੱਤਰ ਵਿਆਪਕ ਹੈ ਕਿ ਜਾਹਰ ਜਹੂਰ ਹੈ ਕਿ ਹਾਜ਼ਰ ਹਜ਼ੂਰ ਹੈ। ਆਗਮਨ ਹੁੰਦਾ ਸਾਡੇ ਵਰਗੇ ਲੋਕਾਂ ਦਾ, ਉਹ ਤਾਂ ਸਦਾ ਪ੍ਰਗਟ ਹੁੰਦੇ, ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਾਗ ਚਾਨਣ ਹੋ। ਗੱਜ ਕੇ ਬੋਲੋ ਸਤਨਾਮ। ਉਹਨਾਂ ਦਾ ਭਾਈ ਆਉਣਾ ਤੇ ਜਾਣਾ ਨਹੀਂ ਹੁੰਦਾ। ਹਰ ਪ੍ਰਭ ਚਿੱਤ ਨਾ ਆਇਓ, ਹਰੀ ਪ੍ਰਭੂ ਵਾਹਿਗੁਰੂ ਜਿੰਨਾ ਚਿਰ ਮਾਨਸ ਤੇ ਮਿਲੀ ਚੇਤੇ ਨਹੀਂ ਆਇਆ, ਸਭ ਕੁਛ ਆਪਣਾ ਇੱਕ ਰਾਮ ਪਰਾਇਆ। ਚੇਤੇ ਕੋਈ ਮੁੰਡੇ ਨੂੰ ਕਰਦਾ ਰਿਹਾ, ਕੋਈ ਕੁੜੀ ਨੂੰ ਕਰਦਾ ਰਿਹਾ, ਕੋਈ ਜਨਾਨੀ ਨੂੰ ਕਰਦਾ ਰਿਹਾ, ਜਨਾਨੀ ਆਪਣੇ ਪਤੀ ਨੂੰ ਯਾਦ ਕਰਦੀ ਰਹੀ, ਇੱਕ ਦੂਜੇ ਨੂੰ ਯਾਦ ਕਰਨ ਲੱਗੇ ਹੋਏ। ਰੱਬ ਨੂੰ ਤਾਂ ਯਾਦ ਵਿਰਲੇ ਹੀ ਕਰਦੇ, ਗੱਜ ਕੇ ਬੋਲੋ ਸਤ। ਇੱਕ ਵਾਰੀ ਦਸਮ ਪਾਤਸ਼ਾਹ ਦਰਬਾਰ ਲੱਗਾ ਹੋਇਆ, ਸਿੱਖਾਂ ਨੂੰ ਕਹਿਣ ਲੱਗੇ ਇਹ ਬੀਬੀਆਂ ਅਖੇ ਜੀ ਸਾਡੀਆਂ ਸਿੱਖਣੀ। ਬੀਬੀਆਂ ਨੂੰ ਪੁੱਛਿਆ ਇਹ ਜਿਹੜੇ ਬੀਬੇ ਆ ਇਹ ਸਾਡੇ ਸਿੰਘ ਆ, ਮਹਾਰਾਜ ਕਹਿੰਦੇ ਅਸੀਂ ਤਾਂ ਵਿੱਚ ਫਿਰ ਵਾਧੂ ਹੋਏ ਨਾ। ਗੱਜ ਕੇ ਬੋਲੋ ਸਾਤਨਾ। ਨਾ ਸਿੱਖਣੀਆਂ ਕਹਿ ਸਕੀਆਂ ਮਹਾਰਾਜ ਅਸੀਂ ਆਪ ਜੀ ਦੀਆਂ ਦਾਸੀਆਂ, ਨਾ ਸਿੱਖਾਂ ਨੇ ਕਿਹਾ ਅਸੀਂ ਆਪ ਜੀ ਦੇ ਦਾਸ ਹਾਂ, ਕਹਿੰਦੇ ਅਸੀਂ ਤਾਂ ਫਿਰ ਵਿੱਚ ਵਾਧੂ ਹੀ ਹੋਏ। ਮਹਾਰਾਜ ਕਹਿੰਦੇ ਅਸੀਂ ਫਿਰ ਐਵੇਂ ਤੁਹਾਡੇ ਲਈ ਖਪ ਰਹੇ ਹਾਂ, ਸਾਨੂੰ ਤਾਂ ਤੁਸੀਂ ਅਪਣਾਏ ਨੇ, ਉਹ ਵਿਰਲੇ ਆ ਜਿਨ੍ਹਾਂ ਨੇ ਗੁਰੂ ਨੂੰ ਅਪਣਾਇਆ। ਬਾਬਾ ਮਹਾਰਾਜ ਸਿੰਘ ਦੇ ਇੱਕ ਸੇਵਕ ਬਾਬਾ ਬਿਸ਼ਨ ਸਿੰਘ ਸਨ, ਇਹ ਦੱਖਣ ਦੇ ਇਲਾਕੇ ਦੇ ਸਨ, ਕਢਾਲਾ ਜੱਟਾਂ ਪਿੰਡ ਆ ਹੁਸ਼ਿਆਰਪੁਰ ਚ, ਉੱਥੇ ਜੋਤੀ ਜੋ ਸਮਾਏ। ਕਿਸੇ ਨੇ ਸ਼ਿਕਾਇਤ ਕੀਤੀ, ਮਹਾਰਾਜ ਬਾਬਾ ਬਿਸ਼ਨ ਸਿੰਘ ਤੁਹਾਨੂੰ ਨਮਸਕਾਰ ਨਹੀਂ ਕਰਦੇ। ਬਾਬਾ ਮਹਾਰਾਜ ਸਿੰਘ ਉਹ ਮਹਾਂਪੁਰਖ ਹੈ ਜਿਨ੍ਹਾਂ ਨੇ ਰਾਣੀ ਜਿੰਦਾ ਦੀ ਬੇਨਤੀ ਤੋਂ ਸਿੱਖ ਰਾਜ ਨੂੰ ਕਾਇਮ ਰੱਖਣ ਵਾਸਤੇ ਰਾਮਨਗਰ ਔਰ ਚੇਲਿਆਂ ਵਾਲਾ ਯੁੱਧ ਅੰਗਰੇਜ਼ਾਂ ਵਿਰੁੱਧ ਕਰਾਇਆ ਸੀ, ਪਰ ਆਪਸੀ ਫੁੱਟ ਦੇ ਸ਼ਿਕਾਰ ਹੋਣ ਦੇ ਕਾਰਨ ਦੋ ਲੜਾਈਆਂ ਜਿੱਤੀਆਂ, ਅਖੀਰ ਹਾਰ ਹੋਈ। ਗੱਜ ਕੇ ਬੋਲੋ ਸਨ, ਜੇ ਮਹਾਰਾਜ ਸਿੰਘ ਗ੍ਰਿਫ਼ਤਾਰ ਮਹਾਤਮਾ ਨਰੰਗਾਬਾਦ ਵਾਲੇ ਨਾ ਹੁੰਦੇ ਤੇ ਸ਼ਾਇਦ ਅੰਗਰੇਜ਼ ਸਾਰੇ ਹਿੰਦੁਸਤਾਨ ਚ ਉਦੋਂ ਚਲੇ ਜਾਂਦੇ, ਪਰ ਹੁੰਦਾ ਉਹ ਕੁਝ ਆ ਜੋ ਪ੍ਰਭੂ ਨੂੰ ਮਨਜ਼ੂਰ ਹੈ। ਕਿਉਂਕਿ ਗੁਰੂ ਰਾਮਦਾਸ ਦੀ ਨਗਰੀ ਵਿਚ ਸੰਤ ਬਾਬਾ ਮਹਾਰਾਜ ਸਿੰਘ ਨਰੰਗਾਬਾਦ ਵਾਲਿਆਂ ਨੇ ਪ੍ਰਤੱਗਿਆ ਕੀਤੀ ਸੀ, ਮੈਂ ਗੁਰੂ ਰਾਮਦਾਸ ਜੀ ਦੀ ਪਾਵਨ ਰਾਖ ਨੂੰ ਮੱਥੇ ਤੇ ਲਾ ਕੇ ਪ੍ਰਤੱਗਿਆ ਕਰਦਾ ਹਾਂ ਕਿ ਆਪਣੇ ਪਿਆਰੇ ਪੰਜਾਬ ਦੇ ਅੰਦਰ ਅੰਗਰੇਜ਼ ਦਾ ਪੈਰ ਨਹੀਂ ਪੈਣ ਦਿਆਂਗਾ। ਜੇ ਵਾਹਿਗੁਰੂ ਨੂੰ ਮੇਰੀ ਜਿੱਤ ਮਨਜ਼ੂਰ ਹੋਈ, ਕਿੱਥੇ ਤੱਕ ਨਹੀਂ, ਅੰਗਰੇਜ਼ ਦੀ ਸਫ ਵਲੇਟ ਕੇ ਸਮੁੰਦਰੋਂ ਪਾਰ ਸੱਟ ਦਿਆਂਗਾ। ਜੇ ਵਿਧਾਤਾ ਨੂੰ ਅਜਿਹਾ ਮਨਜ਼ੂਰ ਨਾ ਹੋਇਆ, ਹਥਿਆਰ ਨਹੀਂ ਸੱਟਾਂਗਾ, ਸਿਰ ਨਹੀਂ ਝੁਕਾਵਾਂਗਾ, ਈਨ ਨਹੀਂ ਮੰਨਾਂਗਾ। ਗੁਰੂ ਪੰਥ ਦਾ ਦਾਸ ਮਹਾਰਾਜ ਸਿੰਘ ਨਰੰਗਾਬਾਦ, ਬਾਬਾ ਬੀਰ ਸਿੰਘ ਸਾਹਿਬ ਨਰੰਗਾਬਾਦ ਵਾਲਿਆਂ ਦੇ ਸੇਵਕ। ਬਾਬਾ ਬੀਰ ਸਿੰਘ ਜੀ ਮਹਾਰਾਜ ਨੇ ਸਿੱਖ ਰਾਜ ਨੂੰ ਬਚਾਉਣ ਲਈ 13,000 ਸਿਪਾਹੀ ਤੋਪਾਂ ਦੇ ਗੋਲਿਆਂ ਨਾਲ ਆਪਣੇ ਸਮੇਤ ਉਡਾਇਆ ਸੀ। ਗੱਜ ਕੇ ਬੋਲੋ ਸਤਨਾਮ। ਹਾਲੇ ਕਹਿੰਦੇ ਸਾਧ ਕਰਦੇ ਕੁਝ ਨੀ, ਗੱਜ ਕੇ ਬੋਲੋ ਸਤਨਾਮ। ਬਾਬਾ ਖਦਾਲ ਸਿੰਘ ਨੂੰ ਲਾਹੌਰ ਨਜ਼ਰਬੰਦ ਰੱਖਿਆ ਗਿਆ, ਉਹਨਾਂ ਦੇ ਵੱਡੇ ਗੁਰਭਾਈ ਨੂੰ। ਬਾਬਾ ਰਾਮ ਸਿੰਘ ਨੂੰ ਗ੍ਰਿਫ਼ਤਾਰ ਕਰਨ ਵਾਸਤੇ ਬ੍ਰੰਟ ਜਾਰੀ ਰਹੇ, ਪਰ ਅੰਗਰੇਜ਼ ਉਹਨਾਂ ਦੀ ਧੂੜ ਨਾ ਪਾ ਸਕਿਆ। ਗੱਜ ਕੇ ਬੋਲੋ ਸਤਨਾਮ। ਮਹਾਂਪੁਰਖਾਂ ਦਾ ਇਤਿਹਾਸ ਪੜ੍ਹੋ, ਫੇਰ ਹੀ ਪਤਾ ਲੱਗੇ ਨਾ ਬੀਰ ਮਰਗੇਸ਼ ਨੂੰ। ਹੁਣ ਤਾਂ ਕੱਲੇ ਕੱਲੇ ਮਹਾਂਪੁਰਖ ਦਾ ਵੀ ਇਤਿਹਾਸ ਛਪ ਗਿਆ। ਸੋਰਾ ਵਿਚਾਰ ਇਹ ਭਾਈ ਦਇਆ ਸਿੰਘ ਸਾਹਿਬ ਦੀ ਟਕਸਾਲ ਦੇ ਮਹਾਂਪੁਰਖ ਹੈ ਜਿਨ੍ਹਾਂ ਬਾਰੇ ਮੈਂ ਬੇਨਤੀਆਂ ਕਰ ਰਿਹਾ। ਸੋ ਸਾਧ ਸੰਗਤ ਜੀ ਬੇਨਤੀ ਕਰ ਰਿਹਾ ਸੀ ਕਿ ਸਿੱਖ ਸਿੱਖਣੀਆਂ ਦੇ ਸਿੱਖਣੀਆਂ ਸਿੱਖਾਂ ਨੂੰ। ਗੁਰੂ ਦਾ ਕੋਈ ਨਹੀਂ ਬਣਦਾ, ਜਿਹੜਾ ਗੁਰੂ ਦਾ ਬਣ ਜਾਏ ਤੇ ਜਿਹੜੇ ਗੁਰੂ ਪੁੱਛੇਗਾ ਉਹ ਕਹਿੰਦਾ ਮੈਂ ਤਾਂ ਤੇਰਾ। ਮਹਾਰਾਜ ਸਿੰਘ ਨੇ ਬਿਸ਼ਨ ਸਿੰਘ ਨੂੰ ਪੁੱਛਿਆ, ਤੂੰ ਸਾਨੂੰ ਮੱਥਾ ਨਹੀਂ ਟੇਕਦਾ, ਨਮਸਕਾਰ ਨਹੀਂ ਕਰਦਾ। ਸੰਗਤ ਸ਼ਿਕਾਇਤ ਕਰਦੀ, ਕਦੀ ਐਂ ਲੰਘ ਜਾਣਾ, ਕਦੀ ਐਂ ਲੰਘ ਜਾਣਾ। ਬਾਬਾ ਬਿਸ਼ਨ ਸਿੰਘ ਕਹਿਣ ਲੱਗੇ, ਮਹਾਰਾਜ ਮੈਂ ਤਾਂ ਤੁਹਾਡੇ ਚਰਨਾਂ ਚੋਂ ਸੀਸ ਚੁੱਕਿਆ ਹੀ ਨਹੀਂ, ਮੱਥਾ ਤਾਂ ਟੇਕਾਂ ਜੇ ਚੁੱਕ ਲਿਆ ਹੋਵੇ। ਇਹਨਾਂ ਸਿੱਖਾਂ ਨੇ ਤਾਂ ਆਪਣੇ ਸਿਰ ਨੂੰ ਬਣਾਇਆ ਖੁਦੋ, ਕਦੀ ਕਿਤੇ ਰੱਖਦੇ ਤੇ ਕਦੀ ਕਿਤੇ ਰੱਖਦੇ। ਅਸੀਂ ਤਾਂ ਜਦਣ ਦਾ ਤੁਹਾਡੇ ਹੱਥਾਂ ਤੋਂ ਖੰਡੇ ਵੱਡ ਦਾ ਅੰਮ੍ਰਿਤ ਛਕ ਲਿਆ ਨਾ, ਤੁਹਾਡੇ ਚਰਨਾਂ ਚ ਸਿਰ ਰੱਖ ਦਿੱਤਾ, ਚੁੱਕਿਆ ਹੀ ਨਹੀਂ। ਤਨ ਮਸਜਿਦ ਮੈਂ ਪੜ੍ਹਤੇ ਹੈ ਦਿਲਬਰ ਕੀ ਨਵਾਜ, ਐਸਾ ਸੀਸ ਚੁਕਾਇਆ ਚੁੱਕਤੇ ਆਵੇ ਲਾਜ। ਹੁਣ ਤਾਂ ਤੁਹਾਡੇ ਚਰਨਾਂ ਚੋਂ ਸਰੀਰ ਰੂਪੀ ਮਸਜਿਦ ਵਿਚ ਬਹਿ ਕੇ ਤੁਹਾਡੀ ਨਵਾਜ ਪੜ੍ਹਦੇ। ਦੂਜੀਆਂ ਮਸਜਿਦਾਂ ਚ ਨਹੀਂ, ਸਰੀਰ ਨੂੰ ਮਸਜਿਦ ਬਣਾਇਆ। ਮਨ ਮਨ ਕਾ ਉਸਕੀ ਮਾਲਾ ਹੈ, ਤਨ ਉਸਕਾ ਇੱਕ ਛਬਾਲਾ ਹੈ, ਉਸਕੇ ਨੈਨੋ ਮੈਂ ਬਹਿਤੀ ਗੰਗਾ ਹੈ, ਵੋ ਫਿਰਤਾ ਨੰਗ ਮਨੰਗਾ ਹੈ, ਨਗਨ ਫਿਰਤ ਰੰਗ ਏਕ ਹੈ ਉਹ ਸੋਭਾ, ਪਾਵੈ ਪਾਠ ਪਿਤੰਬਰ ਬਿਰਥਿਆ ਸਾਗਤ, ਉਡ ਆਵੈ ਭਗਤ ਜਨਾ ਕਾ ਲੂਗਰਾ, ਉਡ ਨਗਨ ਨਾ ਹੋਈ, ਸਾਗਤ ਸਿਰ ਪਉ ਰੇਸ਼ਮੀ, ਪਹਿਰਤ ਪਤ ਹੋਈ। ਭਗਤ ਅੱਗੇ ਕਿਵੇਂ ਪੰਕਤੀ ਰਾਗ ਸਾਹਿਬ, ਸੰਤ ਸਾਗਤ ਸਿਉ ਮੁਖ ਜੋਰਿਆ, ਅੱਧ ਵਿਚੋਂ ਟੂਟੈ, ਹਰ ਜਨ ਕੀ ਸੇਵਾ ਜੋ ਕਰੈ, ਇਤ ਉਤੈ ਛੂਟੈ, ਬਾਣੀ ਕਹਿ ਰਹੀ। ਸੋ ਇਸ ਕਰਕੇ ਕਹਿੰਦੇ ਹਨ ਸਰੀਰ ਨੂੰ ਉਹ ਮਸਜਿਦ ਬਣਾ ਲੈਂਦੇ। ਤਨ ਮਸਜਿਦ ਮੈਂ ਪੜ੍ਹਦੇ ਹੈ, ਪੜ੍ਹਦੇ ਹਨ ਦਿਲਬਰ ਕੀ ਨਵਾਜ ਆਪਣੇ ਪ੍ਰੇਮੀ ਦੀ, ਐਸਾ ਸੀਸ ਝੁਕਾਇਆ, ਐਸਾ ਸੀਸ ਤੁਹਾਡੇ ਗੁਰੂ ਜੀ ਚਰਨਾਂ ਝੁਕਾ ਦਿੱਤਾ, ਚੁੱਕਤੇ ਆਵੇ ਲਾਜ, ਚੁੱਕਦਿਆਂ ਲਾਜ ਆਉਂਦੀ। ਉਹਨਾਂ ਪ੍ਰੇਮੀਆਂ ਦੀਆਂ ਕਹਾਣੀਆਂ। ਇੱਕ ਬੀਬੀ ਘਿਓ ਦਾ ਦੋਹਣਾ ਲੈ ਕੇ ਆਈ, ਬਾਬਾ ਮਹਾਰਾਜ ਸਿੰਘ ਲੰਘ ਰਹੀ ਸਨ, ਬਾਬਾ ਬੀਰ ਸਿੰਘ ਦੇ ਡੇਰੇ ਵਿਚ 700 ਮਣ ਆਟਾ, 280 ਮਣ ਦਾਲ, 7 ਮਣ ਕੱਚਾ ਲੂਣ ਰੋਜ਼ ਲੰਗਰ ਵਿਚ ਪੈਂਦਾ ਸੀ। ਗੱਜ ਕੇ ਬੋਲੋ ਸਤਨਾਮ। ਤੇ ਜੇ ਤੁਸੀਂ ਕਿਤੇ ਬੈਗ ਲੈ ਆਉਂਦਾ ਆਟੇ ਦਾ ਤੇ ਗ੍ਰੰਥੀ ਨੂੰ ਕਹਿਣਾ ਅੱਜ ਮੇਰਾ ਅਰਦਾਸਾ ਨੀ ਸੋਧਿਆ। ਗੱਜ ਕੇ ਬੋਲੋ ਸਤਨਾਮ। ਬਾਬਾ ਬੀਰ ਸਿੰਘ ਦੇ ਡੇਰੇ ਦੀ ਦੇਗ ਜੀ ਚ 35 ਮਣ ਦਾਲ ਰਿਜਦੀ ਸੀ, ਪੌੜੀ ਲਾ ਕੇ ਚੋਂ ਦਾਲ ਕੱਢੀ ਜਾਂਦੀ ਸੀ। ਅੱਜ ਤੱਕ ਨਾ ਐਡਾ ਲੰਗਰ ਚੱਲਿਆ ਤੇ ਨਾ ਹਾਲੇ ਚੱਲ ਰਿਹਾ ਤੇ ਨਾ ਕੋਈ ਆਸ ਹੋਈ। ਲੰਗਰ ਇਹੋ ਜਿਹਾ ਚਲਾ ਸਕਦਾ ਤਾਂ ਕੋਈ ਸਾਧ ਚਲਾ ਸਕਦਾ। ਜਿਹੜੇ ਸਾਧ ਬਾਰੇ ਸ਼ਾਹ ਮੁਹੰਮਦ ਨੇ ਲਿਖਿਆ ਬੀਰ ਸਿੰਘ ਮਾਰਿਆ ਡਾਹ ਤੋਪਾਂ, ਨਹੀਂ ਛੱਡਿਆ ਸਾਧ ਤੇ ਸੰਤ ਮੀਆਂ। ਜਿਨ੍ਹਾਂ ਮਹਾਂਪੁਰਖਾਂ ਦਾ 365 ਅਸਥਾਨ ਹੈ। 27 ਵਿਸਾਖ ਨੂੰ ਹਰ ਅਸਥਾਨ ਤੇ ਮੇਲਾ ਮਨਾਇਆ ਜਾਂਦਾ। ਗੱਜ ਕੇ ਬੋਲੋ ਸਾਧ। ਬਾਬਾ ਬੀਰ ਸਿੰਘ ਜੀ ਜਿਨ੍ਹਾਂ ਨੂੰ ਆਪਣੇ 10 ਕਮਲਾਂ ਨਾਲ ਅੰਮ੍ਰਿਤ ਛਕਾਉਂਦੇ ਸਨ, ਪੜ੍ਹਨ ਲੈਂਦੇ ਸਨ, 25 ਜਪ ਜੀ ਪੜ੍ਹ ਕੇ ਫੇਰ ਫੋਕਾ ਪਾਣੀ ਪੀਣਾ ਤਾਂ ਛਕਾਵਾਂਗੇ। ਅੱਜ ਤਾਂ 5 ਬਾਣੀਆਂ ਪਾਣੀਆਂ ਬਹੁਤ ਔਖੀਆਂ ਹੋਈਆਂ। ਐਵੀ ਥੋੜੋ ਗੁਰਸਿੱਖ ਰੜੀਆਂ ਕਰਨ ਵਾਲੇ ਸਨ। ਬਾਬਾ ਮਹਾਰਾਜ ਸਿੰਘ ਪੜ ਕੇ 1 ਵਜੇ ਉੱਠਣਾ, ਸਾਰੇ ਡੇਰੇ ਚ ਝਾੜੂ ਦੇਣਾ, ਸੰਗਤ ਦੇ ਜੋੜੇ ਝਾੜਨੇ, ਲੋਹੇ ਨੂੰ ਪੋਚਾ ਮਾਰਨਾ, ਲੰਗਰ ਦੀ ਤਿਆਰੀ ਕਰਨੀ, ਕਥਾ ਕੀਰਤਨ ਚ ਮਹਾਂਪੁਰਖਾਂ ਦੇ ਇਸ਼ਨਾਨ ਸੇਵਾ ਚ ਹਾਜ਼ਰੀ ਭਰਨੀ, ਫਿਰ ਲੋਹੇ ਦੀ ਤਾਬਿਆ ਬਹਿ ਕੇ 5 ਜਪ ਜੀ ਰੋਜ਼ ਪੜ੍ਹਨੇ ਜਾਂ 25 ਪੜ੍ਹਨੇ। ਗੱਜ ਕੇ ਬੋਲੋ ਸਤ। 50 ਲਾਂਗਰੀ ਉਹਨਾਂ ਨਾਲ ਹਰ ਵੇਲੇ ਰਹਿੰਦੇ ਸਨ। ਔਰ ਮਹਾਰਾਜ ਸਿੰਘ ਜਿੱਧਰ ਜਾਂਦੇ ਸਨ ਅੰਨ ਪਾਣੀ ਦੀ ਝੋਲੀ ਭਰ ਕੇ ਨਾਲ ਜਾਂਦੇ ਸੀ। ਰਸਤੇ ਵਿਚ ਵੀ ਕੋਈ ਮੰਗੇ ਤੇ ਖਾਲੀ ਜਵਾਬ ਨਾ ਮਿਲੇ ਤੇ ਮੇਰੇ ਪਾ ਭੋਜਨ ਨੇ। ਐਸੇ ਲਾਂਗਰੀ ਹੋਏ ਬਾਬਾ ਮਹਾਰਾਜ ਸਿੰਘ। ਤੋਤਾ ਸਿੰਘ ਦੇ ਡੇਰੇ 5 ਸਾਲ ਦੇ ਚੜਾਏ ਗਏ ਸਨ। ਬਾਬਾ ਬੀਰ ਸਿੰਘ ਜੀ ਮਹਾਰਾਜ ਦਾ ਜਦੋਂ ਡੇਰਾ ਗਿਆ, ਉਹਨੇ ਹੋਣ ਹਾਰ ਜਾਣ ਕੇ ਇਹਨਾਂ ਨੂੰ ਚੜਾ ਦਿੱਤਾ। ਪਹਿਲਾ ਨਾਮ ਨਿਹਾਲ ਸਿੰਘ ਸੀ, ਅੰਮ੍ਰਿਤ ਛਕਾ ਕੇ ਭਗਵਾਨ ਸਿੰਘ ਰੱਖਿਆ। ਫਿਰ ਸੰਗਤ ਨੂੰ ਜਿਹੜੇ ਲੰਗਰ ਵਰਤਾਉਣਾ, ਆਓ ਮਹਾਰਾਜ, ਆਓ ਮਹਾਰਾਜ, ਆਓ ਮਹਾਰਾਜ, ਸੰਗਤਾਂ ਨੂੰ ਨਾ ਹੀ ਮਹਾਰਾਜ ਸਿੰਘ ਪਕਾ ਲਿਆ। ਬਾਬਾ ਬੀਰ ਸਿੰਘ ਕਹਿੰਦੇ ਨਿਹਾਲ ਸਿੰਘ ਆਇਆ ਸੀ, ਅੰਮ੍ਰਿਤ ਛਕਾ ਕੇ ਭਗਵਾਨ ਸਿੰਘ ਬਣਾਇਆ ਸੀ, ਫਿਰ ਅਵਤਾਰ ਧਾਰਨ ਵਾਲਾ ਭਗਵਾਨ ਸਿੰਘ ਵੀ ਕਿਉਂ ਰੱਖੀਏ? ਹੁਣ ਆਪੇ ਹੀ ਮਹਾਰਾਜ ਬਣ ਗਿਆ। ਪਰ ਸਿੰਘ ਨਾਲ ਹੋਣਾ ਜ਼ਰੂਰੀ ਸ਼ਬਦ ਹੈ, ਕਿਉਂਕਿ ਕੱਲਾ ਮਹਾਰਾਜ ਬਣ ਕੇ ਸਿੰਘਾਂ ਵਾਲੀ ਭਗਤ ਨਾ ਛੱਡ ਬੈਠੇ। ਗੱਜ ਕੇ ਬੋਲੋ ਸਤਨਾਮ। ਸਿੰਘਾਪੁਰ ਦੀ ਜੇਲ੍ਹ ਚੋਂ ਜਲਾਵਤਨ ਹੋਏ, ਜਿੱਥੇ ਸ਼ਹੀਦ। ਗੱਜ ਕੇ ਬੋਲੋ ਸਤਨਾਮ। ਸ਼ਾਇਦ ਅੱਜ ਵੀ ਘਰ ਵਾਲਿਆਂ ਤੋਂ ਚੋਰੀ ਕਈ ਕਥਾ ਸੁਣਨ ਆਈਆਂ ਹੁਣ ਹੁੰਦੀਆਂ, ਮੈਨੂੰ ਪਤਾ, ਕਿਉਂਕਿ ਸਾਡੇ ਨਾਲ ਵਾਹ ਪੈਂਦਾ ਰਹਿੰਦਾ ਨਾ। ਡਰਿਆ ਨਾ ਕਰੋ, ਕੋਈ ਨੀ, ਕਲਗੀਆਂ ਵਾਲੇ ਦਾ ਬਲ ਜ਼ਿਆਦਾ ਘਰ ਵਾਲਿਆਂ ਨੂੰ। ਜੇ ਕਲਗੀ ਵਾਲੇ ਦਾ ਬਲ ਧਾਰੋਗੇ, ਇਹ ਵੀ ਸਾਧ ਸੰਗਤ ਜੀ ਭੂਤ ਨੇ ਸੂਤ ਆ ਜਾਣਗੇ ਕਾਬੂ, ਡਰੋ ਨਾ ਇਹਨਾਂ ਤੋਂ। ਸੋ ਵਾਹਿਗੁਰੂ ਦਾ ਪੱਖ ਲਓ, ਸਤਿਗੁਰੂ ਜੀ ਕਿਰਪਾ ਕਰਨਗੇ। ਸੋ ਉਂਝ ਪਤੀ ਨੂੰ ਪਰਮੇਸ਼ਰ ਮੰਨਣਾ ਚਾਹੀਦਾ, ਪਰ ਜੇ ਪਤੀ ਵੀ ਪਰਮੇਸ਼ਰ ਦੀ ਲੈਣ ਤੇ ਚੱਲੇ। ਪਤੀਆਂ ਦੇ ਵੀ ਫਰਜ਼ ਹੈ ਭਾਈ, ਸ਼ਰਾਬਾਂ, ਮਾਸ, ਆਂਡੇ, ਤੰਬਾਕੂ, ਬੀੜੇ, ਮਨਮਤਾਂ ਛੱਡ ਕੇ ਗੁਰਮਤ ਨੂੰ ਧਾਰੋ, ਫਿਰ ਇਸਤਰੀਆਂ ਲਾਜ਼ਮੀ ਤੁਹਾਨੂੰ ਪਰਮੇਸ਼ਰ ਮੰਨਣਗੀਆਂ। ਇਸਤਰੀਆਂ ਦਾ ਵੀ ਫਰਜ਼ ਹੈ ਆਪਣੇ ਪਤੀ ਦਾ ਪੂਰਾ ਪੂਰਾ ਸਤਿਕਾਰ ਕਰਨਾ। ਦੋਵੇਂ ਪੱਖ ਬਰਾਬਰ ਚੱਲਣੇ ਚਾਹੀਦੇ। ਕਾਰ ਜਾਂਦੀ, ਇੱਕ ਟਾਇਰ ਪੈਂਚਰ ਆ ਤੇ ਗੱਡੀ ਚੱਲਦੀ ਨਹੀਂ, ਦੋਨਾਂ ਚ ਫੂਕ ਇੱਕੋ ਜਿਹੀ ਹੋਵੇ ਤਾਂ ਗੱਲ ਬਣਦੀ ਹੈ। ਗੱਜ ਕੇ ਬੋਲੋ ਸਾਧ। ਧਨ ਪੇਰੇ ਨਾ ਆਖੇ ਬਹਿ ਨਾ ਇਕੱਠੇ ਹੋਏ, ਏਕ ਜੋਤ ਦੋ ਮੂਰਤੀ ਧਨ ਪਿਰ ਕਹੀਆ ਸੋਏ। ਉਹ ਬੀਬੀ ਕਦੇ ਦੋਣਾ ਲਿਆਈ, ਉਹ ਠੰਡਾ ਹੋ ਗਿਆ ਨਾ ਬਾਹਰੋਂ, ਪੁਰਾਣੇ ਸੱਤਾਂ ਧਾਤਾਂ ਦੇ ਦੋਣੇ ਬਣੇ ਹੁੰਦੇ ਸੀ। ਜਿਲੇ ਬਾਬਾ ਜੀ ਲੱਗੇ ਬਲਟੋਏ ਚਲਟਾਉਣ, ਉਹ ਹੱਥ ਠੰਡੇ ਹੋ ਗਿਆ ਤੇ ਦੋਣਾ ਵਿੱਚ ਡਿੱਪ ਗਿਆ। ਹੁਣ ਰਿੱਜ ਦੀ ਦਾਲ ਚੋਂ ਕਿਵੇਂ ਕੱਢਣ, ਐਡੀ ਵੱਡੀ ਦੇਗ ਸੀ ਜਿਹ ਚ 35 ਮਣ ਦਾਲ ਰਿੱਜ ਦੀ। ਬੀਬੀ ਕਹਿੰਦੀ ਜੀ ਮੈਨੂੰ ਘਰ ਵੜਨ ਨੀ ਦੇਣਾ, ਦੋਣਾ ਦਿਓ, ਦੋਣਾ ਇੱਕੋ ਹੀ ਹੈ, ਨਹੀਂ ਦੂਆ ਦਿਖਾਲ ਦਿੰਦੀ। ਅੱਜ ਕੱਲ ਤਾਂ ਹੁਣ ਜੋ ਗਿਆ ਨਾ, ਘਰ ਘਰ ਕਈ ਭਾਂਡੇ ਹੁੰਦੇ ਆ, ਉਦੋਂ ਇਹੋ ਜਿਹਾ ਗਰੀਬਾਂ ਦੇ ਹੁੰਦਾ ਸੀ। ਹੁਣ ਮਹਾਂਪੁਰਖ ਕਹਿਣ ਲੱਗੇ ਵੀ ਦੋਣਾ ਕੱਢੀਏ ਕਿਵੇਂ, ਦਾਲ ਰਿੱਜ ਰਹੀ, ਉਬਲ ਰਹੀ, ਹੁਣ ਕੁੰਡੀ ਪਾ ਕੇ ਤਾਂ ਦੋਣਾ ਨਿਕਲਣਾ ਨੀ, ਉਹਨੂੰ ਕਿਹੜਾ ਕੋਈ ਕੁੰਡਾ ਸੀ। ਖੈਰ ਮਹਾਂਪੁਰਸ਼ ਐਸੇ ਪਿਆਰ ਚ ਮਾਸ ਹੋਏ ਕਿ ਬੀਬੀ ਦੀ ਸਾਸ ਨਾ ਹੀ ਨਾ ਲੜੇ, ਉਹ ਪ੍ਰੇਮ ਚ ਮਾਸ ਹੋਇਆ ਨਾ, ਬਾਂਹ ਪਾ ਕੇ ਦੋਣਾ ਖਿੱਚ ਲਿਆ। ਮਹਾਂਪੁਰਸ਼ਾਂ ਦੀ ਬਾਂਹ ਨਾ ਸੜੀ, ਪ੍ਰੇਮੀਆਂ ਦੀ ਮੈਂ ਗੱਲ ਕਰਦਾ, ਬੀਬੀ ਦੋਣਾ ਲੈ ਕੇ ਚਲੇ ਗਈ। ਇਹ ਗੱਲ ਸੰਗਤ ਚ ਖਿੰਡ ਗਈ, ਕਹਿੰਦੇ ਜੀ ਮਹਾਰਾਜ ਸਿੰਘ ਚ ਸੇਵਾ ਕਰਕੇ, ਸਿਮਰਨ ਕਰਕੇ ਐਡੀ ਸ਼ਕਤੀ ਆ ਗਈ, ਉਬਲ ਦੀ ਦਾਲ ਚ ਬਾਂਹ ਪਾ ਕੇ ਦੋਣਾ ਕੱਢਿਆ ਤੇ ਦੋਣਾ ਸੜਿਆ ਨੀ, ਆਪਣੀ ਬਾਂਹ ਸੜੀ ਨੀ, ਮਾਫ਼ ਕਰਨਾ, ਦੋਣਾ ਕੱਢਿਆ ਬਾਂਹ ਨੀ ਸੜੀ, ਖਿਮਾ ਕਰਨਾ, ਕਿਉਂਕਿ ਜਵਾਨ ਕਈ ਵਾਰੀ ਗੋਤਾ ਖਾ ਜਾਂਦੀ ਹੈ ਨਾ। ਸੋ ਸਾਧ ਸੰਗਤ ਜੀ ਇਹ ਗੱਲ ਬੜੇ ਮਹਾਰਾਜ ਬਾਬਾ ਬੀਰ ਸਿੰਘ ਕੋ ਚਲ ਗਈ। ਜਦੋਂ ਉਹਨਾਂ ਦੀ ਸੇਵਾ ਚ ਗਏ, ਕਹਿਣ ਲੱਗੇ ਮਹਾਰਾਜ ਸਿੰਘ ਜੀ ਮੈਂ ਸੁਣਿਆ ਤੁਹਾਡੇ ਚ ਬੜੀਆਂ ਕਰਾਮਾਤਾਂ ਆ ਗਈਆਂ, ਹੁਣ ਤਾਂ ਤੁਹਾਡੀਆਂ ਬਾਹਾਂ ਉਬਲਦੀ ਹੋਈ ਅੱਗ ਵਾਂਗੂ ਡੇਗ ਵਿਚ ਨੀ ਸੜਦੀਆਂ, ਕਰਾਮਾਤ ਆ ਗਈ। ਕੀ ਇਹ ਕਰਾਮਾਤ ਚੇਟਕੀ ਵਿਦਿਆ ਬਣਾਈ ਹੈ ਗੁਰੂ ਨਾਨਕ ਦੇ ਘਰ ਦੀ, ਬਾਜੀਗਰੀ ਵਿਦਿਆ ਬਣਾਈ ਹੈ? ਕਹਿੰਦੇ ਹਜੂਰ ਖਿਮਾ ਕਰਨੀ, ਮੈਂ ਕੋਈ ਕਰਾਮਾਤ ਨੀ ਵਿਖਾਈ, ਇਹ ਸਰੀਰ ਵੀ ਆਪ ਜੀ ਦਾ ਸੀ, ਦੇਗ ਵੀ ਆਪ ਦੀ ਸੀ, ਅੱਗ ਵੀ ਆਪ ਦਾ ਸਰੂਪ ਹੈ, ਤੇ ਮੇਰਾ ਸਰੀਰ ਤਾਂ ਸੜਦਾ ਜੇ ਆਪ ਜੀ ਤੋਂ ਭਿੰਨ ਹੁੰਦਾ, ਉਹ ਕਿਹੜੀ ਆ ਗਿਆ ਜਿਹੜੀ ਤੁਹਾਨੂੰ ਸਾੜ ਸਕਦੀ ਹੈ। ਮੈਂ ਤੁਹਾਡਾ ਭਜਨ ਕਰਦਾ ਹੋਇਆ ਤੂੰ ਤੂੰ ਕਰਤਾ ਤੂੰ ਹੋਆ, ਮੁਝ ਮੈਂ ਰਾਨ ਹੂੰ ਜਾ ਪਾਪਾ ਪਰਕਾ ਮਿਟ ਗਿਆ ਜਤ ਦੇਖਾਂ ਤਤ, ਤੂੰ ਆਪੇ ਪਾਵਕ ਆਪੇ ਪਵਨਾ, ਜਾਰੇ ਖਸਮ ਤਾਂ ਰਾਖੇ ਕਬਨ, ਜਲ ਨੀ ਡੁੱਬਾ ਤਸਕਰ ਨੀ ਲੇਵਾ ਪਾਹੇ ਨਾ ਸਾਕਾ, जाले महापुरख कहन लगे तू हुण बड़ा होशियार हो गया कि तैनू महापुरशां नाल गल करन दी सोझी आ गई। महाराज हुण उन्हां वास्ते कोई प्रेमी दही लिआउंदा सी एक घुट भर के सीत प्रसाद दे देना वो सारे गुरभाइयां च वंड देना आप एक घुट ही छकना। शरीर कुछ कमजोर हो गया सेवा च मन कमजोर नहीं होया। कहन लगे महाराज सिंह सुनिया तुसीं अन्न छड्ड दिता कमजोर हो जाओगे। कहंदे हां उमे तां ठीक है पूजा दा धान खान ना कई बारी लोकां दे बैल बन के लेखा देना पैंदा ते ठीक है शरीर कमजोर हुंदा पर आत्मा तुहाडी बलवान हो रही है। कहन लगे महाराज जे तुहाडे घर दी सेवा करके बैल बनना पिया ते आप जी नूं भी हल हक्कण वाला हाली तां बनना ही पाएगा। बाबा महाराज सिंह कहंदे कहन लगे भाई तैं गुरु नानक दे घर दी सेवा करके बैल की बनना जेड़ा तेरा एक बारी बाबा महाराज सिंह ना ले लेगा उदी भी चौरासी कटी जाएगी। गज के बोलो सतनाम। उन्हां नूं गद्दी दित्ती बाबा वीर सिंह जी ने बाबा खदाल सिंह नूं। बाबा खदाल सिंह ने दस्तार ला के छोटे अगर भाई बाबा महाराज सिंह दे सीस ते टका दी। कहंदे पंड चकना पांडियां दा कम मैं कल वेला फकीर हां। ऐसे महापुरख बाबा महाराज सिंह होए तां ते उन्हां दे जीवन पढ़ो सोझी आवे कि संत किनू कहंदे ते संत दी बरकत की हुंदी। रहो विचारे है प्रेमियां दे इतिहास आओ भोग पाईए। आखिरी बेनतियां हन हर प्रभ चेतना आयो। ये तां हन प्रेमियां दीआं गल्लां। हुण मनमुखां दीआं दास दे उन्हां नूं हरी प्रभु कदी सुपने च वी चेते नहीं आया। मन दूजा भाव सहलंग क्योंकि मन विच दूजा भाव सहलंग मिलिया होया। हर वेले दवैत भाव च तुरे फिरदे ईरखा बखीली च। जे गुरुद्वारे भी आउंदे आ ते भाल दे कोई बहाना बने ते किसे नाल लड़ीए। गज के बोलो सतनाम। सिंघ मारीए क्योंकि कमेटी आलिआं नाल तां लड़न दी जे पहुंच ना पवे प्रधान जां सैकटरी जां सकत्तर नाल फिर की हुंदा। पहलां चाहुंदे आ कोई वजीर बन जाए। वजीर ना बने ते MLA, MLA ना बने ते चेयरमैनी, चेयरमैनी ना होई सरपंच, पंच ओह ना बनिया ते फिर गुरुद्वारे जाके ग्रंथी नूं घूरना। भाई जी तू रमाला बिंगा लाया एवं नहीं कीता एवं नहीं कीता। जिहदी कितें घर च डाल ना गले ओह जाके अपना जोर ग्रंथी सिंह ते जणाउंदा। गज के बोलो सत। महाराज दा वजीर नहीं जाणदे। भरथी ने ताही कहा ना भगता को अनचर बात जाने तांते कारतना अदक सन्मान। भगतियां नूं अनचर नौकर भी नहीं जानते उन्हां दा सन्मान नहीं करते। जदों तुसीं महाराज दे वजीर दा सत्कार नहीं करते ते दसो फिर भाई किवें हो सकदा। किसे राजे दे वजीर दा जिहड़ा अपमान करदा उह राजे दा अपमान है। और साडे लोकां दा भी फर्ज है कि असीं भी असूल प्रस्त बन जाइए। माफ करना मैं दोनों पक्ष नाल नाल बेनती कर रहे हां। आओ हजूर कह रहे हैं हम मैल भरे दोहचारिया। हे सतगुरु असि कलजुगी जीव दोहचारिया खोटे चाल चलन वाले पापां दी मैल ना भरे। जे तुसी कहोगे ए शुद्ध हो जाण साडी हालत तां इह खनली धोती उजलनी ना होवे। जे सौ धोवण पाहो तुसी आप ही कृपा करके शुद्ध कर दो। मैला कपड़ा आप शुद्ध हो सकदा जदों होना किसे राही होना। सिख अपने आप शुद्ध हो सकदा जदों शुद्ध होना गुरु और महात्मा ते संगत राही होना गुरबाणी राही होना तीर्थां द्वारा होना। गज के बोलो सतनाम। मैले कपड़े कहां ले धोवो आवेगी नींद कहां लग सोवो। सो जोई जोई जोरियो सोई सोई फाट्यो झूठे ही बंश सो कर गए हाट्यो। इस तरह ही करके तुर जांदा झूठे व्यापार करदा तुर जांदा सच दा व्यापार नहीं करदा। आम ढाडी गाउंदे आ ना सच दे व्यापारिया व्यापार कर लै बेड़ा भव सागरां तों पार कर लै। भव सागर तों जे बेड़ा पार करना फिर सच दा व्यापार करो कच दा व्यापार ना करो। आ साडियां भैणां कच दियां बंगां कूणियां तक चढ़ाई करदियां। जे पुछिए मेरी जी बीबी ने तियां ते भेजियां सी। गज के बोलो सा। ते तेरी बीबी ने इंडिया चो बंगा ही भेजिया। गुटका खरीद के भेज दी कोई ग्रंथ इतिहास भेज दी जां कोई ककार भेज दी जां कोई होर बरकत आली गल भेज दी चिट्ठी पत्र कोई नेक सिख्या भेज दी कच्चे भेजिया। ਸੱਚ ਨੀ ਪਾਉਣਾ, ਸੱਚ ਨਾਲ ਪਿਆਰ ਕਰਨਾ, ਨੱਕ ਕੰਨ ਨੀ ਬਿੰਨਣੇ। ਉਂਝ ਮੈਂ ਇਹ ਨੀ ਕਹਿੰਦਾ ਸੋਨਾ ਨਾ ਪਹਿਨੋ, ਗਲ ਚ ਪਾ ਲੋ, ਗੁੱਟ ਚ ਪਾ ਲੋ, ਪਰ ਨੱਕ ਕੰਨ ਦੀ ਮਨਾਹੀ ਹੈ, ਗੁਰੂ ਸਾਹਿਬ ਦੀ ਬਿੰਨਣ ਦਾ ਹੁਕਮ ਨਹੀਂ। ਸੋ ਰਹੋ ਵਿਚਾਰ, ਹਜੂਰ ਕਹਿ ਰਹੇ ਹਨ, ਹਮ ਮੈਲ ਭਰੇ ਦੋਚਾਰੀਆ ਹਰ ਰੱਖ ਹੋ ਅੰਗੀ ਅੰਗ। ਸਾਨੂੰ ਆਪਣਾ ਅੰਗ ਜਾਣ ਕੇ, ਸਾਡਾ ਅੰਗ ਪੱਖ ਲੈ ਕੇ ਸਾਡੀ ਲਾਜ ਰੱਖਣਾ ਕਰੋ। ਜੋਗਾ ਸਿੰਘ ਮਹਾਰਾਜ ਜੇ ਡਿੱਗਣ ਲੱਗਾ ਸੀ ਬੇਸਵਾ ਦੇ ਬਾੜੇ, ਤੇ ਉਸ ਵੇਲੇ ਤੁਸੀਂ ਉਹਦੀ ਲਾਜ ਨੀ ਰੱਖੀ, ਤੇ ਸਾਡੀ ਵੀ ਲਾਜ ਕਿਰਪਾ ਕਰਕੇ ਰੱਖ ਲੋ। ਸਾਡੇ ਔਗਣਾਂ ਨੂੰ ਨਾ ਵਿਚਾਰੋ, ਅਸੀਂ ਔਗਣਾਂ ਨਾਲ ਭਰੇ ਹੋਏ, ਦਿਨ ਰਾਤ ਪਾਪ ਕਮਾਉਂਦੇ। ਅਨਕਾਈ ਰਾਤੜਿਆ ਬਾਟ ਦੋਹੇਲੀ ਰਾਮ, ਪਾਪ ਕਮਾਮ ਦਿਆ ਤੇਰਾ ਕੋਈ ਨਾ ਬੇਲੀ ਰਾਮ। ਇਸ ਕਰਕੇ ਦਿਨ ਰਾਤ ਬੰਦਾ ਪਾਪ ਕਮਾਉਂਦਾ, ਗੁਰੂ ਤੋਂ ਬਿਨਾਂ ਦਾ ਕੋਈ ਬੇਲੀ ਦਰਗਾਹ ਚ ਨਹੀਂ ਹੋਣਾ। ਜੈ ਮਾਤ ਪਿਤਾ ਸੁਤਮੀਤ ਨ ਭਾਈ, ਮਨ ਊਹਾ ਨਾਮ ਤੇਰਾ ਸੰਗ ਸਹਾਈ, ਜੇ ਮਾਰ ਕੇ ਗਣੇ ਜਾਹੇ ਨਾ ਕੋਸਾ, ਹਰ ਕਾ ਨਾਮ ਊਹਾ ਸੰਗ ਤੋਸਾ, ਜੇ ਪੈਡੈ ਮਹਾ ਅੰਧ ਗਵਾਰਾ, ਹਰ ਕਾ ਨਾਮ ਸੰਗ ਪੂਜਿਆਰਾ। ਸੋ ਜਿਹੜੇ ਪੜ੍ਹਦੇ ਉਹਨਾਂ ਨੂੰ ਪਤਾ, ਪਰ ਪੰਗਤੀਆਂ ਨੂੰ ਵਿਚਾਰਨ ਤੇ ਅਮਲ ਦੀ ਲੋੜ ਹੈ। ਸਤਿਗੁਰੂ ਜੀ ਕਹਿੰਦੇ ਹਨ, ਸਾਨੂੰ ਆਪਣਾ ਅੰਗ ਜਾਣ ਕੇ ਸਾਡਾ ਪੱਖ ਕਰੋ, ਸਾਨੂੰ ਮੈਲਿਆਂ ਨੂੰ ਉਜਲ ਕਰੋ। ਹਮ ਮੈਲੇ ਤੁਮ ਉਜਲ ਕਰਤੇ, ਹਮ ਨਿਰਗੁਣ ਤੂੰ ਦਾਤਾ, ਹਮ ਮੂਰਖ ਤੁਮ ਚਤਰ ਸਿਆਣੇ, ਤੂੰ ਸਰਬ ਕਲਾਂ ਕਾ ਗਿਆਤਾ, ਮਾਧੋ ਹਮ ਐਸੇ ਤੂੰ ਐਸਾ, ਹਮ ਪਾਪੀ ਤੁਮ ਪਾਪ ਖੰਡਨ, ਨੀਕੋ ਠਾਕਰ ਦੇਸਾ। ਊਚਾ ਪਾਰ ਬੇਅੰਤ ਸੁਆਮੀ, ਕੌਣ ਜਾਣੇ ਗੁਣ ਤੇਰੇ, ਗਾਵਤੇ ਉਧਰੇ ਸੁਣਤੇ ਉਧਰੇ, ਬਿਨਸੇ ਪਾਪ ਕਨੇਰੇ, ਪਸ਼ੂ ਪ੍ਰੇਤ ਮੁਗਤ ਕੋ ਉਤਾਰੇ, ਪਾਹਨ ਪਾਰ ਉਤਾਰੇ, ਨਾਨਕ ਦਾਸ ਤੇਰੀ ਸਰਣਾਈ ਸਦਾ ਸਦਾ ਬਲਿਹਾਰੇ। ਕਿਉਂ ਭਾਈ ਬੇਨਤੀਆਂ ਕਰਨੀਆਂ ਹਨ, ਗੁਰ ਅਮਰਤ ਸਰਨ ਵਲਾਇਆ ਸਭ ਲਾਥੇ ਕਿਲ ਵਿਖ ਪੰਗ। ਗੁਰੂ ਨੇ ਅੰਮ੍ਰਿਤਸਰ ਸਾਹਿਬ ਦੇ ਸਰੋਵਰ ਵਿਚ ਇਸ਼ਨਾਨ ਕਰਾਇਆ, ਜਿਵੇਂ ਰਜਨੀ ਨੇ ਆਪਣੇ ਪਤੀ ਕੋੜੀ ਨੂੰ ਕਰਾਇਆ ਸੀ। ਸਭ ਲਾਥੇ ਸਭ ਲੈ ਗਏ ਹਨ ਕਿਲ ਵਿਖ ਪਾਪ ਪੰਗ, ਪਾਪਾਂ ਰੂਪੀ ਪੰਗ ਜਿਹੜਾ ਚਿੱਕੜਿਆ ਉਹ ਧੋਤਾ ਗਿਆ, ਤੇ ਸਰੀਰ ਐਨ ਉਜਲ ਕਾਇਆ ਹੋ ਗਈ। ਅੱਜ ਕਿੰਨੀਆਂ ਰਜਨੀਆਂ ਦੇ ਪਤੀ ਉੱਥੇ ਉਜਲ ਹੋ ਰਹੇ, ਗੱਜ ਕੇ ਬੋਲੋ ਸਤਨਾਮ। ਇਹ ਕਦੋਂ ਦੀ ਤਾਂ ਗੱਲ ਹੀ ਛੱਡੋ, ਰਾਮਦਾਸ ਸਰੋਵਰ ਨਹਾਤੇ ਸਭ ਉਤਰੇ ਪਾਪ ਕਮਾਤੇ। ਬਾਣੀ ਰੂਪੀ ਅੰਮ੍ਰਿਤਸਰ ਸਰੋਵਰ ਵਿਚ ਜੋ ਅੰਮ੍ਰਿਤਾਸਰ ਸਰੋਵਰ ਆ, ਸਾਹ ਸੰਗਤ ਇਹਦੇ ਵਿਚ ਆ ਕੇ ਇਸ਼ਨਾਨ ਕੀਤਾ, ਨਾਮ ਰੂਪੀ ਜਲ ਵਿਚ ਸਾਡੇ ਕਿਲ ਵਿਖ ਪਾਪਾਂ ਦਾ ਜਿਹੜਾ ਚਿੱਕੜ ਸੀ ਉਹ ਲਹਿ ਗਿਆ। ਹਰ ਦੀਨਾ ਦੀਨ ਦਇਆਲ ਪ੍ਰਭ, ਉਹ ਦੀਨਾ ਤੇ ਦਿਆਲੂ ਆ ਮੇਰਾ ਪ੍ਰਭੂ, ਪ੍ਰਭਤਾ ਦੇ ਸੰਯੋਗਤ ਸਤ ਸੰਗਤ ਮਿਲ ਹੋ ਸੰਗ। ਸਾਨੂੰ ਕਿਰਪਾ ਕਰਕੇ ਜਿਹੜੀ ਸਾਤਨਾ ਜੁੜੀ ਹੋਈ ਸੰਗਤ ਆ ਨਾ, ਉਹਦੇ ਨਾਲ ਮਿਲਾ ਲੈਣਾ ਕਰੋ। ਲੋਕਾਂ ਦੇ ਇਕੱਠ ਦਾ ਨਾਮ ਸਾਧ ਸੰਗਤ ਨਹੀਂ, ਸੰਗਤਾਂ ਨੂੰ ਕਹਿ ਸਕਦੇ ਹਾਂ ਸਾਧ ਸੰਗਤ ਨਹੀਂ, ਸਾਧ ਸੰਗਤ ਨਹੀਂ। ਸਾਧ ਸੰਗਤ ਕਿਹੜੀ ਹੈ? ਮੈਂ ਕੱਲ ਬੇਨਤੀ ਕੀਤੀ ਸੀ, ਸਤ ਸੰਗਤ ਕਹਿ ਸੀ ਜਾਣੀਆਂ ਜਿੱਥੇ ਏਕੋ ਨਾਮ ਬਖਾਣੀ ਹੈ, ਏਕੋ ਨਾਮ ਹੁਕਮ ਹੈ ਸਤਿਗੁਰ ਦੀਆ ਬੁਝਾਏ ਜੀ, ਇਹਨੂੰ ਸਤ ਸੰਗਤ ਕਹਿੰਦੇ। ਇਹ ਨਹੀਂ ਵੀ ਦਸ ਬੰਦੇ ਇਕੱਠੇ ਹੋ ਗਏ ਤੇ ਸੰਗਤ ਬਣ ਗਈ। ਸੰਗਤ ਚੋਰਾਂ ਦੀ ਵੀ ਹੋ ਸਕਦੀ ਹੈ, ਯਾਰਾਂ ਦੀ ਵੀ ਹੋ ਸਕਦੀ, ਜਵਾਰਾਂ ਭੰਗੜਾ ਫੀਮੀਆਂ ਪੋਸਤੀਆਂ ਦੀ ਵੀ ਹੋ ਸਕਦੀ ਹੈ, ਪਰ ਸਤਸੰਗਤ ਉਹ ਆ ਜਿੱਥੇ ਮਹਾਰਾਜ ਪ੍ਰਕਾਸ਼ ਪਾਠ ਹੁੰਦਾ, ਕੀਰਤਨ ਹੁੰਦਾ, ਕਥਾ ਹੁੰਦੀ ਹੈ, ਨਾਮ ਦਾ ਅਭਿਆਸ ਹੁੰਦਾ, ਇਹਨੂੰ ਸਤਸੰਗਤ ਕਹਿੰਦੇ। ਇਸ ਕਰਕੇ ਪਿਆਰੋ ਸਤਸੰਗਤ ਮਿਲਾਓ ਸੰਗ, ਐਸੀ ਸੁੱਚੀ ਸੰਗਤ ਨਾਲ ਸਾਨੂੰ ਮਿਲ ਲੈਣਾ ਕਰੋ। ਮਿਲ ਸੰਗਤ ਆ ਰੰਗ ਪਾਇਆ, ਜਿਹੜੇ ਗੁਰੂ ਕੀ ਸੰਗਤ ਵਿਚ ਮਿਲੇ ਉਹਨਾਂ ਨੇ ਇਸ ਮਜੀਠੀ ਰੂਪੀ ਰੰਗ ਨੂੰ ਪਾਇਆ, ਪ੍ਰਾਪਤ ਕਰ ਲਿਆ ਹੈ। ਜਨ ਨਾਨਕ ਮਨ ਤਨ ਰੰਗ, ਉਹਨਾਂ ਨੇ ਆਪਣੇ ਮਨ ਨੂੰ ਤਨ ਨੂੰ ਬਾਣੀ ਨੂੰ ਗੁਰੂ ਕੇ ਪਿਆਰ ਰੂਪੀ ਮਜੀਠੀ ਰੰਗ ਵਿਚ ਭਾਈ ਰੰਗ ਲੈਣਾ ਕੀਤਾ ਹੈ। ਇਹ ਸਾਧ ਸੰਗਤ ਜੀਓ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਦੇ ਉਪਦੇਸ਼ ਸਨ, ਜਿਹੜੇ ਮਾਈ ਭਾਈ ਗੁਰਮੁਖ ਪਿਆਰੇ ਇਹਨਾਂ ਉਪਦੇਸ਼ਾਂ ਨੂੰ ਆਪਣੇ ਹਿਰਦੇ ਵਿਚ ਵਸਾਵਣਗੇ ਅਤੇ ਇਹਨਾਂ ਉਪਦੇਸ਼ਾਂ ਦਾ ਗਾਹ ਪ੍ਰਚਾਰ ਸੰਚਾਰ ਕਰਨਗੇ, ਉਹਨਾਂ ਦਾ ਲੋਕ ਪ੍ਰਲੋਕ ਸਫਲਾ ਤੇ ਸਹਿਲਾ ਹੋਵੇਗਾ ਅਤੇ ਜੰਮਣ ਮਰਨ ਦੇ ਬੰਧਨ ਕੱਟੇ ਜਾਣਗੇ ਔਰ ਆਵਾਗਮਨ ਤੋਂ ਰਹਿਤ ਹੋ ਕੇ ਗੁਰੂ ਨਾਲ ਅਭੇਦ ਤਾਰੂਪੀ ਔਰ ਅਵੈਤਾ ਰੂਪੀ ਜੋ ਆਨੰਦ ਹੈ ਇਹ ਪ੍ਰਾਪਤ ਹੋਵੇਗਾ। ਸੋ ਇਸ ਕਰਕੇ ਇਹ ਹੈ ਸਤਿਗੁਰੂ ਜੀ ਦੀ ਕਥਾ, ਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਨ ਫਰਜ ਬਣਦਾ ਹੈ। ਇਹਨਾਂ ਬੇਨਤੀਆਂ ਨੂੰ ਕਰਦਿਆਂ ਹੋਇਆਂ ਦਾਸਾਂ ਤੋਂ ਕਿਸੇ ਪ੍ਰਕਾਰ ਦੀ ਗੁਰਮਤ ਦੇ ਅਨੁਸਾਰ ਤਰੁਟੀ ਰਹਿ ਗਈ ਹੋਵੇ, ਗੁਰੂ ਬਾਬਾ ਨਾਨਕ ਕਲਗੀ ਵਾਲੇ ਮਹਾਂਪੁਰਖ ਕਿਰਪਾ ਕਰਕੇ ਸਮਾਧੀ ਦਾਤ ਬਖਸ਼ਿਸ਼ ਕਰਨ ਅਗੋਂ ਬਾਸ ਇਸ ਤਰ੍ਹਾਂ ਬਾਣੀ ਦਾ ਪ੍ਰਚਾਰ ਸੰਚਾਰ ਔਰ ਸੰਗਤਾਂ ਦੀ ਸੇਵਾ ਕਰਨ ਦਾ ਬਲ ਉਦਮ ਔਰ ਪ੍ਰਸ਼ਾਰਥ ਬਖਸ਼ਿਸ਼ ਕਰਨ ਤਾਂ ਜੋ ਦੇਸ਼ ਕੌਮ ਦੀ ਸੇਵਾ ਕਰਦਿਆਂ ਹੋਇਆਂ ਆਪਣੀ ਜੀਵਨ ਯਾਤਰਾ ਦਾਸ ਵੀ ਸਫਲ ਕਰ ਸਕਣ, ਇਨ੍ਹਾਂ ਬੇਨਤੀਆਂ ਤੋਂ ਦਾਸ ਸਮੂਹ ਸੰਗਤਾਂ ਔਰ ਪ੍ਰਬੰਧਕਾਂ ਦੇ ਧੰਨਵਾਦੀ ਹਨ। ਵਾਹਿਗੁਰੂ ਜੀ ਕਾ ਖਾਲਸਾ।